loved ones, and looking forward to welcoming 2025. From my family to yours, we wish you a Merry Christmas, Happy Holidays, and a safe, cozy winter, and a new year filled with an abundance of peace, prosperity, and love.
This message was brought to you by MP Shafkat Ali.
इस महीने मेरी सेविंग $400 हुई है.
मेरी सेविंग $350.
मेरी सेविंग सिर्फ $100.
और मेरी सेविंग सबसे ज्यादा हुई है. मैंने सेव किए हैं $1,775.
क्या चमत्कार किया, मुझे भी गुड़ सिखाओ ना.
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है. और ये जादू किया है ऑल स्टेट पिकरिंग एजेंसी के राजा बादशाह ने. आप भी अपनी गाड़ी और घर की इंश्योरेंस में खूब सेविंग कर सकते हैं. टर्म एंड कंडीशन अप्लाई. ऑल स्टेट पिकरिंग एजेंसी के राजा बादशाह 6472903773 6472903773.
पढ़ पढ़ आलम फाजिल हुयो, कदे अपने आप नू पढ़िया ही नहीं. जा बढ़दा मंदर मसीती, कदे मन अपने विच बढ़िया ही नहीं. मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा.
माइंड एंड बॉडी प्रोग्राम देख रहे लखां ही दर्शकां नू अते लखां ही श्रोतियां नू डॉक्टर नरेंद्र रवि का प्यार भरिया नमस्कार, सलाम अलैकुम, सत श्री अकाल एंड वेरी गुड मॉर्निंग. जिवें कि तुहानू पता ही है कि आपां हर इतवार नू सवेरे कनेडा दे टाइम दे मुताबक जां कल टोरंटो दे टाइम दे मुताबक 10 बजे तो लैके 11 बजे तक मैं तुहाडी सेवा दे विच माइंड एंड बॉडी प्रोग्राम लैके हाजिर हुंना. ते इह जिहड़ा प्रोग्राम है इह अरफा मुजफ्फर जी दे सहयोग दे नाल पेश कीता जांदा है. जिवें कि मैं हमेशा ही हर समय पहला यह बेनती करदा कि तुसी कदे भी जदों प्रॉपर्टी खरीदनी होवे जां बेचनी होवे, वह प्रॉपर्टी ताडा दुकान हो सकती है, ताडा मकान हो सकता है, ताडा फार्म हो सकता है, ताडी गैस स्टेशन है, कुछ भी चीज है, जां खरीदनी है जां बेचनी है, उहदे लई दो गल्लां दा सिर्फ ध्यान रखना है कि तुसी कदे भी पहले बंदे नूं बुला के उहदे नाल फाइनल ना करो, सगों 2, 3, 4, 5, 6 जिन्ने मर्जी बंदे बुला लो. आउणा उहनां ने अपनी मजबूरी करके, ताडे ते आसान नहीं करना, क्योंकि उन्होंने पैसे बनाने ने. जिन्हें 20-25-30 हजार 2-4 दिन की मेहनत च बना लो भजया होगा, ताडे टाइम के मुताबिक जो कोई नखरे कर दे उन्हें छड़ दो, किसी होर बुला लो. कई बार बंदे एवं झूठा नखरा करते, मैं बिजी हाँ अगले भी कहूंगा, उन्हें कहा तू रह नहीं दे. सो थोड़े जे बंदियां नूं बुलाओ जिन्हें भी तुहानूं चंगे लगते हैं, उन्होंने गलबात करो. उहदे फायदे की ने, एक तो तुहानूं बार 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 जो तुसीं बंदे नाल डील करते हो तुहानूं गल दसूगा, तुहानूं पता लग जांदा कि तुहाडे लई किहड़ा बंदा वधिया, किहड़ा ड्रामेबाज है, किहड़ा मिठियां गल्लां करदा, किहड़ा साफ गल्लां करदा. सो इस करके तुसीं कोशिश करना कि उन्हां सारे बंदियां नूं बुला के जिहड़ा भी तुहानूं फिर चंगा लगे तुहाडे फायदे की गल करे, ते तुसीं उहदे नाल गल्लबात फाइनल कर लो, क्योंकि इहदे नाल इक तां तुहानूं नॉलेज होजूगी, इक तुहानूं बाद च पछताउणा नहीं पऊगा. ते उहदे विच जिहड़ा हैगा ਉਹ ਆਪਾਂ ਅਰਫਾ ਮੁਜੱਫਰ ਜੀ ਦਾ ਨਾਂ ਹਮੇਸ਼ਾ ਰਿਕਮੈਂਡ ਕਰਦੇ ਹਾਂ. ਉਨ੍ਹਾਂ ਨੂੰ ਜ਼ਰੂਰ ਬੁਲਾ ਲਓ, ਬੁਲਾ ਕੇ ਗੱਲਬਾਤ ਕਰੋ, ਫੇਰ ਤੁਹਾਨੂੰ ਪਤਾ ਲੱਗੂਗਾ ਕਿ ਗਧੇ ਤੇ ਘੋੜੇ ਚ ਕੀ ਫਰਕ ਹੈ. ਕਿ ਲੋਕ ਜਿਹੜੇ ਸਬਜ਼ ਬਾਗ ਦਿਖਾਉਂਦੇ ਨੇ, ਮਿੱਠੀਆਂ ਗੱਲਾਂ ਗੋਲ ਮੋਲ ਕਰਦੇ ਨੇ, ਗੱਲ ਕਲੀਅਰ ਹੀ ਨਹੀਂ ਕਰਦੇ ਵੀ ਕਿੰਨੀ ਕਮਿਸ਼ਨ ਲੈਣੀ ਹੈ, ਕਿੰਨੀ ਦੇਣੀ ਹੈ, ਬਾਅਦ ਚ ਮੇਰਾ ਕੀ ਫਾਇਦਾ ਹੋਊਗਾ. ਉਹ ਕਹਿੰਦੇ ਕੋਈ ਗੱਲ ਨਹੀਂ, ਬਸ ਮੈਨੂੰ ਤਾਂ ਕੁਝ ਦੇਣ ਦੀ ਲੋੜ ਹੀ ਨਹੀਂ, ਮੈਂ ਤਾਂ ਇਸ ਤੋਂ ਇੱਕ ਹੀ ਪੈਸਾ ਲੈਣਾ. ਵੀ ਭੜੂਆ ਤੂੰ ਮੇਥੋਂ ਤਾਂ ਨਹੀਂ ਲੈਣਾ, ਪਰ ਵਕੀਲ ਤੋਂ ਤਾਂ ਤੈਨੂੰ ਵੱਡਾ ਸਾਰਾ ਚੈੱਕ ਮਿਲ ਜਾਣਾ, ਉਹ ਤਾਂ ਤੇਰੀ ਕਮਾਈ ਮੇਰੇ ਕਰਕੇ ਹੀ ਹੋਣੀ ਹੈ ਨਾ, ਚਾਹੇ ਮੈਂ ਖਰੀਦਣੀ ਹੈ ਚਾਹੇ ਵੇਚਣੀ ਹੈ. ਜਿਹੜੀ ਕਮਾਈ ਹੋਊਗੀ 20-30-40-50-60 ਹਜ਼ਾਰ ਲੱਖ, ਉਹ ਮੇਰੇ ਕਰਕੇ ਹੋਣੀ ਹੈ, ਤੂੰ ਮੈਨੂੰ ਕੀ ਫਾਇਦਾ ਕਰੇਗਾ. ਬਾਅਦ ਦੇ ਵਿਚ ਪ੍ਰੈਕਟੀਕਲ ਗੱਲ ਕਰੋ, ਤੇ ਜਦੋਂ ਤੁਹਾਨੂੰ ਗੱਲ ਲੱਗਦੀ ਵੀ ਇਹ ਬੰਦਾ ਮੈਨੂੰ ਸਾਫ਼ ਗੱਲ ਦੱਸਦਾ, ਮੇਰੇ ਪੈਸੇ ਵੀ ਬਚਾਉਂਦਾ, ਮੈਨੂੰ ਗੱਲ ਵੀ ਕਲੀਅਰ ਕਰਦਾ, ਮੇਰੇ ਨਾਲ ਗੱਲਬਾਤ ਵੀ ਠੀਕ ਕਰਦਾ, ਚੰਗਾ ਵੀ ਹੈ, ਕਰੈਕਟਰ ਪੱਖੋਂ ਵੀ ਚੰਗਾ, ਉਹਦੀ ਰੈਪੂਟੇਸ਼ਨ ਵੀ ਚੰਗੀ ਹੈ, ਹਾਂਜੀ, ਉਹਦੇ ਨਾਲ ਤੁਸੀਂ ਡੀਲ ਕਰ ਲਓ. ਜੇ ਤੁਸੀਂ ਅਰਫਾ ਮੁਜੱਫਰ ਜੀ ਨੂੰ ਫਿਰ ਫੋਨ ਕਰਨਾ ਹੈ, ਫੋਨ ਤੁਹਾਨੂੰ ਮੈਂ ਦੱਸ ਦੇਣਾ 6478986245 6478986245 ਉਹਨਾਂ ਨੂੰ ਫੋਨ ਕਰ ਲਓ, ਗੱਲਬਾਤ ਕਰੋ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰ ਲਓ। ਬਸ ਮੇਰੀ ਇੰਨੀ ਕੀ ਬੇਨਤੀ ਹੈ। ਇਹ ਜਿਹੜੀ ਐਡ ਆ ਰਹੀ ਹੈ, ਇਹਨਾਂ ਨੇ ਕਦੇ ਵੀ ਮੈਨੂੰ ਜਿਹੜੀ ਐਡ ਹੈ ਨਾ ਤਾਂ ਇਹ ਪੇਡ ਹੈ ਅਤੇ ਨਾ ਹੀ ਮੈਨੂੰ ਫ੍ਰੀ ਦੇ ਤੌਰ 'ਤੇ ਵੀ ਕਿਹਾ ਕਿ ਮੇਰੀ ਐਡਵਰਟਾਈਜਮੈਂਟ ਕਰੋ, ਕਿਉਂਕਿ ਮੈਂ ਡੀਲ ਕੀਤਾ ਇਹਨਾਂ ਨਾਲ। ਨੁਕਤਾਚੀਨੀ ਤਾਂ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕਰੀ ਜਾਂਦੇ ਹਾਂ, ਚਾਹੇ ਈਵਨ ਬੰਦੇ ਨੂੰ ਵੀ ਨਹੀਂ ਜਾਣਦੇ ਫਿਰ ਵੀ ਮਾੜਾ ਚੰਗਾ ਬੋਲਦੇ ਹੀ ਰਹਿੰਦੇ ਹਾਂ। ਪਰ ਜੇ ਕੋਈ ਬੰਦਾ ਚੰਗਾ, ਕਿਸੇ ਨੇ ਚੰਗੇ ਕੰਮ ਕੀਤੇ ਨੇ, ਉਹਦੀ ਦੋ ਸ਼ਬਦ ਤਾਰੀਫ ਹੀ ਤਾਂ ਕਰਦਿਆ ਕਰੋ। ਮੈਂ ਤਾਂ ਇਹ ਵੀ ਕਹਿੰਦਾ ਹੁਣ ਛੁੱਟੀਆਂ ਦੇ ਦਿਨ ਚੱਲ ਰਹੇ ਨੇ, ਜੇ ਤੁਹਾਨੂੰ ਕੋਈ ਘਰੇ ਬੁਲਾਉਂਦਾ ਵਾਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦੀਆਂ ਸਫਾਈਆਂ ਕਰਦਾ, ਸਨੈਕਸ ਬਣਾਉਂਦਾ, ਲੰਚ ਬਣਾਉਂਦਾ, ਡਿਨਰ ਬਣਾਉਂਦਾ, ਤੁਹਾਡਾ ਆਉ ਭਾਗਤ ਕਰਦਾ, ਤੁਸੀਂ ਖਾ ਪੀ ਕੇ ਸਾਰਾ ਕੁਝ ਪੇਟ ਤੇ ਹੱਥ ਮਾਰ ਲੈਣਾ, ਦੋ ਥੈਂਕਸ ਹੀ ਨਹੀਂ ਕਰਦੇ ਕਿ ਭੈਣ ਜੀ ਤੁਹਾਡੀ ਸਬਜ਼ੀ ਬੜੀ ਸਵਾਦ ਸੀ, ਤੁਹਾਡੇ ਗੋਲ ਗੱਪੇ ਬੜੇ ਵਧੀਆ ਸੀ, ਤੁਹਾਡੀ ਸਫਾਈ ਦੀ ਬੜੀ ਵਧੀਆ ਸੀ, ਤੁਹਾਡੀ ਹੋਸਪਿਟੈਲਿਟੀ ਵਧੀਆ, ਤੁਹਾਡਾ ਆਪਣਾ ਕੋਈ ਮੂੰਹ ਦੇ ਨਾਲ ਘੱਟਦਾ। ਪਰ ਅਸੀਂ ਕਹਿਣ ਦੇ ਵਿੱਚ ਹੈਜੀਟੇਟ ਕਰਦੇ ਹਾਂ। ਨਿੰਦਿਆ ਜਿੰਨੀ ਮਰਜ਼ੀ ਕਰਾ ਲਓ, ਚਾਹੇ ਮੋਦੀ ਨੂੰ ਫੜ ਲਓ, ਚਾਹੇ ਮਨਮੋਹਨ ਸਿੰਘ ਨੂੰ ਫੜ ਲਓ, ਜੇ ਬਾਦਲ ਨੂੰ ਫੜ ਲਓ, ਜੇ ਭਗਵੰਤ ਮਾਨ ਨੂੰ ਫੜ ਲਓ, ਬਿਨਾਂ ਮਤਲਬ ਜਾਣ ਨਹੀਂ ਕੋਈ ਪਹਿਚਾਣ ਨਹੀਂ, ਐਵੇਂ ਕ੍ਰਿਟੀਸਾਈਜ਼ ਕਰ ਸਕਦੇ ਹਾਂ। ਕ੍ਰਿਟੀਸਾਈਜ਼ ਕਰਨਾ ਤਾਂ ਆਪਣੇ ਆਪ ਨੂੰ ਕਰੋ, ਆਪਣੇ 'ਚ ਕਿੰਨੇ ਗੁਣ ਹੈ। ਬੁਰਾ ਜੋ ਢੂੰਡਣ ਮੈਂ ਚਲਾ, ਬੁਰਾ ਨਾ ਮਿਲਿਆ ਕੋ, ਜਬ ਤਨ ਖੋਜਾ ਆਪਣਾ ਮੁਸੇ ਬੁਰਾ ਨਾ ਕੋ। ਆਪਣੇ ਬਾਰੇ ਪੜਚੋਲ ਕਰੋ, ਦੂਜਿਆਂ ਦੀ ਨਿੰਦਿਆ ਚੁਗਲੀ ਨਾ ਕਰੋ। ਸੋ ਇਸ ਕਰਕੇ ਹੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਮੈਂ ਉਹਨਾਂ ਨੂੰ ਦੇਖਿਆ ਵੀ ਉਹ ਬਹੁਤ ਵਧੀਆ ਇੱਕ ਇਨਸਾਨ ਨੇ, ਬਹੁਤ ਵਧੀਆ ਇੱਕ ਲੇਡੀ ਹੈ, ਤੇ ਤੁਹਾਡਾ ਵੀ ਫਾਇਦਾ ਕਰੂਗਾ ਤੇ ਉਹਨਾਂ ਨੂੰ ਆਪ ਵੀ ਆਰਾਮ ਨਾਲ ਨੀਂਦ ਆਉਂਦੀ ਹੈ। ਕਿਸੇ ਦੇ ਕੰਮ ਤੇ ਬੇਸ ਨਹੀਂ, ਦੇਣ ਵਾਲਾ ਅੱਲਾ ਤਾਲਾ ਪਰਮਾਤਮਾ ਵਾਹਿਗੁਰੂ ਹੈ। ਸੋ ਅਰਫਾ ਮੁਜ਼ੱਫਰ ਜੀ ਦਾ ਨੰਬਰ ਆਪਣੇ ਕੋਲ ਰੱਖ ਲਓ, 6478986245 ਉਹਨਾਂ ਦਾ ਫੋਨ ਨੰਬਰ ਹੈ। ਜਦੋਂ ਵੀ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹਨਾਂ ਨਾਲ ਕੰਟੈਕਟ ਕਰ ਲਓ, ਡਿਸੀਜਨ ਤੁਸੀਂ ਬਾਅਦ 'ਚ ਆਪ ਕਰਨਾ ਹੈ। ਚਲੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ, ਤੁਹਾਨੂੰ ਪਤਾ ਹੀ ਹੈ, ਅੱਜ ਹੋ ਗਈ 29, ਕੱਲ 30 ਤੇ ਪਰਸੋਂ 31। ਜਿਹੜੀ 31 ਤਰੀਕ ਹੈ ਉਹਨੂੰ ਨਿਊ ਈਅਰ ਈਵ ਕਹਿੰਦੇ ਨੇ। ਅੱਜ ਆਪਾਂ ਨਿਊ ਈਅਰ ਈਵ ਦੇ ਉੱਤੇ ਹੀ ਗੱਲਬਾਤ ਕਰਾਂਗੇ ਤੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਲਾਸਟ ਵੀਕ ਸਤਪਾਲ ਜੌਹਲ ਜੀ ਆਏ ਸੀਗੇ, ਕਿਉਂਕਿ ਮੇਰਾ ਕੋਈ ਪ੍ਰੀ ਪਲਾਨ ਨਹੀਂ ਹੁੰਦਾ ਪ੍ਰੋਗਰਾਮ, ਉਹਨਾਂ ਨੂੰ ਕਾਲ ਕੀਤੀ ਸੀਗੀ, ਉਹਨਾਂ ਨੇ ਫੋਨ ਚੱਕਿਆ ਨਹੀਂ, ਫਿਰ ਉਹਨਾਂ ਦਾ ਮੇਰੇ ਫੋਨ ਤੇ ਆ ਗਿਆ। ਆਪਾਂ ਗਾਣਾ ਸੁਣਦੇ ਹਾਂ, ਗਾਣਾ ਸੁਣਨ ਦੇ ਵਿੱਚ ਉਹਨਾਂ ਨਾਲ ਫੋਨ ਮਿਲਾਉਂਦੇ ਹਾਂ, ਜੇ ਤਾਂ ਮਿਲ ਗਈ ਫਿਰ ਤਾਂ 5-7 ਮਿੰਟ ਉਹਨਾਂ ਨਾਲ ਗੱਲ ਕਰ ਲਾਂਗੇ, ਨਹੀਂ ਤਾਂ ਫੌਜੀ ਨੂੰ ਕੀ ਫਰਕ ਪੈਂਦਾ, ਮੈਂ ਤਾਂ ਤਿਆਰ ਹਾਂ। ਮੈਨੂੰ ਤਾਂ ਜੇ 2 ਘੰਟੇ ਬੁਲਾ ਲਓ ਮੈਂ ਤਾਂ ਭੁੱਲ ਜਾਣਾ ਉਸ ਟੌਪਿਕ ਦੇ, ਬਿਨਾਂ ਪੇਪਰ ਦੇਖੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ। ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਤਿਲ ਫੁੱਲ ਉਹਨਾਂ ਦਾ ਵੀ ਯੋਗਦਾਨ ਪੈ ਜੇ। ਤੋ ਸੁਣੋ ਗਾਣਾ, ਇਸ ਤੋਂ ਬਾਅਦ ਆਪਾਂ ਲਾਈਨ ਮਿਲਾਵਾਂਗੇ, ਜੇ ਮਿਲ ਗਈ ਉਹਨਾਂ ਨਾਲ ਗੱਲ ਕਰਾਂਗੇ, ਨਹੀਂ ਮੈਂ ਆਪਣੇ ਟੌਪਿਕ ਨੂੰ ਕੰਟੀਨਿਊ ਕਰਾਂਗਾ ਨਿਊ ਈਅਰ ਈਵ ਦੇ ਉੱਪਰ। ਸੁਣੋ
साल को सलाम, जाने वाले साल को सलाम, नए साल का, नए साल का पहला जाम आपके नाम।
ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ 29th ਹੋ ਗਈ, ਕੱਲ 30th ਤੇ 31st, ਉਸ ਤੋਂ ਬਾਅਦ 31st ਤੋਂ ਬਾਅਦ ਨਵਾਂ ਸਾਲ ਚੜ ਜਾਣਾ ਤੇ ਇਹ ਐਕਚੁਅਲੀ ਛੁੱਟੀਆਂ ਦੇ ਦਿਨ ਹੁੰਦੇ ਨੇ। ਕ੍ਰਿਸਮਸ ਤੋਂ ਬਾਅਦ ਲੋਕ ਘਰਾਂ ਦੇ ਵਿੱਚ ਪਾਰਟੀਆਂ ਕਰਦੇ ਨੇ, ਗਿਫਟਾਂ ਦਿੰਦੇ ਨੇ, ਹੋਰ ਕੁਝ ਕਰਦੇ ਨੇ, ਬੜਾ ਖੁਸ਼ੀਆਂ ਭਰਿਆ ਦਿਨ ਹੁੰਦਾ, ਬੜੇ ਖੁਸ਼ੀਆਂ ਨਾਲ ਛੁੱਟੀਆਂ ਮਨਾਉਂਦੇ ਆ। ਪਰ ਇਹ ਵੀ ਸੱਚਾਈ ਹੈ ਕਿ ਕਈਆਂ ਦੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਦੇ ਨਾਲ ਮਾਤਮ ਛਾ ਜਾਂਦਾ। ਉਹ ਮਾਤਮ ਇੱਕ ਤਾਂ ਕੁਦਰਤੀ ਹੈ, ਕੁਝ ਸਾਡੀਆਂ ਗਲਤੀਆਂ ਕਰਕੇ ਵੀ ਛਾਉਂਦਾ। ਤੁਸੀਂ ਦੇਖਿਆ ਹੋਊਗਾ ਕਿ 401 ਤੇ ਤੁਸੀਂ ਜਾਓ, 410 ਲੈ ਲਓ, 407 ਲੈ ਲਓ, ਕਈ ਵਾਰ ਪੁਲਿਸ ਚੈਕਿੰਗ ਕਰਦੀ ਹੈ। ਕਿਉਂ ਕਰਦੀ ਹੈ? ਅਸੀਂ ਦੇਖਿਆ ਨਾ ਵੱਡੀਆਂ ਵੱਡੀਆਂ ਲਾਈਨਾਂ ਲੱਗ ਜਾਂਦੀਆਂ ਵੀ ਪਤਾ ਨੀ ਕੀ ਹੋ ਗਿਆ ਐਕਸੀਡੈਂਟ, ਜਦੋਂ ਕਿ ਪੁਲਿਸ ਸਾਡੇ ਮੂੰਹ ਦੇ ਉੱਤੇ ਪੰਪ ਜਾ ਰੱਖ ਕੇ ਮਰਵਾਉਂਦੀ ਹੈ ਵੀ ਭਾਈ ਸਾਹਿਬ ਜਾਂ ਭੈਣ ਜੀ ਕਿੰਨੀ ਕੁ ਦਾਰੂ ਪੀ ਕੇ ਆਏ ਨੇ। ਭੈਣ ਜੀ ਮੈਂ ਤਾਂ ਕਹਿਣਾ ਇਹ ਕੈਨੇਡਾ ਮੁਲਕ ਹੈ, ਕੱਲ ਯੁੱਗ ਦਾ ਮੁਲਕ ਹੈ, ਅੱਗੇ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ। ਮੈਂ ਖੁਦ ਜਾਤੀ ਤੌਰ ਤੇ ਦੇਖਿਆ ਇੱਕ ਵਾਰੀ ਠੇਕੇ ਦੇ ਉੱਤੇ ਜਾਣ ਦਾ ਮੌਕਾ ਮਿਲ ਗਿਆ, ਠੇਕੇ ਦੇ ਇਸ ਕਰਕੇ ਨੀ ਮੈਂ ਦਾਰੂ ਲੈਣ ਗਿਆ ਸੀ, ਕਿਸੇ ਪੋਲੀਟੀਕਲ MP ਦੇ ਨਾਲ ਐਡਵਰਟਾਈਜਮੈਂਟ ਕਰ ਰਿਹਾ ਸੀ, ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ। ਆਦਮੀਆਂ ਨਾਲ ਜ਼ਿਆਦਾ ਜਨਾਨੀਆਂ ਲਿਫਾਫੇ ਵਿੱਚ ਬੋਤਲਾਂ ਚੱਕੀਆਂ ਹੁੰਦੀਆਂ ਸੀ। ਸੋ ਮੇਰਾ ਕਹਿਣ ਦਾ ਮਤਲਬ ਮੈਂ ਕੋਈ ਕ੍ਰਿਟੀਸਾਈਜ਼ ਨਹੀਂ ਕਰਦਾ, ਮੈਂ ਇਹ ਕਹਿੰਦਾ ਵੀ ਸੋਚ ਸਮਝ ਕੇ ਸਾਨੂੰ ਛੁੱਟੀਆਂ ਦੇ ਵਿੱਚ ਜੇ ਇੰਜੋਏ ਕਰਨਾ ਤਾਂ ਇਸ ਤਰ੍ਹਾਂ ਦਾ ਇੰਜੋਏ ਕਰੋ ਤਾਂ ਕਿ ਸਾਡੇ ਘਰ ਵੀ ਬਰਬਾਦ ਨਾ ਹੋਣ, ਸਾਡੇ ਬੱਚੇ ਵੀ ਬਰਬਾਦ ਨਾ ਹੋਣ ਤੇ ਆਪ ਵੀ ਨਾ ਬਰਬਾਦ ਹੋਈਏ। ਸੋ ਸਤਪਾਲ ਜੀ ਜੌਲ ਜਿਹੜੇ ਨੇ ਆਪਣੇ ਸਕੂਲ ਟਰੱਸਟੀ 9 ਤੇ 10 ਸਾਡੇ ਵਾਰਡ ਤੋਂ ਹੀ ਨੇ, ਉਹ ਮੇਰੇ ਨਾਲ ਲਾਈਨ ਤੇ ਜੁੜ ਗਏ ਨੇ ਤੇ ਮੈਂ ਕਹੂੰਗਾ ਤਾਂ ਗੱਲ ਲੱਗਣੀ ਨਹੀਂ ਕਿਉਂਕਿ ਹੁਣ ਵੋਟਾਂ 'ਚ ਲੋਕਾਂ ਨੇ ਉਹਨਾਂ ਨੂੰ ਚੁਣਿਆ। ਉਹਨਾਂ ਦੇ ਤੁਸੀਂ ਜਵਾਨੀ ਸੁਣੋ ਕੀ ਸਾਨੂੰ ਪ੍ਰਕੋਸ਼ਨ ਲੈਣੇ ਚਾਹੀਦੇ ਨੇ, ਕੀ ਸੇਫਟੀ ਹੋਣੀ ਚਾਹੀਦੀ ਹੈ। ਪਹਿਲਾਂ ਲੈਟ ਮੀ ਵੈਲਕਮ ਜੌਲ ਸਾਹਿਬ। ਜੌਲ ਸਾਹਿਬ ਵੈਲਕਮ ਟੂ ਦਾ ਸ਼ੋ।
ਥੈਂਕ ਯੂ ਜੀ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਜੀ।
ਹਾਂ, ਪਹਿਲੀ ਗੱਲ ਤਾਂ ਇਹ ਆ ਵੀ ਤੁਹਾਨੂੰ ਪਤਾ ਹੀ ਆ ਵੀ ਮੇਰਾ ਕੋਈ ਪ੍ਰੀ ਪਲੈਨਡ ਪ੍ਰੋਗਰਾਮ ਨਹੀਂ ਹੁੰਦਾ ਕਿਉਂਕਿ ਫੌਜੀ ਕੋਲ ਬੰਦੂਕ ਹੁੰਦੀ ਹੈ, ਜਿਹੜੇ ਮਰਜ਼ੀ ਪਾਸੇ ਆ ਜਾਏ ਉਹਨੂੰ ਮੁਕਾਬਲਾ ਕਰਨਾ ਹੁੰਦਾ ਤੇ ਮੈਂ ਸਟੂਡੀਓ 'ਚ ਐਗਜੈਕਟਲੀ ਪਹੁੰਚ ਕੇ 5-7 ਮਿੰਟ ਪਹਿਲਾਂ ਹੀ ਪਹੁੰਚਿਆ ਤੇ ਮੈਂ ਸੋਚਿਆ ਵੀ ਕਿਉਂਕਿ ਮੈਂ 410 ਤੋਂ ਆ ਰਿਹਾ ਸੀਗਾ ਤੇ ਦੇਖਿਆ ਵੀ ਕਿਹੜੇ ਭਾਈ ਸਾਹਿਬ ਪਤਾ ਨੀ ਰਾਤ ਦੀ ਪੀਤੀ ਹੋਣੀ ਹੈ, ਬੜੀ ਫਾਸਟ ਗੱਡੀ ਹੈ ਇਧਰੋਂ ਉਧਰੋਂ ਕੱਢੀ। ਮੈਨੂੰ ਇਹ ਲੱਗਦਾ ਸੀ ਇਹਨਾਂ ਨੇ ਘਰੇ ਪਹੁੰਚਣਾ ਹੀ ਨਹੀਂ, ਵੈਸੇ ਆਈ ਵਿਸ਼ ਹਿਮ ਗੁੱਡ ਲੱਕ ਪਹੁੰਚ ਜਾਣ ਵਧੀਆ ਤਰੀਕੇ ਨਾਲ ਕਿਉਂਕਿ ਰਾਤ ਦੀ ਖਾਧੀ ਪੀਤੀ ਹੁੰਦੀ ਹੈ। ਫਿਰ ਮੈਂ ਸੋਚਿਆ ਛੁੱਟੀਆਂ ਦੇ ਉੱਤੇ ਹੀ ਕਰ ਲਓ, ਹਾਲੇ 2 ਕੁ ਦਿਨ ਵੀ ਜੇ ਸਾਡਾ ਕੋਈ ਇੱਕ ਅੱਧਾ ਬੰਦਾ ਵੀ ਸੁਣ ਲੇ, ਕੋਈ ਉਹਦੇ ਤੇ ਅਸਰ ਹੋ ਜੇ, ਸ਼ਾਇਦ ਕਿਸੇ ਦੀ ਲਾਈਫ ਬਚ ਜੇ, ਕਿਉਂਕਿ ਕੱਲਿਆ ਆਪ ਦਾ ਨੁਕਸਾਨ ਹੁੰਦਾ, ਪੂਰੀ ਫੈਮਿਲੀ ਦਾ ਨੁਕਸਾਨ ਹੁੰਦਾ, ਬੱਚਿਆਂ ਦਾ ਨੁਕਸਾਨ ਹੁੰਦਾ, ਫੈਮਿਲੀਆਂ ਦੀਆਂ ਫੈਮਿਲੀਆਂ ਤਬਾਹ ਹੋ ਜਾਂਦੀਆਂ। ਸੋ ਖੁਸ਼ੀ ਮਨਾਉਣੀ ਹੈ, ਚੰਗੇ ਤਰੀਕੇ ਨਾਲ ਮਨਾਓ ਤਾਂ ਕਿ ਖੁਸ਼ੀ ਹੋਵੇ, ਗਮ ਦੇ ਵਿੱਚੋਂ ਨਾ ਬਦਲੇ। ਸੋ ਤੁਸੀਂ ਕੁਛ ਕਿਉਂਕਿ ਤੁਸੀਂ ਰਿਸਪੋਂਸੀਬਲ ਹੋ, ਤੁਸੀਂ ਰਿਸਪੋਂਸੀਬਲ ਅਹੁਦੇ ਦਿੱਤੀ ਹੋ ਤੇ ਸਾਡੀ ਕਮਿਊਨਿਟੀ ਨੂੰ ਛੁੱਟੀਆਂ ਜਿਹੜੀਆਂ ਹੁਣ ਵੈਸੇ ਤਾਂ ਕ੍ਰਿਸਮਸ ਤੋਂ ਹੋਈਆਂ ਸ਼ੁਰੂ, ਪਰ ਹਾਲੇ ਜਿੰਨੀਆਂ ਕੁ ਬਚੀਆਂ ਨੇ ਉਹਦੇ ਬਾਰੇ ਤੁਸੀਂ ਕੋਈ ਸੇਫਟੀ ਮੈਜਰਮੈਂਟ ਦੇ ਉੱਤੇ ਤੁਸੀਂ ਕੁਛ ਕਹੋ ਉਹਨਾਂ ਨੂੰ ਪਲੀਜ਼।
ਹਾਂ ਬਿਲਕੁਲ ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੇ ਇਸ ਅਪਰਚੁਨਿਟੀ ਦੇ ਲਈ ਥੈਂਕ ਯੂ ਤੇ ਜਿੰਨੀ ਤੁਹਾਡੀ ਇਹ ਸਰਵਿਸ ਹੈ ਕਮਿਊਨਿਟੀ ਦੇ ਪ੍ਰਤੀ ਉਸ ਦੀ ਵੀ ਅਸੀਂ ਸ਼ਿਫਟ ਕਰਦੇ ਹਾਂ। ਬਹੁਤ ਬਹੁਤ ਤੁਹਾਡਾ, ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ ਹੈ, ਰੇਡੀਓ 770 ਦਾ, ਖਾਸ ਤੌਰ ਤੇ ਆਰਫਾ ਜੀ ਦਾ ਔਰ ਸਮੁੱਚੀ ਟੀਮ ਦਾ। ਦੂਸਰਾ ਇਹ ਹੈ ਜੀ ਕੋਈ ਡਾਕਟਰ ਸਾਹਿਬ ਦੇਖੋ, ਇਹ ਜ਼ਿੰਦਗੀ ਦੇ ਵਿੱਚ ਆਪਾਂ ਹਰ ਸਾਲ ਦੇ ਅਖੀਰ ਤੇ ਫਿਰ ਸੁਣਨਾ ਸ਼ੁਰੂ ਕਰ ਦਿੰਦੇ ਹਾਂ ਕਿ ਨਵੇਂ ਸਾਲ ਦਾ ਕੋਈ ਰੈਜੋਲੂਸ਼ਨ ਹੈ ਜੀ, ਮੈਂ ਕੋਈ ਅਹਿਦ ਕਰਨਾ ਹੈ ਜੀ, ਮੈਂ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨਾ ਜੀ। ਸੋ ਨਵੇਂ ਸਾਲ ਦਾ ਕੋਈ ਰੈਜੋਲੂਸ਼ਨ ਹੋਵੇ ਤੇ ਫਿਰ ਗੱਲ ਚੱਲਦੀ ਹੈ ਕਿ ਅਸੀਂ ਜੀ ਵੀ ਆਪਣਾ ਭਾਰ ਘਟਾਵਾਂਗੇ, ਭਾਰ ਬਹੁਤ ਵੱਧ ਗਿਆ ਸਰੀਰ ਦਾ, ਜਿਮ ਜਾਇਆ ਕਰਾਂਗੇ, ਕਈ ਤਰ੍ਹਾਂ ਦੀਆਂ ਉਹਦੇ ਵਿੱਚ ਗੱਲਾਂ ਇਸ ਤਰ੍ਹਾਂ ਹੁੰਦੀਆਂ। ਪਰ ਕੁੱਲ ਮਿਲਾ ਕੇ ਮੈਨੂੰ ਹੁਣ ਇਹ ਦੁਨੀਆਂ ਤੇ ਬਣੇ ਹੋਏ ਦ੍ਰਿਸ਼ ਨੂੰ ਦੇਖ ਕੇ ਲੱਗਦਾ ਹੁੰਦਾ ਕਿ ਜੇ ਸਰੀਰ ਦਾ ਭਾਰ 5-7-10 ਕਿਲੋ ਵੱਧ ਹੋਇਆ ਜਾਂ ਘੱਟ ਹੋਇਆ ਉਹਦੇ ਨਾਲ ਸ਼ਾਇਦ ਜਾਣੀ ਕਿ ਇੰਨਾ ਫਰਕ ਨਹੀਂ ਪੈਂਦਾ ਜਹਾਨ ਦੇ ਵਿੱਚ, ਜਿੰਨਾ ਕਿ ਵੀ ਜਾਣੀ ਸਿਰਾਂ ਦੇ ਵਿੱਚ ਜੇ ਖਰਾਬੀਆਂ, ਖਰਮਸਤੀਆਂ, ਬੇਈਮਾਨੀਆਂ, ਸਕੀਮਾਂ ਆ, ਵੀ ਜੇ ਅਸੀਂ ਉਹ ਫਰਜ਼ ਕੀਤਾ ਇਸ ਸਾਲ ਦੇ ਵਿੱਚ ਨਹੀਂ ਬੇਈਮਾਨੀਆਂ ਸਿਰ ਵਿੱਚੋਂ, ਦਿਮਾਗ ਵਿੱਚੋਂ ਕੱਢ ਸਕੇ ਸੀ ਤੇ ਜ਼ਰੂਰ ਇਹ ਨਵੇਂ ਸਾਲ ਦਾ ਕੋਈ ਬਹੁਤ ਵਧੀਆ ਰੈਜੋਲੂਸ਼ਨ ਹੋ ਸਕਦਾ ਵੀ ਅਸੀਂ ਨਵੇਂ ਸਾਲ 'ਚ ਜਾ ਕੇ ਖਰਾਬੀਆਂ ਇੱਦਾਂ ਨਹੀਂ ਕਰਾਂਗੇ, ਨਹੀਂ ਕਰਾਂਗੀਆਂ ਜੀ। ਸੋ ਇਸ ਕਰਕੇ ਮੈਂ ਸਮਝਾਂਗਾ ਵੀ ਸਰੀਰ ਦਾ ਭਾਰ ਘਟਾਉਣ ਨਾਲੋਂ ਪਹਿਲਾਂ ਇਹ ਦਿਮਾਗ ਦੇ ਅੰਦਰ ਜੋ ਸਕੀਮਾਂ, ਗੁੱਪ ਘਲਾਟ ਹੈਗੀਆਂ, ਬੇਈਮਾਨੀਆਂ, ਉਹ ਕੱਢ ਕੇ ਨਵੇਂ ਸਾਲ ਦੇ ਵਿੱਚ ਐਂਟਰ ਹੋਣਾ ਬਹੁਤ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ 2-3 ਸਾਲਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹੀ ਰੈਜੋਲੂਸ਼ਨ ਭੈਣ ਭਰਾਵਾਂ ਨੂੰ ਦੇਈਦਾ, ਕਿਉਂਕਿ ਜਿੰਨਾ ਚਿਰ ਇਹ ਪੂਰੀ ਤਰ੍ਹਾਂ ਸਫਲ ਨਹੀਂ ਹੋ ਜਾਂਦਾ ਵੀ ਹਰ ਭੈਣ ਭਰਾ ਇਹੋ ਜਿਹਾ ਰੈਜੋਲੂਸ਼ਨ ਲੈ ਕੇ ਨਵੇਂ ਸਾਲ ਦੇ ਵਿੱਚ ਦਾਖਲ ਹੋਣ ਬਾਰੇ ਨਹੀਂ ਸੋਚਦੇ, ਵੀ ਸਰੀਰ ਦੇ ਫਿਕਰ ਹੀ ਕਰੀ ਜਾਂਦੇ ਆਪਾਂ ਭਾਰ ਘਟਾਉਣੇ ਆ, ਵੀ ਉਹਨਾਂ ਚਿਰ ਜਾਣੀ ਇਹ ਦੇਈ ਜਾਣਾ ਅਸੀਂ ਹਰ ਸਾਲ ਦੇ ਅਖੀਰ ਤੇ ਨਵੇਂ ਸਾਲ ਦਾ ਰੈਜੋਲੂਸ਼ਨ ਵੀ ਇਸ ਸਾਲ ਵੀ ਅਸੀਂ ਨਵੇਂ ਸਾਲ 2025 ਜਦੋਂ ਦਾਖਲ ਹੋਣੇ ਜ਼ਰੂਰ ਅਸੀਂ ਇਹ ਕੋਸ਼ਿਸ਼ ਕਰੀਏ ਵੀ ਜੇ ਸਿਰਾਂ ਦੇ ਵਿੱਚ ਕੋਈ ਖਰਾਬੀਆਂ ਸੀਗੀਆਂ ਉਹ ਪਹਿਲਾਂ ਠੀਕ ਕਰ ਲਈਏ ਤੇ ਸਰੀਰ ਦਾ ਭਾਰ ਚਲੋ ਉਸ ਤੋਂ ਬਾਅਦ ਦੇਖਿਆ ਜਾਊਗਾ ਜੀ। ਦੂਸਰਾ ਇਹ ਜੀ ਡਾਕਟਰ ਸਾਹਿਬ, ਆਪਾਂ ਇਹ ਸੜਕਾਂ ਤੇ ਦ੍ਰਿਸ਼ ਦੇਖਦੇ ਹਾਂ ਵੀ ਸਾਰਾ ਸਾਲ ਆਪਾਂ ਦੇਖਦੇ ਹਾਂ ਵੀ ਹਾਦਸੇ, ਇਹ ਐਕਸੀਡੈਂਟ, ਇਹ ਟੱਕਰਾਂ ਵੀ ਚੰਗੇ ਭਲੇ ਮੌਸਮ ਵਿੱਚ ਵੀ ਹੋਈ ਜਾਂਦੀਆਂ, ਇਹ ਸਨੋਫਾਲ ਤਿਲਕਣ ਵਾਲੇ ਮੌਸਮ ਵਿੱਚ ਵੀ ਹੋਈ ਜਾਂਦੀਆਂ, ਮੀਂਹ ਪਈ ਜਾਂਦਾ ਉਦੋਂ ਵੀ ਹੋਈ ਜਾਂਦਾ। ਸੋ ਕੁੱਲ ਮਿਲਾ ਕੇ ਸਮੁੱਚੀਆਂ ਤ੍ਰਾਸਦੀਆਂ ਜੋ ਸਾਰੀ ਧਰਤੀ ਤੇ ਪੰਜਾਬ ਤੋਂ, ਭਾਰਤ ਤੋਂ, ਸਾਰੇ ਦੇਸ਼ਾਂ ਵਿੱਚ ਹੀ ਆਪਾਂ ਦੇਖਦੇ ਹਾਂ ਤੇ ਨਾਲ ਹੀ ਪਰ ਆਪਾਂ ਦੇਖਦੇ ਹਾਂ ਵੀ ਜਦੋਂ ਇਹ ਸਭ ਕੁਝ ਕੋਈ ਵਾਪਰ ਜਾਂਦੀ ਹੈ ਘਟਨਾ ਸੜਕ ਦੇ ਉੱਤੇ ਤੇ ਫਿਰ ਕਦੀ ਆਪਾਂ ਮੌਸਮ ਦਾ ਕਸੂਰ ਕੱਢਦੇ ਹਾਂ, ਕਦੀ ਆਪਾਂ ਸੜਕ ਦਾ ਕਸੂਰ ਕੱਢਦੇ ਹਾਂ, ਕਦੀ ਆਪਾਂ ਜਾਣੀ ਕਿ ਬਾਹਰੋਂ ਦੇਖਦੇ ਹਾਂ ਵੀ ਮੈਨੂੰ ਦੂਸਰੇ ਗੱਡੀ ਵਾਲੇ ਇਹਨੇ ਨੀ ਏਦਾਂ ਦੇਖਿਆ ਉਦਾਂ ਦੇਖਿਆ, ਮੈਨੂੰ ਆਮ ਤੌਰ ਤੇ ਜਾਣ ਕੇ ਇਹ ਲੱਗਦਾ ਹੁੰਦਾ ਵੀ ਅਸੀਂ ਆਪਣਾ ਕਸੂਰ ਵੀ ਕਈ ਵਾਰੀ ਦੂਜੇ ਤੇ ਹੀ ਪਾਉਂਦੇ ਆ ਜਾਂ ਪਾਉਂਦੀਆਂ ਆ, ਵੀ ਆਪਣਾ ਕਸੂਰ ਨੀ ਕੱਢਦੇ ਕੋਈ ਵੀ ਕੱਢਦੀਆਂ, ਤੇ ਲੱਗਦਾ ਵੀ ਮਸਲਾ ਇਹ ਸੜਕਾਂ ਤੇ ਤਰਾਸਦੀਆਂ ਜਿਹੜੀਆਂ ਰੁਕ ਨਹੀਂ ਰਹੀਆਂ ਉਹ ਵੀ ਇੱਥੇ ਕਿਤੇ ਨਾ ਕਿਤੇ ਰੁਕਿਆ ਹੋਇਆ ਹੈ, ਵੀ ਆਪਾਂ ਇਹ ਕੂਹਣੀ ਮੋੜਾਂ ਦਾ, ਦਰਖਤਾਂ ਦਾ, ਇੱਦਾਂ ਦਾ ਜਾਣੀ ਕਸੂਰ ਕੱਢੀ ਜਾਂਦੇ ਆ ਵੀ ਸੜਕ ਦੇ ਲਾਗੇ ਬਹੁਤ ਦਰਖਤ ਸੀਗਾ ਉਹਦੇ ਵਿੱਚ ਗੱਡੀ ਜਾ ਬੱਜੀ, ਇਹ ਨੀ ਗਾ ਵੀ ਜਾਣੀ ਗੱਡੀ ਬਹੁਤ ਤੇਜ਼ ਸੀਗੀ ਤੇ ਕਾਬੂ ਨਹੀਂ ਕੀਤੀ ਜਾ ਸਕੀ ਡਰਾਈਵਰ ਵੱਲੋਂ ਤੇ ਫੇਰ ਜਾ ਕੇ ਉਹ ਦਰਖਤ ਵਿੱਚ ਵੱਜੀ ਆ। ਤੋਂ ਕੁੱਲ ਮਿਲਾ ਕੇ ਇਹ ਆ ਜੀ ਵੀ ਆਪਾਂ ਇਹ ਦੇਖਣਾ ਵੀ ਸੜਕਾਂ ਤੇ, ਮੈਨੂੰ ਲੱਗਦਾ ਵੀ ਜਦੋਂ ਅਸੀਂ ਆਪੋ ਆਪਣੇ ਇਹ ਘਾਟਾਂ ਦੇਖ ਕੇ ਅਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲੀਆਂ ਆਪਾਂ ਦੇਖਦੇ ਹਾਂ ਵੀ ਪੁਲਿਸਾਂ ਹਰ ਸਾਲ ਸੜਕਾਂ ਤੇ ਮੁਸਤੈਦੀ ਇਹਨਾਂ ਦਿਨਾਂ ਦੇ ਵਿੱਚ ਵਧਾਈ ਜਾਂਦੀ ਆ। ਹੁਣ ਵੀ 16 ਨਵੰਬਰ ਤੋਂ ਇਹ ਜਿਹੜਾ ਜੀ ਰਾਈਡ ਆਪਰੇਸ਼ਨ ਪੁਲਿਸ ਦਾ ਮਿਸਿਸਾਗਾ, ਬ੍ਰੈਂਪਟਨ, ਟੋਰੋਂਟੋ, ਸਾਰੇ ਕੈਨੇਡਾ ਭਰ ਦੇ ਵਿੱਚ ਚੱਲ ਰਿਹਾ ਔਰ ਦਰਜਣਾ ਨਹੀਂ ਸੈਂਕੜੇ ਦੀ ਤਾਦਾਦ ਦੇ ਵਿੱਚ ਡਰਾਈਵਰ ਆ ਜਿਹੜੇ ਜੀ ਕਿ GTA ਦੇ ਵਿੱਚ ਹੀ ਹਰ ਸਾਲ ਸ਼ਰਾਬ ਪੀ ਕੇ ਇਹ ਗੱਡੀ ਚਲਾਉਣ ਦੇ ਦੋਸ਼ਾਂ ਵਿੱਚ ਕੇਸ ਉਹਨਾਂ ਦੇ ਉੱਤੇ ਬਣਦੇ ਆ। ਸੋ ਇਸ ਤਰੀਕੇ ਦੇ ਨਾਲ ਪੁਲਿਸ ਵੀ ਇਹ ਕਹਿੰਦੇ ਹੁੰਦੇ ਵੀ ਅਸੀਂ ਹਰ ਸਾਲ ਇਹ ਆਪਰੇਸ਼ਨ ਰਾਈਡ ਜਿਹੜਾ ਤਕਰੀਬਨ ਸਾਰਾ ਸਾਲ ਹੀ ਕਈ ਵਾਰੀ ਚੱਲਦਾ ਰਹਿੰਦਾ ਵੀ ਉਹਦੇ ਵਿੱਚ ਲੋਕਾਂ ਨੂੰ ਇਹ ਮੈਸੇਜ ਪਹੁੰਚਾਉਣ ਦੇ ਵਿੱਚ ਅਸੀਂ ਅਸਫਲ ਰਹਿ ਰਹੇ ਹਾਂ ਵੀ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ। ਪਹਿਲੀ ਗੱਲ ਵੀ ਚਲੋ ਸ਼ਰਾਬ ਦੀ ਗੱਲ ਹੀ ਪੀਣੀ ਆ, ਪਰ ਜੇ ਇਹ ਗੱਲ ਸਾਨੂੰ ਸਮਝ ਨਹੀਂ ਆਉਂਦੀ ਇਹਦੇ ਨਾਲ ਅਸੀਂ ਐਗਰੀ ਨਹੀਂ ਹੋਣਾ ਚਾਹੁੰਦੇ ਤੇ ਫਿਰ ਜਾਣੀ ਕਿ ਸ਼ਰਾਬ ਪੀ ਕੇ ਅਸੀਂ ਗੱਡੀ ਹੀ ਕੀ ਚਲੋ ਡਰਾਈਵ ਕਿਉਂ ਕਰਨੀ ਆ, ਗੱਡੀ ਵੀ ਸਾਨੂੰ ਪਤਾ ਵੀ ਆਪਣਾ ਆਪ ਵੀ ਰਿਸਕ ਵਿੱਚ ਆ ਤੇ ਹੋਰਨਾਂ ਨੂੰ ਵੀ ਅਸੀਂ ਰਿਸਕ ਵਿੱਚ ਪਾਉਂਦੇ ਹਾਂ। ਸੋ ਅਸੀਂ ਦੇਖੀਏ ਵੀ ਇਹ ਹੁਣ ਨਿਊ ਈਅਰ ਈਵ ਆਉਣੀ ਆ, ਇਸ ਈਵ ਦੇ ਮੌਕੇ ਤੇ ਆਮ ਤੌਰ ਤੇ ਜਾਣੀ ਕਿ ਵੀ ਇਹ ਜਿਹੜਾ ਜੀ ਵੀ ਸੁਜੈਸਟ ਕੀਤਾ ਜਾਂਦਾ ਹੁੰਦਾ ਲੋਕਾਂ ਨੂੰ ਕਿ ਜੇ ਬਾਹਰ ਜਾ ਕੇ ਕੋਈ ਇੱਦਾਂ ਦਾ ਮਾਹੌਲ ਆਪਣਾ ਪਲਾਨ ਹੈਗਾ ਤੇ ਜ਼ਰੂਰ ਆਪਣਾ ਜਿਹੜਾ ਘਰ ਆਉਣ ਦਾ ਵਾਪਸ ਆਪਾਂ ਦੇਖਦੇ ਹਾਂ ਵੀ TTC ਦੀਆਂ ਬੱਸਾਂ ਤੇ ਜਾਂ ਫਿਰ ਜਿੰਨੀਆਂ ਵੀ ਇਹ ਟ੍ਰਾਂਸਿਟ ਰੂਟਸ ਹੈਗੇ ਆ ਉਹਨਾਂ ਤੇ ਜਿਹੜੀਆਂ ਬੱਸਾਂ ਤੇ ਸਬਵੇ ਜਿਹੜਾ ਉਹ ਫ੍ਰੀ ਦੇ ਵਿੱਚ ਚਲਾਇਆ ਜਾਂਦਾ, ਉਦਣ ਟਿਕਟ ਵੀ ਨਹੀਂ ਲਈ ਜਾਂਦੀ ਪੈਸੇ। ਸੋ ਇਸ ਕਰਕੇ ਲੋਕਾਂ ਨੂੰ ਉਸ ਤਰੀਕੇ ਦੇ ਨਾਲ ਪਲਾਨ ਕਰ ਲੈਣਾ ਚਾਹੀਦਾ, ਨਹੀਂ ਤੇ ਬਾਅਦ ਦੇ ਵਿੱਚ ਵਕੀਲ ਆ ਜਿਹੜੇ ਉਹ ਗੱਲੇ ਹੀ ਹੁਣ ਤੇ $8,000-10,000 ਤੋਂ ਸ਼ੁਰੂ ਕਰਦੇ ਆ। ਸੋ ਅਦਾਲਤਾਂ ਦੇ ਵਿੱਚ ਤੇ ਬਾਕੀ ਸਾਰੀਆਂ ਜਿਹੜੀਆਂ ਉਹ ਪੇਸ਼ੀਆਂ ਬਾਅਦ ਦੀਆਂ ਗੱਲਾਂ ਨਹੀਂ। ਸੋ ਇਸ ਕਰਕੇ ਨਵੇਂ ਸਾਲ ਦਾ ਇੱਕ ਤੇ ਰੈਜ਼ੋਲੂਸ਼ਨ ਅਸੀਂ ਸਾਵਧਾਨੀ ਦੇ ਨਾਲ ਬਣਾਉਣਾ ਵੀ ਸਮੇਂ ਦੀ ਲੋੜ ਕੀ ਹੈ, ਸੜਕਾਂ ਤੇ ਜਿਸ ਤਰੀਕੇ ਦੇ ਨਾਲ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਉਹ ਵਰਤਣਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਕਿਉਂਕਿ ਸਕੂਲਾਂ ਦੇ ਵਿੱਚ ਰਿਸਪੋਂਸੀਬਿਲਿਟੀ ਹੈ ਆਪਣੀ, ਡਾਕਟਰ ਸਾਹਿਬ ਕਮਿਊਨਿਟੀ ਨੇ ਏਡਾ ਵੱਡਾ ਮੈਂਡੇਟ ਦਿੱਤਾ ਹੋਇਆ, ਉਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਵੀ 6 ਤਰੀਕ ਤੱਕ ਸਕੂਲ ਜਿਹੜੇ ਜੀ ਵੀ ਬੰਦ ਆ, ਉਦੋਂ ਤੱਕ ਜੋ ਅਸੀਂ ਸਕੂਲ ਤੋਂ ਆਸ ਰੱਖਦੇ ਹਾਂ ਵੀ ਉੱਥੇ ਫੋਨ ਦਾ ਬੈਨ ਹੋਵੇ ਜੀ, ਉੱਥੇ ਸਭ ਕੁਝ ਵਧੀਆ ਹੋਵੇ ਜੀ, ਪਰ ਉਦਾਂ ਦੇ ਜਾਣੀ ਕਿ ਜਿਹੜੇ ਕੋਰਸਪੋਂਡਿੰਗ ਬੈਨ ਆ ਜੇ ਉਹ ਘਰਾਂ ਦੇ ਵਿੱਚ ਅਸੀਂ ਬੱਚਿਆਂ ਦੀ ਨਿਗਰਾਨੀ ਮੁਸਤੈਦੀ ਨਹੀਂ ਰੱਖਦੇ ਹਾਂ ਤੇ ਫਿਰ ਲੱਗਦਾ ਵੀ ਉਹ ਮਾਮਲਾ ਗੜਬੜ ਹੋ ਜਾਂਦਾ। ਸੋ ਬਹੁਤ ਸਾਰੇ ਇਸ਼ੂਜ਼ ਜਿਹੜੇ ਆਨ ਗੋਇੰਗ ਮੈਂ ਪਿਛਲੇ 24 ਮਹੀਨੇ 'ਚ ਆਈਡੈਂਟੀਫਾਈ ਕੀਤੇ ਆ, ਉਹਨਾਂ ਦੀਆਂ ਜੜ੍ਹਾਂ ਜਾਣੀ ਕਿ ਸਕੂਲਾਂ ਦੇ ਵਿੱਚ ਨਹੀਂ ਹੈਗੀਆਂ। ਸਕੂਲਾਂ ਦੇ ਵਿੱਚ ਆ ਕੇ ਉਹ ਮਸਲੇ ਜਾਣੀ ਬੱਚਿਆਂ ਦੇ ਸਿਰਾਂ ਦੇ ਵਿੱਚ ਆਉਂਦੇ ਹੋਣ ਕਰਕੇ ਵੱਡੇ ਜ਼ਰੂਰ ਹੋ ਜਾਂਦੇ ਆ, ਪਰ ਉਹ ਪੈਦਾ ਕਈ ਵਾਰੀ ਜਾਣੀ ਕਿ ਘਰਾਂ ਤੋਂ ਹੋ ਰਹੇ, ਉਹਦੀ ਜੜ੍ਹ ਉੱਥੇ ਘਰ ਦੇ ਵਿੱਚ ਆ। ਸੋ ਉਹ ਜਿਹੜੀ ਜੜ੍ਹ ਆ ਆਪਾਂ ਉੱਥੇ ਹੋਰ ਡੂੰਗੀ ਨਹੀਂ ਹੋਣ ਦੇਣੀ, ਉੱਥੋਂ ਪੁੱਟਣੀ ਹੈ। ਜਿੰਨਾ ਵੱਧ ਤੋਂ ਵੱਧ ਕਮਿਊਨਿਟੀ ਜਿਹੜਾ ਜੀ ਵੀ ਸਹਿਯੋਗ ਦੇ ਰਹੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸੋ 6 ਤਰੀਕ ਤੱਕ ਬੱਚੇ ਜਿਹੜੇ ਉਹ ਘਰਾਂ ਦੇ ਵਿੱਚ ਆਏ, ਉਹਨਾਂ ਦਾ ਜਿਹੜਾ ਡਿਵਾਈਸ ਯੂਜ਼ ਆ ਵੀ ਬੈਡਰੂਮ ਦੇ ਵਿੱਚ ਕੰਪਿਊਟਰ ਆ ਵੀ ਹੋਮਵਰਕ ਹੋ ਰਿਹਾ ਜਾਂ ਕੁਛ ਹੋ ਰਿਹਾ, ਇਹ ਜਿੰਨਾ ਚਿਰ ਹੁਣ ਪੇਰੈਂਟਸ ਉਹਦੇ ਤੇ ਨਿਗਰਾਨੀ ਨਹੀਂ ਰੱਖਦੇ, ਕਈ ਵਾਰੀ ਫਿਰ ਬੱਚੇ ਤਾਂ ਬੱਚੇ ਆ, ਬੱਚਿਆਂ ਦਾ ਕਸੂਰ ਨਹੀਂ ਕੱਢਿਆ ਜਾ ਸਕਦਾ। ਸੋ ਇਸ ਕਰਕੇ ਥੋੜਾ ਜਿਹਾ ਇਸ ਪ੍ਰਤੀ ਜ਼ਰੂਰ ਧਿਆਨ ਰੱਖਿਆ ਜਾਵੇ। ਸੋ ਜੋ ਕੁਝ ਆਪਾਂ ਕਹਿੰਦੇ ਹਾਂ ਵੀ ਸਕੂਲ ਕਰੇ, ਸਰਕਾਰ ਕਰੇ, ਵੀ ਉਹ ਘਰ ਦੇ ਵਿੱਚ ਆਪਾਂ ਵੀ ਕਰ ਰਹੇ ਹਾਂ ਕਿ ਨਹੀਂ, ਉਹਦੇ ਵੱਲ ਧਿਆਨ ਦੇਣਾ ਜਿਹੜਾ ਜੀ ਸਮੇਂ ਦੀ ਲੋੜ ਹੋਏਗੀ।
ਹਾਂਜੀ ਬਿਲਕੁਲ ਠੀਕ ਗੱਲ ਹੈ, ਸਾਡੀ ਨਾ ਇਹ ਫਿਤਰਤ ਹੈ ਜੋਲ ਸਾਹਿਬ ਕਿ ਅਸੀਂ ਦੂਸਰਿਆਂ ਦੇ ਨੁਕਸ ਬਹੁਤ ਕੱਢਦੇ ਹਾਂ। ਜੇ ਹੁਣ ਕਿਸੇ ਨੂੰ ਕਹੋ ਵੀ ਭਾਈ ਨਵਾਂ ਸਾਲ ਚੜ੍ਹਨ ਵਾਲਾ ਹੈ, ਨਿਊ ਈਅਰ ਈਵ ਹੈ, ਕੋਈ ਗੁਰਦੁਆਰੇ ਮੰਦਰ ਮਸਜਿਦ ਜਾ ਕੇ ਰੱਬ ਦਾ ਨਾਂ ਲੈ ਲਿਆ, ਉਹ ਕਹਿੰਦਾ ਇਹ ਤਾਂ ਲੈਂਦੇ ਹੀ ਰਹਿਣੀ ਆ ਸਦਾ ਹੀ, ਹੁਣ ਖਾਣ ਪੀਣ ਦਾ ਮੌਸਮ ਹੈ, ਸਾਰੇ ਹੀ ਪੀਂਦੇ ਨੇ। ਜਦੋਂ ਸਾਰੇ ਪੀਂਦੇ ਨੇ ਵੀ ਮੈਂ ਵੀ ਉਹੀ ਕੰਮ ਕਰਨਾ, ਮੈਂ ਵੀ ਉਸੇ ਰੱਸੇ ਨਾਲ ਚੁੰਮਣਾ, ਇਸੇ ਕਰਕੇ ਤਾਂ ਕਿਹਾ ਜਾਂਦਾ ਨਾ, ਸਮਝਾਉਣ ਦੀ ਲੋੜ ਆਪਣੇ ਆਪ ਨੂੰ ਕਿ ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ, ਅਸੀਂ ਦੂਜਿਆਂ ਦੇ ਨੁਕਸ ਕੱਢੀ ਜਾਂਦੇ, ਆਪਣੇ ਬਾਰੇ ਝਾਤੀ ਨਹੀਂ ਮਾਰਦੇ, ਜਦੋਂ ਕਦੇ ਫਿਰ ਕੋਈ ਨੁਕਸਾਨ ਹੋ ਜਾਂਦਾ ਫਿਰ ਅਸੀਂ ਰੋਨੀਆਂ ਪਿੜਦੇ ਹਾਂ, ਫਿਰ ਕਹਿੰਦੇ ਜਵਾਨ ਮੁੰਡਾ ਹੋ ਗਿਆ, ਪਤਾ ਨਹੀਂ ਕਿਉਂ ਹੋ ਗਿਆ ਇਹਦੇ ਨਾਲ, ਕਿਉਂ ਅਸੀਂ ਇਹਦੇ ਕਿਉਂ ਅਸੀਂ, ਸਾਨੂੰ ਆਪਣੇ ਅੰਦਰ ਸਵੈ ਪੜਚੋਲ ਕਰਨ ਦੀ ਲੋੜ ਹੈ, ਜਿਹੜੇ ਕੰਮਾਂ ਦਾ ਨੁਕਸਾਨ ਹੈ ਉਹ ਤੋਂ ਬਚਣ ਦੀ ਲੋੜ ਹੈ, ਦੂਜਿਆਂ ਦੇ ਨੁਕਸ। ਇਹ ਨਿਊ ਈਅਰ ਈਵ ਦਾ ਮਤਲਬ ਕੀ ਹੈ, ਨਵਾਂ ਸਾਲ ਤੇ ਨਿਊ ਈਅਰ ਈਵ ਦੋਨਾਂ ਚ ਫਰਕ ਕੀ ਹੈ, ਤੁਸੀਂ ਦੇਖੋ 11:59 ਤੇ 59 ਸੈਕਿੰਡ ਤੇ ਜਦੋਂ 1 ਸੈਕਿੰਡ ਜੁੜ ਜਾਂਦਾ, ਅਸੀਂ ਤਾੜੀਆਂ ਮਾਰਦੇ ਨਵਾਂ ਸਾਲ ਚੜ ਗਿਆ, 1 ਸੈਕਿੰਡ ਜੁੜਿਆ ਉਹਦੇ ਨਾਲ ਇੱਕ ਤਾਂ ਤਰੀਕ ਬਦਲ ਗਈ, ਤਰੀਕ ਕੀ ਹੋ ਗਈ ਕਿ 1 ਹੋ ਗਈ, ਤੇ ਮਹੀਨਾ ਦਸੰਬਰ ਦੀ ਥਾਂ ਤੇ ਜਨਵਰੀ ਹੋ ਗਿਆ, ਸਾਲ 24 ਥਾਂ ਤੇ 25 ਹੋ ਗਿਆ, ਸਿਰਫ ਇੱਕ ਚੀਜ਼ ਜੋੜਨ ਦੇ ਨਾਲ 3 ਚੀਜ਼ਾਂ 'ਚ ਚੇਂਜ ਹੋ ਗਈ। ਇਸੇ ਤਰ੍ਹਾਂ ਹੀ ਸਾਡੇ ਦੇ ਵਿੱਚ ਜੇ ਇੱਕ ਜੀ ਜੁੜ ਜਾਏ, ਜੇ ਅਸੀਂ ਪਰਮਾਤਮਾ ਨਾਲ, ਅੱਲਾ ਨਾਲ, ਵਾਹਿਗੁਰੂ ਨਾਲ ਲੱਗ ਜੀ ਅੰਦਰੋਂ ਪੜਚੋਲ ਕਰਕੇ, ਤਾਂ ਸਾਡੇ 3 ਨਹੀਂ ਸੋ ਆਪਾਂ ਨੈਕਸਟ ਵੀਕ ਫੇਰ ਕਰ ਲਾਂਗੇ। ਤੁਸੀਂ ਬਹੁਤ ਵਧੀਆ ਮੈਸੇਜ ਦਿੰਦੇ ਹੋ, ਤੁਹਾਡਾ ਅਸਰ ਹੁੰਦਾ। ਵੈਸੇ ਤਾਂ ਥੋੜਾ ਥੋੜਾ ਕਹਿੰਦੇ ਨੇ ਪੱਥਰ ਦੇ ਵੀ ਬੂੰਦ ਪੈਂਦੀ ਰਹੇ ਕਹਿੰਦੇ ਨੇ, ਪੱਥਰ ਦੇ ਅਸਰ ਨਹੀਂ ਹੁੰਦਾ। ਮੇਰੇ ਹਿਸਾਬ ਨਾਲ ਪੱਥਰ ਵੀ ਗਿੱਲਾ ਹੋ ਜਾਂਦਾ, ਅੰਦਰ ਚਲਿਆ ਜਾਂਦਾ। ਸੋ ਕਹਿਣ ਦੀ ਕਹੀ ਚਲੋ, ਆਪਣਾ ਪ੍ਰਚਾਰ ਢੰਡੋਰਾ ਪਿੱਟੀ ਚਲੋ, ਕੋਈ ਨਾ ਕੋਈ ਕਿਸੇ ਦਾ ਤਾਂ ਫਾਇਦਾ ਹੋ ਹੀ ਜਾਊਗਾ।
ਹਾਂਜੀ ਬਿਲਕੁਲ ਡਾਕਟਰ ਸਾਹਿਬ, ਦੇਖੋ ਆਪਾਂ ਦੇਖਦੇ ਹਾਂ ਵੀ ਨਵਾਂ ਸਾਲ ਕੈਲੰਡਰ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤਰੀਕ ਬਦਲ ਜਾਂਦੀ ਹੈ, ਪਰ ਉਹ ਖਬਰਾਂ ਘਟਨਾਵਾਂ ਪੁਰਾਣੇ ਵਾਲੀਆਂ ਹੀ ਵਾਪਰੀਆਂ ਜਾਰੀ ਰਹਿੰਦੀਆਂ।
ਹਾਂਜੀ,
ਹੁਣ ਪੁਰਾਣੇ ਵਾਲੀਆਂ ਵਾਪਰੀਆਂ ਕਿਉਂ ਜਾਰੀ ਰਹਿੰਦੀਆਂ? ਵੀ ਮੈਜੋਰਟੀ ਦੇ ਵਿੱਚ ਜਾਣੀ ਸਿਚੁਏਸ਼ਨ ਆ, ਆਪਾਂ ਕਹਿੰਦੇ ਸੀ ਵੀ 1469 ਚ ਜੱਗ ਬਹੁਤ ਡੁੱਬ ਚੱਲਿਆ ਸੀ, ਖਰਾਬ ਸੀ, ਬੜਾ ਪਾਪ ਹੋ ਰਿਹਾ ਸੀ। ਫਿਰ ਜਾਣੀ ਕਿ ਆਪਾਂ ਕਹਿੰਦੇ ਨੇ ਵੀ 50 ਸਾਲ ਪਹਿਲਾਂ ਅੱਜ ਨਾਲੋਂ ਜੀਵਨ ਬਹੁਤ ਵਧੀਆ ਸੀ। ਇਹਦਾ ਮਤਲਬ ਇਹ ਆ ਵੀ 1469 ਚ ਅੱਜ 2024 ਦੇ ਮੁਕਾਬਲੇ ਜੀਵਨ ਬਿਹਤਰ ਹੀ ਹੋਊਗਾ। ਜੇ 50 ਸਾਲ ਪਹਿਲਾਂ ਬਿਹਤਰ ਸੀ, 100 ਸਾਲ ਪਹਿਲਾਂ ਬਿਹਤਰ ਸੀ, ਤੇ 500 ਸਾਲ ਤੇ ਪਹਿਲਾਂ ਆਪੇ ਅੱਜ ਨਾਲੋਂ ਥੋੜਾ ਜ਼ਿਆਦਾ ਬਿਹਤਰ ਹੋਏਗਾ। ਇਸ ਕਰਕੇ ਜੱਗ ਕਿੰਨਾ ਕੁ ਤਰਿਆ ਉਹ ਆਪਣੇ ਸਾਰੇ ਸਾਹਮਣੇ ਹੀ ਆ। ਤਰਿਆ ਇਸ ਕਰਕੇ ਨਹੀਂ ਆ, ਕਿਤੇ ਅਸੀਂ ਸੰਸਾਰ ਦੇ ਵਿੱਚ ਨੁਕਸ ਕੱਢਦੇ ਹਾਂ, ਆਪਣੇ ਵਿੱਚ ਨਹੀਂ ਕੱਢਦੇ ਕੋਈ ਵੀ। ਜਿੱਦਣ ਅਸੀਂ ਆਪਣੇ ਆਪ ਨੂੰ ਦਰੁਸਤ ਕਰ ਲਿਆ ਬਾਖੂਬੀ ਤੁਸੀਂ ਦੱਸਿਆ, ਤੇ ਲੱਗਦਾ ਇਹ ਸੰਸਾਰ ਆਪਣੇ ਆਪ ਠੀਕ ਹੁੰਦਾ ਨਜ਼ਰ ਆਏਗਾ ਜੀ ਡਾਕਟਰ ਸਾਹਿਬ।
ਹਾਂਜੀ ਬਿਲਕੁਲ, ਦੇਖੋ ਇੱਥੇ ਕਿੰਨੇ ਪੀਰ ਪੈਗੰਬਰ, ਰਿਸ਼ੀ ਮੁਨੀ, ਗੁਰੂ ਸਾਹਿਬਾਨ ਆਏ, ਇੱਥੇ ਗੁਰੂ ਨਾਨਕ ਸਾਹਿਬ ਆਏ, ਇੱਥੇ ਮੁਹੰਮਦ ਸਾਹਿਬ ਆਏ, ਇੱਥੇ ਜੀਸਸ ਕ੍ਰਾਈਸਟ ਆਏ, ਇੱਥੇ ਪਲਟੂ ਸਾਹਿਬ ਆਏ, ਕਿੰਨੇ ਆਏ। ਜੇ ਉਹਨਾਂ ਦੇ ਆਉਣ ਨਾਲ ਉਦੋਂ ਸਵਰਗ ਨਹੀਂ ਬਣ ਸਕਿਆ, ਹੁਣ ਨਹੀਂ ਬਣਨਾ, ਪਰ ਸਾਨੂੰ ਆਪਣੇ ਪੈਰਾਂ ਦੇ ਵਿੱਚ ਬੂਟ ਪਾਉਣ ਦੀ ਲੋੜ ਹੈ ਤਾਂ ਕਿ ਕੰਡੇ ਅਸਰ ਨਾ ਕਰਨ। ਕੰਡੇ ਜਿੰਨੇ ਹੁਣ ਤੁਸੀਂ ਕੰਡੇ ਚੂਗ ਨਹੀਂ ਸਕਦੇ, ਪਰ ਆਪਣੇ ਪੈਰਾਂ 'ਚ ਬੂਟ ਪਾ ਲਓ, ਕੰਡੇ ਤੁਹਾਡੇ 'ਤੇ ਅਸਰ ਨਹੀਂ ਕਰਦੇ। ਮੇਰਾ ਕਹਿਣ ਦਾ ਮਤਲਬ ਕਿ ਜਿਹੜੇ ਉਸ ਸਮੇਂ ਜਾਂ ਇਸ ਸਮੇਂ ਪਰਮਾਤਮਾ ਦੇ ਲੜ ਲੱਗ ਗਏ, ਜਿਨ੍ਹਾਂ ਨੇ ਸਾਨੂੰ ਸਪਿਰਚੁਅਲ ਟੀਚਿੰਗ ਦਿੱਤੀਆਂ ਸੀ, ਉਹਨਾਂ ਦੀ ਜ਼ਿੰਦਗੀ ਬਦਲ ਗਈ, ਤੇ ਜਿਹੜੇ ਠੇਕੇ ਦੇ ਦੋਸਤੀ ਪਾਈ ਸੀ ਉਹਨਾਂ ਦੀ ਜ਼ਿੰਦਗੀ ਵੀ ਬਦਲ ਗਈ, ਉਹਨਾਂ ਦੀ ਕਿਸੇ ਹੋਰ ਤਰੀਕੇ ਨਾਲ ਬਦਲ ਗਈ। ਜੇ ਅਸਲੀ ਸੁੱਖ ਸ਼ਾਂਤੀ ਚਾਹੁੰਦੇ ਹਾਂ, ਹੈਪੀਨੈਸ ਜਿਹੜੀ ਹੈਗੀ ਉਹ ਤਾਂ ਹੀ ਮਿਲੂਗੀ ਵੈਨ ਯੂ ਗੋ ਵਿਦਿਨ, ਕਿਉਂਕਿ ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ। ਚੀਜ਼ ਕਿਤੇ ਪਈ ਆ, ਲੱਭ ਦੇ ਕਿਤੇ ਟੱਕਰਾਂ ਮਾਰਦੇ ਫਿਰਦੇ, ਨਾ ਤਾਂ ਠੇਕਿਆਂ ਦੇ ਵਿੱਚ ਕਦੇ ਅੱਜ ਤਾਂ ਖੁਸ਼ੀ ਮਿਲੀ ਆ, ਨਾ ਵਾਲੇ ਪੈਸੇ ਜੋੜ ਨਾ ਮਿਲੀ ਆ, ਨਾ ਵਾਲੀ ਪਾਵਰ ਨਾ ਮਿਲੀ ਹੈ, ਇਹ ਤਾਂ ਕੰਟੈਂਟਮੈਂਟ ਨਾ ਮਿਲੀ ਹੈ। ਸੋ ਇਸ ਕਰਕੇ ਮੈਂ ਕਹਿੰਦਾ ਨਿਊ ਈਅਰ ਈਵ ਤੇ ਜ਼ਰੂਰ ਧਾਰਮਿਕ ਸਥਾਨਾਂ ਤੇ ਜਾਓ, ਜੇ ਨਹੀਂ ਵੀ ਜਾਣਾ ਘਰ ਚ ਚੌਂਕੜੀ ਮਾਰ ਕੇ ਉਸ ਅੱਲਾ, ਉਸ ਖੁਦਾ, ਉਸ ਪਰਮਾਤਮਾ ਨੂੰ ਯਾਦ ਕਰੋ, ਜਿਹੜਾ ਪਿਛਲੇ ਸਾਲ ਗਲਤੀਆਂ ਕਰ ਬੈਠੇ ਉਹਦੇ ਲਈ ਪਛਤਾਪ ਕਰੋ। ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ ਕਿ ਸੈਟਲ ਯੂਅਰ ਪ੍ਰੀਵੀਅਸ ਡੀਡ, ਰਿਪੈਂਟ ਫਾਰ ਦੈਮ ਬਿਕੋਜ਼ ਦਾ ਕਿੰਗਡਮ ਆਫ ਗੋਡ ਇਜ਼ ਵਿਦਿਨ ਯੂ, ਪਰਮਾਤਮਾ ਅੰਦਰ ਹੈ, ਉਹਦੇ ਕੋਲੇ ਪਛਤਾਪ ਕਰੋ। ਬਾਹਰ ਗਲਤੀਆਂ ਮੰਨਣ ਨਾਲੋਂ ਅੰਦਰੋਂ ਜਦੋਂ ਤੁਸੀਂ ਪਛਤਾਪ ਕਰ ਲਓਗੇ ਤੇ ਮਾਲਕ ਦੀ ਰਹਿਮਤ ਹੋਏਗੀ ਤੇ ਸਾਡੇ 'ਚ ਡੈਫੀਨੇਟਲੀ ਕੁਛ ਨਾ ਕੁਛ ਸੁਧਾਰ ਵੀ ਹੋਏਗਾ। ਜੋਤ ਸਾਹਿਬ ਤੁਸੀਂ ਕੁਛ ਕਹਿਣਾ? ਮੈਂ ਤਾਂ ਅੱਜ ਤੱਕ ਟਾਈਮ ਮੈਂ ਤੁਹਾਤੋਂ ਜ਼ਿਆਦਾ ਲੈ ਗਿਆ।
ਨਹੀਂ ਨਹੀਂ, ਬਾਖੂਬੀ ਤੁਸੀਂ ਬਹੁਤ ਅੱਛਾ ਦੱਸਿਆ। ਸੋ ਆਸ ਕਰਦੇ ਹਾਂ ਜੀ ਭਈ ਆਪਣੀ ਚੜ੍ਹਦੀ ਕਲਾ ਹੋਏਗੀ, ਸਾਰੇ ਭੈਣ ਭਰਾ ਖੁਸ਼ ਰਹਿਣਗੇ। ਆ ਜਿੰਨਾ ਸਾਲ ਦਾ ਰਿਮੇਨਿੰਗ ਟਾਈਮ ਹੈ ਇਹਦੇ ਵਿੱਚ ਅਸੀਂ ਕਹਿੰਦੇ ਹੁੰਦੇ ਵੀ ਇਸ ਸਾਲ ਤਾਂ ਇਹ 4 ਸਾਲਾਂ ਬਾਅਦ ਇੱਕ ਦਿਨ ਸਾਨੂੰ ਜ਼ਿਆਦਾ ਮਿਲ ਜਾਂਦਾ, 366 ਦਿਨਾਂ ਦਾ ਇਹ ਸਾਲ ਹੈਗਾ ਜੀ, ਲੀਵ ਦਾ ਈਅਰ ਹੈ, ਇੱਕ ਦਿਨ ਵੱਧ ਹੈਗਾ। ਸੋ ਜੇ ਹੁਣ ਆਪਾਂ ਦੇਖੋ ਵੀ ਆ ਜਿੰਨੇ ਕੁ ਬਾਕੀ ਦਿਨ ਬਚੇ ਆ 363 ਦਿਨਾਂ ਦੇ ਵਿੱਚ, ਉਹ ਕੁਝ ਨਹੀਂ ਕਰ ਸਕੇ ਜੋ ਰੈਜੋਲੂਸ਼ਨ ਇਹ 2024 ਦਾ ਮਿਥਿਆ ਸੀਗਾ, ਤੇ ਅਜੇ ਵੀ 3 ਦਿਨ ਬਾਕੀ ਆ, ਪਰ ਜ਼ਰੂਰ ਆਪਾਂ 2025 ਚ ਦਾਖਲ ਹੋਣਾ। ਸਰੀਰ ਦਾ ਭਾਰ ਘਟਾਉਣ ਦੇ ਨਾਲ ਨਾਲ ਆਪਣੇ ਸਿਰ ਦਾ ਜ਼ਰੂਰ ਐਨਾਲਿਸਿਸ ਕਰਨਾ ਵੀ ਉਹ ਠੀਕ ਠਾਕ ਆ ਜੀ।
ਹਾਂਜੀ ਬਿਲਕੁਲ ਠੀਕ ਹੈ, ਅਸਲੀ ਦਾ ਕੰਟਰੋਲ ਹੀ ਸਿਰ ਦਾ, ਕਿਉਂਕਿ ਜਿਹੜੀ ਥਿੰਕਿੰਗ ਫੀਲਿੰਗ ਵਿਲਿੰਗ ਹੈ ਉਹ ਸਾਡੇ ਬ੍ਰੇਨ ਚ ਜਨਮ ਤੋਂ ਲੈ ਕੇ ਹੈ, ਉਹੀ ਸਾਡੀ ਥਿੰਕਿੰਗ ਹੈ। ਮੈਂ ਜਿਵੇਂ ਗੱਲ ਕੀਤੀ ਕਿ ਟੌਪਿਕ ਕਿਉਂ ਸ਼ੁਰੂ ਹੋਇਆ, ਮੈਂ ਕੋਈ ਪੇਪਰ ਨਹੀਂ ਲਿਆ, ਮੈਂ ਜਾਂਦੇ ਨੂੰ ਦੇਖਿਆ, ਮੈਂ ਸੋਚਦਾ ਤਾਂ ਕੋਈ ਹੋਰ ਟੌਪਿਕ ਤੇ ਗੱਲ ਕਰਨੀ ਸੀਗੀ, ਪਰ ਉਹ ਜਿਹੜੇ ਭਾਈ ਸਾਹਿਬ ਜਾਂ ਯੰਗ ਬੱਚਾ ਨਿਕਲਿਆ, ਮੇਰੇ ਖਿਆਲ 160 ਤੋਂ 170 ਦੀ ਸਪੀਡ ਸੀ, ਜੋ ਉਹਨੇ ਤਾਂ ਬਾਟੀ ਕਰਦੇ ਐਂ ਲੱਗਦਾ ਹੈਲੀਕਾਪਟਰ ਜਾ ਰਿਹਾ। ਹੁਣ ਮੈਨੂੰ ਇਹ ਲੱਗਦਾ ਸੀ ਵੀ ਇਹ ਠੀਕ ਠਾਕ ਘਰੇ ਪਹੁੰਚ ਜੂਗਾ, ਕਿਉਂਕਿ ਜਦੋਂ ਅਸੀਂ ਇਹੋ ਜਿਹੇ ਕੰਮ ਕਰ ਰਹੇ ਹਾਂ ਤੇ ਰਿਜ਼ਲਟ ਵੀ ਤਾਂ ਫਿਰ ਉਹੋ ਜਿਹੇ ਆਉਣੇ ਨੇ, ਅੱਜ ਨਹੀਂ ਆਉਣਗੇ ਕੱਲ ਨੂੰ ਆ ਜਾਣਗੇ। ਸੋ ਇਸ ਕਰਕੇ ਮੈਂ ਸੋਚਿਆ ਛੁੱਟੀਆਂ ਦਾ ਹੈਗਾ, ਘਰ ਦੇ ਬੱਚਿਆਂ ਨੂੰ ਵੀ ਸਮਝਾਓ, ਬੱਚੇ ਵੀ ਸਮਝੋ ਵੀ ਉਹ ਪੈਰ ਰੱਖ ਕੇ ਸਪੀਡ ਵਧਾਉਣ ਦਾ ਕੋਈ ਫਾਇਦਾ ਨਹੀਂ, ਮੂਹਰੋਂ ਤੁਹਾਡੇ ਕੋਲ ਕੰਟਰੋਲ ਨਹੀਂ ਹੋਣਾ। ਫਿਰ ਆਪਾਂ ਐਵੇਂ ਝੂਠੇ ਜੇ ਬਹਾਨੇ ਬਣਾਵਾਂਗੇ ਜੀ ਉੱਥੇ ਐਂ ਹੋ ਗਿਆ ਜੀ ਬਾਹ ਹੋ ਗਿਆ। ਸੋਚ ਸਾ ਪਹਿਲੀ ਗੱਲ ਤਾਂ ਵੀ ਜਦੋਂ ਵੀ ਕਾਰ ਚਲਾਓ, ਕੋਈ ਵੀ ਕੰਮ ਸ਼ੁਰੂ ਕਰੋ, ਮੇਰਾ ਵਿਸ਼ਵਾਸ ਹੈ ਮੰਨੋ ਜਾਂ ਨਾ ਮੰਨੋ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਕਿ ਜਿਹੜੇ ਈਸਟ ਨੂੰ ਤੁਸੀਂ ਪੂਜਦੇ ਹੋ ਜਪਦੇ ਹੋ ਉਹਦਾ 2 ਮਿੰਟ ਧਿਆਨ ਕਰ ਲਓ, ਪ੍ਰਾਇਓਰਟੀ ਉਹਨੂੰ ਦੇ ਦਿਓ। ਸਾਨੂੰ ਪਤਾ ਨਹੀਂ ਲੱਗਦਾ ਉਹਦਾ ਕੀ ਅਸਰ ਹੁੰਦਾ, ਠੰਡ ਚੱਲੀ ਹੈ, ਟੈਂਪਰੇਚਰ -13, 14, 15 ਅੱਜ ਪਲੱਸ ਹੈ, ਸਾਨੂੰ ਕਿਸੇ ਨੇ ਨਹੀਂ ਦੱਸਿਆ, ਲੇਕਿਨ ਅਸੀਂ ਮਹਿਸੂਸ ਕਰ ਲੈਂਦੇ ਹਾਂ। ਸੋ ਇਸੇ ਤਰ੍ਹਾਂ ਹੀ ਜਦੋਂ ਉਹਦੀਆਂ ਵਾਈਬ੍ਰੇਸ਼ਨ ਚੱਲਦੀਆਂ, ਜਦੋਂ ਉਹਦਾ ਨਾਂ ਲੈ ਕੇ ਅਸੀਂ ਕੰਮ ਕੁਛ ਕਰਦੇ ਹਾਂ ਤਾਂ ਡੈਫੀਨੇਟਲੀ ਉਹਦੀ ਰਹਿਮਤ ਹੁੰਦੀ ਹੈ, ਜਿਹੜੀ ਸਾਨੂੰ ਮਹਿਸੂਸ ਹੀ ਹੁੰਦੀ ਹੈ, ਪਰ ਉਹਨੂੰ ਅਸੀਂ ਲੌਜੀਕਲੀ ਤਾਂ ਅਸੀਂ ਪ੍ਰੂਵ ਨਹੀਂ ਕਰ ਸਕਦੇ, ਪਰ ਮਹਿਸੂਸ ਜ਼ਰੂਰ ਕਰਦੇ ਹਾਂ। ਜਿਵੇਂ ਤੁਸੀਂ ਕਿੰਨੇ ਵਾਰੀ ਹਾਰੇ ਪਰ ਆਪਣੀ ਛੱਡੀ ਨਹੀਂ ਤੁਸੀਂ ਖੇੜਾ, ਲੋਕਾਂ ਨਾਲ ਪਿਆਰ ਮੁਹੱਬਤ ਕਰਦੇ ਰਹੇ, ਅਖੀਰ ਦੇ ਵਿੱਚ ਜਿੱਤੇ ਵੀ ਤਾਂ ਖਾਸੀਆਂ ਹੀ ਵੋਟਾਂ ਨਾਲ ਜਿੱਤ ਗਏ। ਇਹ ਜੇ ਤਾਂ ਇੰਨੇ ਲੋਕਾਂ ਨੇ ਜੇ ਪਿਆਰ ਕਰਨਾ, ਫਿਰ ਤਾਂ ਤੁਹਾਨੂੰ ਅਸੀਂ MP ਬਣਾਉਣਾ ਸੀ। ਨਹੀਂ ਜਿੱਤਣ ਤੋਂ ਬਾਅਦ ਤਾਂ ਬਥੇਰੇ ਬੰਦਿਆਂ ਦੀ ਅਸੀਂ ਹੈਲਪ ਕੀਤੀ ਆ, ਤੁਸੀਂ ਸਾਡੇ ਘਰ ਲੱਡੂਆਂ ਦਾ ਡੱਬਾ ਲੈ ਕੇ ਆਏ ਜੇ, ਲੱਡੂਆਂ ਦੇ ਡੱਬੇ ਤੁਸੀਂ ਕਈਆਂ ਦੇ ਵੰਡੇ ਹੋਣਗੇ, ਉਹ ਹੁਣ ਜਿਹਨੇ ਲੱਡੂ ਖਾ ਲਿਆ ਫਿਰ ਉਹ ਅਗਲੇ ਇਲੈਕਸ਼ਨ ਦੇ ਵਿੱਚ ਵੀ ਮਾੜੀ ਮੋਟੀ ਦਾ ਸ਼ਰਮ ਕਰੂਗਾ, ਕਹਿੰਦੇ ਨੂਨ ਦਾ ਵੀ ਬੰਦਾ ਖਿਆਲ ਰੱਖਦਾ। ਸੋ ਇਸ ਕਰਕੇ ਤੁਸੀਂ ਆਪਣੇ ਰਿਲੇਸ਼ਨ ਬਣਾਉਣੇ, ਤੁਹਾਡੀ ਆਪਣੀ ਸੋਚ ਹੈ, ਵਧੀਆ ਸੋਚ ਹੈ, ਇਸ ਕਰਕੇ ਤਾਂ ਅਸੀਂ ਕਾਮਯਾਬ ਹਾਂ।
ਥੈਂਕ ਯੂ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਹੁਣ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਅਖੀਰ ਤੇ ਕਿ ਆਪਾਂ ਨਾ ਪਹਿਲਾਂ ਕਹਿੰਦੇ ਸੀ ਵੀ ਪੰਜਾਬ ਦੀਆਂ ਸੜਕਾਂ ਬੰਦੇ ਖਾਣੀਆਂ, ਇਹ ਲਹੂ ਪੀਣੀਆਂ ਭਾਰਤ ਦੀਆਂ ਸੜਕਾਂ, ਫਿਰ ਆਪਾਂ ਜਾਣੀ ਮੈਂ ਦੇਖਿਆ ਵੀ ਸਿਡਨੀ ਤੋਂ ਲੈ ਕੇ ਅਲਾਸਕਾ ਤੱਕ ਸਾਰੀ ਦੁਨੀਆ ਨੰਬਰ ਵਨ ਮੁਲਕਾਂ ਚ ਵੀ ਜਾ ਕੇ ਜਿੱਧਰ ਨੂੰ ਜਾਣੀ ਆਪਾਂ ਜਾਈ ਜਾਂਦੇ ਹਾਂ ਉਸ ਦੇਸ਼ ਦੀਆਂ ਸੜਕਾਂ ਲਹੂ ਪੀਣੀਆਂ ਤੇ ਬੰਦੇ ਖਾਣੀਆਂ ਹੋਈ ਜਾਂਦੀਆਂ। ਸੋ ਇਹ ਸਾਰਾ ਜਿਹੜਾ ਵਾਪਰ ਰਹੇ ਬਿਰਤਾਂਤ ਤੋਂ ਸਾਨੂੰ ਇਹ ਜ਼ਰੂਰ ਸਬਕ ਲੈ ਲੈਣਾ ਚਾਹੀਦਾ ਵੀ ਸ਼ਾਇਦ ਕਸੂਰ ਸੜਕਾਂ ਦਾ ਤੇ ਦੇਸ਼ਾਂ ਦਾ ਘੱਟ ਆ, ਇਹ ਕਿਤੇ ਨਾ ਕਿਤੇ ਸਾਡੇ ਆਪਣੇ ਸਿਰ ਦੀ ਮਨੋਬਿਰਤੀ ਦਾ ਜ਼ਰੂਰ ਆ ਵੀ ਜੇ 50-100 ਸਾਲ ਪਹਿਲਾਂ ਨੰਬਰ ਵਨ ਮੁਲਕਾਂ ਦੇ ਵਿੱਚ ਐਕਸੀਡੈਂਟ ਹੋ ਜਾਣ ਤੋਂ ਬਾਅਦ ਲੋਕ ਆਪਸ ਵਿੱਚ ਲੜਦੇ ਨਹੀਂ ਸੀ, ਝਗੜਦੇ ਨਹੀਂ ਸੀ, ਇੱਕ ਦੂਜੇ ਦੇ ਗਲ ਨਹੀਂ ਪੈਂਦੇ ਸੀ, ਉਹ ਜਿਹੜਾ ਕਲਚਰ ਆਪਣੇ ਦੇਸ਼ਾਂ ਤੋਂ ਅਸੀਂ ਚੁੱਕ ਕੇ ਹੁਣ ਕੈਨੇਡਾ ਚ ਇੱਥੇ ਬ੍ਰੈਂਪਟਨ ਸਰੀ ਵਰਗੇ ਸ਼ਹਿਰਾਂ ਦੇਸ਼ਾਂ ਦੇ ਵਿੱਚ ਲਿਆ ਕੇ ਰਲਾ ਲਿਆ ਤੇ ਕਸੂਰ ਸ਼ਾਇਦ ਫਿਰ ਦੇਸ਼ਾਂ ਦਾ ਤੇ ਸੜਕਾਂ ਦਾ ਘਾਟਾ ਆਪਣੇ ਸਿਰਾਂ ਦਾ ਵੱਧ ਆ। ਉਹ ਸਿਰਾਂ ਨੂੰ ਅਸੀਂ ਠੀਕ ਕਰਕੇ ਵੈਸੇ ਤਾਂ ਜਦੋਂ ਜਹਾਜ਼ ਚ ਬੈਠਦੇ ਹਾਂ ਉਦੋਂ ਹੀ ਬਿਹਤਰ ਗੱਲ ਆ, ਪਰ ਜੇ ਉਹ ਕੰਮ ਕਰਨਾ ਵੀ ਭੁੱਲ ਗਏ ਤੇ ਫਿਰ ਆ ਰਿਹਾ ਨਵਾਂ ਸਾਲ 2025 ਤੇ ਆਪਣੇ ਸਿਰ ਨੂੰ ਠੀਕ ਕਰੀਏ ਤੇ ਬ੍ਰੈਂਪਟਨ ਵੀ ਠੀਕ ਹੈ, ਸਰੀ ਵੀ ਠੀਕ ਹੈ, ਸਾਰਾ ਸੰਸਾਰ ਸਾਰੀ ਧਰਤੀ ਠੀਕ ਲੱਗਣ ਲੱਗ ਪੈਣੀ ਹੈ ਜੀ। ਬਹੁਤ ਬਹੁਤ ਧੰਨਵਾਦ ਡਾਕਟਰ
ਜੀ, ਥੈਂਕ ਯੂ ਵੈਰੀ ਮਚ ਜੋਲ ਸਾਹਿਬ। ਸੋ ਪਿਆਰੇ ਸਰੋਤੇ, ਸੀ ਸਤਪਾਲ ਜੋਲ ਜਿਹੜੇ ਕਿ ਆਪਣੇ ਵਾਰਡ 9 ਤੇ 10 ਤੋਂ ਸਕੂਲ ਟਰੱਸਟੀ ਨੇ, ਬੜੇ ਮਿੱਠ ਬੋਲਣ ਨੇ, ਹਰ ਪ੍ਰੋਗਰਾਮ ਚਾਹੁੰਦੇ ਨੇ ਜਦੋਂ ਮਰਜ਼ੀ ਬੁਲਾ ਲਓ, ਗੱਲ ਖੜੀਆਂ ਨੇ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਹਨਾਂ ਦੀ ਸਪੋਰਟ ਕਰਦੇ ਹਾਂ ਤੇ ਇਹਨਾਂ ਨੂੰ ਕੋਈ ਇਲੀਗਲ ਕੰਮ ਕਹਾਂਗੇ ਉਹ ਕਰ ਦਾਂਗੇ। ਇਲੀਗਲ ਪਹਿਲੀ ਗੱਲ ਤਾਂ ਜੇ ਕਰਨਾ ਹੀ ਨਹੀਂ ਚਾਹੀਦਾ, ਕਹਿਣਾ ਹੀ ਨਹੀਂ ਚਾਹੀਦਾ, ਜੇ ਕਦੇ ਕਹਿ ਦਿਓ ਇਹ ਵੀ ਠੋਕ ਕੇ ਜਵਾਬ ਨੇ, ਇਹਨਾਂ ਨੂੰ ਇਹ ਨਹੀਂ ਫਿਕਰ ਹੁੰਦਾ ਕਿ ਮੇਰੀਆਂ ਵੋਟਾਂ ਟੁੱਟ ਜਾਣਗੀਆਂ, ਜਿੱਥੇ ਸਹੀ ਗੱਲ ਆ ਸਹੀ ਗੱਲ ਕਹਿੰਦੇ ਨੇ, ਇਸੇ ਕਰਕੇ ਮੇਰੇ ਖਿਆਲ ਇਹਨਾਂ ਦਾ ਫਿਊਚਰ ਵੀ ਮੈਨੂੰ ਬ੍ਰਾਈਟ ਲੱਗਦਾ। ਸੋ ਬਾਕੀ ਤਾਂ ਮਾਲਕ ਜਾਣਦਾ, ਸੋ ਇਹ ਕੋਸ਼ਿਸ਼ ਕਰ ਰਹੇ ਨੇ, ਦਿਨ ਰਾਤ ਮਿਹਨਤ ਕਰਦੇ ਨੇ, ਲੋਕਾਂ ਦੇ ਵਿੱਚ ਵਿਚਰਦੇ ਨੇ। ਸੋ ਚਲੋ ਹੁਣ ਆਪਾਂ ਆਪਣੇ ਟੌਪਿਕ ਤੇ ਆਈਏ ਕਿ ਅੱਜ ਆਪਾਂ ਮੈਂ ਗੱਲ ਕਰਨੀ ਚਾਹੁੰਦਾ ਨਿਊ ਈਅਰ ਈਵ ਦੇ ਉੱਤੇ ਕਿ ਦੇਖੋ ਨਿਊ ਈਅਰ ਈਵ ਕੀ ਚੀਜ਼ ਹੈ। ਵੈਸੇ ਤਾਂ ਮੈਂ ਥੋੜੀ ਜਿਹੀ ਪਹਿਲਾਂ ਗੱਲ ਕਰ ਗਿਆ ਸੀਗਾ ਕਿਉਂਕਿ ਅਚਾਨਕ ਕਿਉਂਕਿ ਰਿਪੀਟ ਵੀ ਹੋ ਜਾਂਦਾ ਕਿਉਂਕਿ ਜੋ ਕੁਛ ਦਿਲ ਦੇ ਵਿੱਚ ਹੈ, ਜੋ ਕੁਛ ਪੜ੍ਹਿਆ ਪੜ੍ਹਾਇਆ ਇੰਨੇ ਸਾਲ, ਮਾਸਟਰਸ ਵੀ ਕੀਤੀ, ਐਮਲਿਟ ਵੀ ਕੀਤੀ, PhD ਵੀ ਕੀਤੀ, ਡਿਫਰੈਂਟ ਲੈਂਗੁਏਜ ਕੀਤੀਆਂ, ਕਿਤਾਬਾਂ ਵੀ ਲਿਖੀਆਂ। ਸੋ ਇਸ ਕਰਕੇ ਦੁਨੀਆਂ ਦੇ ਵਿੱਚ ਹੰਢਾਇਆ ਵੀ ਹੈ, ਕੁਛ ਵਾਪਰਿਆ ਵੀ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸਿੱਖ ਕੇ ਗੱਲਬਾਤ ਕਰੀ ਦੀ ਹੈ। ਸੋ ਨਿਊ ਈਅਰ ਈਵ ਦਾ ਮਤਲਬ ਕੀ ਹੈ ਕਿ ਜਦੋਂ ਦੇਖੋ ਹਰ ਸਾਲ ਦੇ ਵਿੱਚ 12 ਮਹੀਨੇ ਹੁੰਦੇ ਨੇ, ਉਹ ਜਿਹੜਾ 12ਵਾਂ ਮਹੀਨਾ ਹੁੰਦਾ ਜਿਹਨੂੰ ਆਪਾਂ ਦਸੰਬਰ ਕਹਿੰਦੇ ਹਾਂ, ਉਹ ਦਸੰਬਰ ਦੇ ਵਿੱਚ ਜਿਹੜੀ ਅਖੀਰਲੀ ਤਰੀਕ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ? ਦਸੰਬਰ 31st। ਤੇ 31st ਦੇ ਵਿੱਚ ਜਿਹੜਾ ਅਖੀਰਲਾ ਸਮਾਂ ਹੁੰਦਾ ਉਹ ਹੁੰਦਾ 12 ਵਜੇ। 12 ਵਜੇ ਤੋਂ ਬਾਅਦ ਦਿਨ ਚੜ੍ਹਦਾ, ਸਮਾਂ ਚੇਂਜ ਹੁੰਦਾ, ਫਿਰ ਇੱਕ ਹੋ ਜਾਂਦਾ। ਸੋ 12 ਵਜੇ ਤੋਂ ਪਹਿਲਾਂ ਜਿਹੜਾ ਸਮਾਂ ਹੈਗਾ ਉਹਨੂੰ ਆਪਾਂ ਨਿਊ ਈਅਰ ਈਵ ਕਹਿੰਦੇ ਹਾਂ। ਤੇ ਜਦੋਂ 12 ਵੱਜ ਜਾਂਦੇ ਨੇ ਤੇ ਸਮਾਂ ਹੋ ਜਾਂਦਾ ਚੇਂਜ, ਤੇ ਅਸੀਂ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਾਂ, ਹੈਪੀ ਨਿਊ ਈਅਰ, ਹੈਪੀ ਨਿਊ ਈਅਰ, ਕਿੰਨੇ ਫੋਨ ਬਿਜ਼ੀ ਹੋ ਜਾਂਦੇ ਨੇ, ਸੁਨੇਹੇ ਤੇ ਸੁਨੇਹਾ ਦਿੰਦੇ ਹਾਂ। ਕਈ ਬੰਦੇ ਗੁਰਦੁਆਰੇ ਦੇ ਵਿੱਚ ਜਾਂਦੇ ਨੇ, ਮਸਜਿਦ ਜਾਂਦੇ ਨੇ, ਮੰਦਰ 'ਚ ਜਾਂਦੇ ਨੇ, ਉੱਥੇ ਬਹਿ ਕੇ ਪਰਮਾਤਮਾ ਦਾ ਨਾਂ ਲੈਂਦੇ ਨੇ ਤੇ ਜਦੋਂ 2-4 ਮਿੰਟ ਪਹਿਲਾਂ ਅੱਖਾਂ ਮੀਚ ਕੇ ਅਰਾਧਦੇ ਨੇ ਆਪਣੇ ਈਸ਼ਟ ਨੂੰ, ਆਪਣੇ ਗੁਰੂ ਨੂੰ, ਆਪਣੇ ਪਰਮਾਤਮਾ ਨੂੰ ਕਿ ਹੇ ਸੱਚੇ ਪਾਤਸ਼ਾਹ, ਹੇ ਪਰਮਾਤਮਾ, ਹੇ ਅੱਲਾ, ਹੇ ਵਾਹਿਗੁਰੂ, ਜੋ ਕੁਛ ਮੈਂ ਪਿਛਲੇ ਸਾਲ ਗਲਤੀਆਂ ਕੀਤੀਆਂ ਨੇ ਉਹ ਮੈਨੂੰ ਬਖਸ਼ ਦੀ। ਕਿਉਂਕਿ ਇੱਕ ਖਿਆਲ ਰੱਖੋ, ਪਰਮਾਤਮਾ ਕਦੇ ਇਨਸਾਫ ਨਹੀਂ ਕਰਦਾ, ਮੇਰਾ ਇਹ ਜਾਤੀ ਤਜਰਬਾ ਹੈ। ਇਨਸਾਫ ਕਰਦੀ ਹੈ ਸੁਪਰੀਮ ਕੋਰਟ, ਇਨਸਾਫ ਕਰਦੀ ਹੈ ਹਾਈ ਕੋਰਟ, ਕਿਉਂਕਿ ਉਹਨਾਂ ਨੇ ਸਰਕਮਸਟਾਂਸਿਸ ਦੇ ਮੁਤਾਬਕ ਆਪਣੀ ਜੱਜਮੈਂਟ ਦੇਣੀ ਹੁੰਦੀ ਹੈ। ਪਰਮਾਤਮਾ ਕਦੇ ਇਨਸਾਫ ਨਹੀਂ ਕਰਦਾ, ਪਰਮਾਤਮਾ ਤਾਂ ਹਮੇਸ਼ਾ ਰਹਿਮਤ ਕਰਦਾ ਹੈ। ਜੇ ਅਸੀਂ ਉਹਦੇ ਕੋਲ ਇਨਸਾਫ ਮੰਗੀਏ ਤਾਂ ਅਸੀਂ ਤਾਂ ਮੂੰਹ ਦਿਖਾਉਣ ਦੇ ਕਾਬਲ ਨਹੀਂ ਸੀ। ਦੇਖ ਕੇ ਸੋਚ ਕੇ ਦੇਖ ਲਓ ਕੀ ਕੁਛ ਨਹੀਂ ਗਲਤ ਕੰਮ ਕਰਦੇ। ਬਾਹਰੋਂ ਚ ਅਸੀਂ ਬੜੇ ਸੰਤ ਬਣੇ ਫਿਰਦੇ ਹਾਂ, ਭਲੇ ਮਾਨਸ ਬਣੇ ਫਿਰਦੇ ਹਾਂ, ਚੰਗੇ ਪੋਲੀਟੀਸ਼ੀਅਨ ਬਣੇ ਫਿਰਦੇ ਹਾਂ, ਅੰਦਰ ਸਾਡੇ ਗੰਦੀ ਗੰਦ ਭਰਿਆ ਪਿਆ, ਕੀ ਪੁੱਠੇ ਸਿੱਧੇ ਕੰਮ ਨਹੀਂ ਕਰਦੇ। ਤੇ ਪਰਮਾਤਮਾ ਜਾਨੀ ਜਾਣ, ਉਹਨੂੰ ਸਾਰਾ ਕੁਛ ਪਤਾ, ਇਸ ਕਰਕੇ ਉਹਦੇ ਕੋਲੋਂ ਤਾਂ ਮਾਫ਼ੀ ਵੀ ਮੰਗੋ। ਬਖਸ਼ ਵੀ ਅਬਗੁਣ ਮੇਰੇ ਬਾਪ ਜੀ, ਬਖਸ਼ੋ ਗਰੀਬ ਨਿਵਾਜ, ਜੋ ਮੈਂ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਪਰਮਾਤਮਾ ਦੇ ਅੱਗੇ ਹਮੇਸ਼ਾ 31 ਦਸੰਬਰ ਹੁਣ ਆ ਰਿਹਾ ਪਰਸੋਂ ਨੂੰ, ਮੈਂ ਕਹਿੰਦਾ 2-4 ਮਿੰਟ ਮੰਜੇ ਤੇ ਬੈਠੋ, ਬਿਸਤਰੇ ਤੇ ਬੈਠੋ, ਪੂੰਜੇ ਬੈਠੋ, ਗੁਰਦੁਆਰੇ ਜਾਓ, ਮੰਦਰ ਜਾਓ, ਅੱਖਾਂ ਮੀਚ ਕੇ ਉਸ ਕੁੱਲ ਸਿਰਜਣਹਾਰ ਨੂੰ, ਉਸ ਕੁੱਲ ਕਾਇਨਾਤ ਨੂੰ, ਕਾਇਨਾਤ ਦੇ ਬਣਾਉਣ ਵਾਲੇ ਦੇ ਅੱਗੇ ਇਹ ਅਰਜੋਈ ਕਰੀਏ ਕਿ ਮੇਰੇ ਬਸ ਕੁਛ ਨਹੀਂ, ਤੇਰਾ ਮੈਂ ਬੱਚਾ, ਮੇਥੋਂ ਗਲਤੀਆਂ ਹੋ ਗਈਆਂ, ਤੂੰ ਹੀ ਮੈਨੂੰ ਬਖਸ਼ ਦੇ। ਜੇ ਆਪਾਂ ਆਪਣੇ ਮਾਂ ਬਾਪ ਦੇ ਕੋਲੇ ਗਲਤੀ ਕਰਕੇ, ਈਵਨ ਚੋਰੀ ਕਰਕੇ ਵੀ ਚੱਲੇ ਜਾਂਦੇ, ਦਾਰੂ ਤੇ ਪੂੜੀਆਂ ਪੀ ਕੇ ਵੀ ਚੱਲੇ ਜਾਂਦੇ ਹਾਂ ਤੇ ਮਾਂ ਬਾਪ ਕੋਲੇ ਜਾ ਕੇ ਰੋਂਦੇ ਹਾਂ, ਮਾਂ ਬਾਪ ਕਦੇ ਪੁਲਿਸ ਦੇ ਹਵਾਲੇ ਨਹੀਂ ਕਰਦੇ। ਉਹਦੇ ਥੱਪੜ ਦਾ ਲਾ ਦਾਂਗੇ ਪਰ ਪੁਲਿਸ ਦੇ ਹਵਾਲੇ ਕਰਦੇ ਨੀ, ਉਹਨੂੰ ਬਖਸ਼ ਮਾਫ਼ ਕਰ ਦੇਣ ਵੀ ਇਹਨੇ ਸਾਡੇ ਕੋਲ ਸੱਚੇ ਦਿਲੋਂ ਮਾਫ਼ੀ ਮੰਗੀ ਹੈ। ਜੇ ਇੱਕ ਦੁਨਿਆਵੀ ਬਾਪ ਮਾਫ਼ ਕਰ ਸਕਦਾ ਤਾਂ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਉਹ ਤਾਂ ਹਮੇਸ਼ਾ ਹੀ ਬਖਸ਼ ਦਿੰਦਾ। ਸੋ ਇਸ ਕਰਕੇ ਨਿਊ ਈਅਰ ਈਵ ਦੇ ਵਿੱਚ 2-4 ਮਿੰਟ ਟਾਈਮ ਸਾਨੂੰ ਜ਼ਰੂਰ ਕੱਢਣੇ ਚਾਹੀਦੇ ਨੇ, ਆਪਣੇ ਆਪ ਦੇ ਬਾਰੇ ਐਨਾਲਿਸਿਸ ਕਰਨਾ ਚਾਹੀਦਾ ਕਿ ਅਸੀਂ ਕੀ ਗਲਤੀਆਂ ਕੀਤੀਆਂ। ਬਾਹਰ ਨਹੀਂ ਅਸੀਂ ਮੰਨਦੇ, ਕਦੇ ਅੱਜ ਤੱਕ ਮੈਨੂੰ ਨਹੀਂ ਮਿਲਿਆ, ਮੈਂ ਦੇਖੋ 72 ਦਾ ਹੋ ਗਿਆ, ਮੈਨੂੰ ਨਹੀਂ ਅੱਜ ਤੱਕ ਕੋਈ ਬੰਦਾ ਮਿਲਿਆ। ਜੇ ਕੋਈ ਬੰਦਾ ਕਹੇ ਵੀ ਮੈਂ ਤਾਂ ਕਰੈਕਟਰਲੈਸ ਵੀ ਹਾਂ, ਮੈਂ ਪੋਲੀਟੀਸ਼ੀਅਨ ਹਾਂ, ਮੈਂ ਤਾਂ ਆਪਣੇ ਸਟਾਫ ਦੇ ਨਾਲ ਵੀ ਪੁੱਠੇ ਸਿੱਧੇ ਕੰਮ ਕਰਦਾ, ਮੈਂ ਤਾਂ ਜਿਹੜੀ ਤਨਖਾਹ ਦੇ ਵਿੱਚ ਵੀ ਹੇਰਾਫੇਰੀ ਕਰਦਾ, ਟੈਕਸਾਂ ਦੀ ਚੋਰੀ ਵੀ ਕਰਦਾ, ਜੇ ਟੈਕਸੀ ਦੇ ਵਿੱਚ ਆ ਉਹਦਾ ਵੀ ਰੇਟ ਵਧਾ ਦਿੰਦਾ, ਜੇ ਆਟੋ ਬੋਡੀ ਵਾਲੇ ਨੇ ਕਿੰਨਾ ਵਧੀਆ ਪਹਿਰਾਵਾ ਰੱਖਿਆ ਵਾ, ਬਹੁਤ ਵਧੀਆ ਪਹਿਰਾਵਾ ਰੱਖਦੇ ਨੇ, ਲੱਗਦਾ ਬੜਾ ਵਧੀਆ ਬੰਦਾ, ਪਰ ਉਹਦੇ ਵਿੱਚ ਵੀ ਝੂਠ ਬੋਲੀ ਜਾਂਦੇ ਨੇ। ਕਿਸੇ ਨੂੰ ਕਹੋ ਬੈਟਰੀ ਬਦਲੋ, ਉਸੇ ਨੂੰ ਚਾਰਜ ਕਰਕੇ ਕਹਿੰਦੇ ਨਵੀਂ ਬੈਟਰੀ ਪਾ ਲਈ, ਮੇਰੇ ਨਾਲ ਖੁਦ ਵਾਪਰੀ। ਉਹ ਪਹਿਰਾਵੇ ਨਾਲ ਨਹੀਂ ਹੁੰਦਾ, ਪਰ ਉਹ ਜਿਹੜਾ ਕੁੱਲ ਮਾਲਕ ਹੈ ਨਾ, ਉਹ ਸਾਡੇ ਅੰਦਰ ਬੈਠਾ, ਸਾਡੀ ਹਰ ਕਰਤੂਤ ਦੇਖ ਰਿਹਾ। ਬਾਹਰੋਂ ਦੁਨੀਆਂ ਨੂੰ ਤੁਸੀਂ ਮੂਰਖ ਬਣਾ ਸਕਦੇ ਹੋ ਪਰ ਉਹਨੂੰ ਨਹੀਂ ਮੂਰਖ ਬਣਾ ਸਕਦੇ। ਉਹਦਾ ਜਦੋਂ ਹਿਸਾਬ ਕਿਤਾਬ ਹੋਣਾ ਨਾ, ਫਿਰ ਬਹੁਤ ਭੈੜਾ ਹੋਣਾ। ਕਦੇ ਹਸਪਤਾਲ ਜਾ ਕੇ ਨਾਲੀਆਂ ਲੱਗ ਜਾਣੀਆਂ, ਕਦੇ ਤੁਸੀਂ ਦੇਖੋਗੇ ਬਲੱਡ ਦੇ ਬਲੱਡ ਟੈਸਟ ਕਰੀਏ, ਕਦੇ ਤੁਹਾਡੀ ਔਲਾਦ ਗੰਦੀ ਨਿਕਲ ਜੂਗੀ। ਇਹ ਜਿਹੜੀ ਕਹਿੰਦੇ ਨਾ ਔਲਾਦ ਗੰਦੀ ਨਿਕਲ ਗਈ, ਹੋਰ ਹੋ ਗਿਆ, ਰੋਂਦੇ ਆ ਪਿੱਟਦੇ ਆ, ਸਾਡੇ ਆਪਣੇ ਕਰਮ ਨੇ। ਪਰ ਜੇ ਅਸੀਂ ਪਸ਼ਚਾਤਾਪ ਕਰ ਲਈਏ, ਚਲੋ ਥੋੜਾ ਮੋਟਾ ਜਿਹੜਾ ਕਮੀਜ਼ ਪਾਇਆ ਮੈਂ ਹੁਣ ਕੋਟ ਪਾ ਕੇ, ਇੰਨਾ ਕੁ ਬਰਦਾਸ਼ਤ ਕਰ ਲਾਂਗੇ, ਚੱਕ ਲਾਂਗੇ, ਜੇ 20-50 ਕਿਲੋ ਦਾ ਵੱਟਾ ਹੀ ਮੇਰੇ ਕੋਟ ਚ ਪਾਇਆ ਮੈਂ ਤੁਰ ਲੂੰਗਾ, ਜੇ ਢਿੱਡ ਦੇ ਵਿੱਚ ਭਾਰ ਹੀ ਕਿੱਡੀ ਫੁੱਟਬਾਲ ਵਰਗਾ ਬਣਿਆ ਵਾ, ਗੋਡਿਆਂ ਨੇ ਤਾਂ ਆਪੀ ਦਰਦ ਕਰਨਾ। ਜੇ ਫੁੱਟਬਾਲ ਨੂੰ ਘਟਾ ਕੇ ਵਾਲੀਬਾਲ ਬਣਾਓ, ਉਹਨੂੰ ਕ੍ਰਿਕਟ ਦੀ ਗੇਂਦ ਵਰਗਾ ਟ੍ਰੇਟ ਕਰੋ, ਤੇ ਤੁਹਾਡੇ ਦੇ ਗੋਡਿਆਂ ਦੇ ਦਰਦ ਹੀ ਨਹੀਂ ਕਰੂਗਾ। ਸੋ ਮੇਰਾ ਕਹਿਣ ਦਾ ਮਤਲਬ ਵੀ ਜਿਹੜੇ ਅਸੀਂ ਭਾਰ ਚੱਕ ਲੈਂਦੇ ਹਾਂ ਪੁੱਠੇ ਸਿੱਧੇ ਕੰਮਾਂ ਕਰਕੇ, ਉਹਦਾ ਇੱਕੋ ਹੀ ਤਰੀਕਾ ਕਿ ਉਸ ਕੁੱਲ ਪਰਮ ਪਿਤਾ ਪਰਮੇਸ਼ਰ ਦੇ ਅੱਗੇ, ਉਹ ਸੱਚੇ ਪਾਤਸ਼ਾਹ ਦੇ ਅੱਗੇ ਸੱਚੇ ਦਿਲੋਂ ਮਾਫ਼ੀ ਮੰਗੀਏ, ਤੇ ਨਾਲ ਹੀ ਜਿਵੇਂ ਜੀਸਸ ਨੇ ਕਿਹਾ ਸੀ ਰਿਪੈਂਟ ਫਾਰ ਦੈਮ, ਪਸ਼ਚਾਤਾਪ ਕਰੋ ਕਿ ਮੈਂ ਫੇਰ ਨਹੀਂ ਕਰਨੀਆਂ ਗਲਤੀਆਂ। ਤੇ ਉਦੋਂ ਜੇ ਤੋਬਾ ਕਰ ਲਓਗੇ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੀ ਦਾ ਮਤਲਬ ਮੈਂ ਆਪਣੇ ਬਾਰੇ ਕਹਿ ਰਿਹਾ, ਮੇਰੀ ਜ਼ਿੰਦਗੀ ਦੇ ਵਿੱਚ ਡੈਫੀਨੇਟਲੀ ਸੁਧਾਰ ਆ ਜਾਏਗਾ। ਸੋ ਨਿਊ ਈਅਰ ਇਹ ਹੈ ਕਿ ਆਪਣੇ ਕਰਮਾਂ ਦਾ, ਆਪਣੇ ਕੰਮਾਂ ਦਾ ਲੇਖਾ ਜੋਖਾ ਕਰਨਾ ਕਿ ਮੈਂ ਪਿਛਲੇ ਸਾਲ ਕੀ ਕੀਤਾ, ਕੀ ਪ੍ਰੋਫਿਟ ਹੋਇਆ, ਕੀ ਮੈਨੂੰ ਨੁਕਸਾਨ ਹੋਇਆ। ਇਹੀ ਤਾਂ ਅਕਾਊਂਟੈਂਟ ਕਰਦੇ ਨੇ। ਜਦੋਂ ਆਪਾਂ ਅਕਾਊਂਟੈਂਟ ਕੋਲ ਜਾਂਦੇ ਹਾਂ, ਫਾਰਮ ਭਰਾਉਂਦੇ ਹਾਂ, ਹਰ ਦੇਸ਼ ਦੇ ਵਿੱਚ ਸਾਲ ਤੋਂ ਬਾਅਦ ਇਨਕਮ ਟੈਕਸ ਭਰਿਆ ਜਾਂਦਾ, ਉਹਦਾ ਮਤਲਬ ਇਨਕਮ ਤੁਹਾਡੀ, ਤੁਸੀਂ ਕੀ ਕਮਾਇਆ ਤੇ ਖਰਚੇ ਕੀ ਕੀਤੇ, ਉਦੋਂ ਬਾਅਦ ਬੈਲੈਂਸ ਕਰ ਰਹੇ ਤੁਸੀਂ ਕਮਾਇਆ ਵੀ ਆ ਕਿ ਘਾਟਾ ਪਿਆ। ਸੋ ਇਸੇ ਤਰ੍ਹਾਂ ਹੀ ਸਾਨੂੰ ਹਰੇਕ ਬੰਦੇ ਨੂੰ ਆਪਣੇ ਕੰਮਾਂ ਦੀ ਪੜਚੋਲ ਖੁਦ ਕਰਨੀ ਚਾਹੀਦੀ ਹੈ ਕਿ ਮੈਂ ਹੇਰਾਫੇਰੀ ਕਿੰਨੀ ਕੁ ਕੀਤੀ। ਜਿਵੇਂ ਹੁਣ ਬੰਦੇ ਤਾਂ ਬਹੁਤ ਹੁਸ਼ਿਆਰ ਨੇ, ਮੈਨੂੰ ਗੱਲ ਯਾਦ ਆ ਗਈ, ਚੰਗੇ ਬੰਦੇ ਵੀ ਬੜੇ ਨੇ, ਕਿ ਇੱਕ ਬਹੁ ਜੀ ਦਫ਼ਤਰ ਤੋਂ ਆ ਕੇ ਜਦੋਂ ਘਰੇ ਜਾਂਦੇ ਕਾਰ ਚ, ਤਾਂ ਰਸਤੇ ਵਿਚ ਰੁਕ ਕੇ ਉੱਥੇ ਰੇਹੜੀਆਂ ਲੱਗੀਆਂ ਹੁੰਦੀਆਂ ਸੀਗੀਆਂ, ਕੋਈ ਸੰਤਰੇ ਵੇਚਦਾ, ਕੋਈ ਕੇਲੇ ਵੇਚਦਾ, ਕੋਈ ਫਲ ਦੀਆਂ ਰੇਹੜੀਆਂ ਹੁੰਦੀਆਂ ਸੀ। ਉਹਨਾਂ ਨੇ ਇੱਕ ਰੇਹੜੀ ਤੇ ਰੁਕਣਾ ਜਿੱਥੇ ਕਿ ਇੱਕ ਓਲਡ ਲੇਡੀ, ਬੁੱਢੀ ਔਰਤ, ਉਹ ਫਲ ਵੇਚਦੀ ਹੁੰਦੀ। ਉਹਨਾਂ ਨੇ ਰੋਜ਼ ਉੱਥੇ ਕਾਰ ਰੁਕ ਕੇ ਕਹਿਣਾ ਵੀ ਅੰਮਾ ਜੀ ਆਹ ਸੇਬ ਕਿਵੇਂ ਦਿੱਤੇ ਨੇ। ਉਹਨੇ ਕਹਿਣਾ ਵੀ ਭਾਈ 50 ਰੁਪਏ ਕਿਲੋ ਆ, ਜਾਂ 100 ਰੁਪਏ ਕਿਲੋ, ਜਾਂ 200 ਰੁਪਏ ਕਿਲੋ। ਉਹਨੇ ਕਿਹਾ 2 ਕਿਲੋ ਦੇ ਦਿਓ। 2 ਕਿਲੋ ਮਾਤਾ ਨੇ ਪਾ ਕੇ ਉਹਨੂੰ ਝੋਲੇ ਚ ਫੜਾਉਣੇ, ਫਿਰ ਉਹਨੇ ਪੈਸੇ ਦੇ ਕੇ ਕਹਿਣਾ ਮਾਂ ਜੀ ਸੇਬ ਮਿੱਠੇ ਵੀ ਨੇ? ਉਹ ਕਹਿੰਦੀ ਹਾਂ ਬੇਟਾ। ਕਹਿੰਦੀ ਨਾ ਨਾ ਨਾ, ਮੈਨੂੰ ਕੀ ਪਤਾ ਮਿੱਠੇ ਅੱਗ ਬੰਦ ਹੈ। ਉਹਨੇ ਆਪਣੇ ਝੋਲੇ ਚੋਂ ਇੱਕ ਸੇਬ ਕੱਢਣਾ, ਕਹਿੰਦੇ ਜੋ ਕੱਟ ਕੇ ਦਿਖਾਓ, ਹੁਣ ਖਾ ਕੇ ਦਿਖਾਓ ਵੀ ਮਿੱਠੇ ਅੱਗ ਨਹੀਂ। ਉਹਨੇ ਚਾਕੂ ਨਾਲ ਕੱਟਣਾ ਤੇ ਕੱਟ ਕੇ ਕਹਿਣਾ ਹਾਂ ਪੁੱਤ ਬਿਲਕੁਲ ਮਿੱਠੇ। ਉਹਨੇ ਚਲੇ ਜਾਣਾ। ਇੱਕ ਦਿਨ ਉਹਦੀ ਘਰ ਵਾਲੀ ਉਹਦੇ ਨਾਲ ਬੈਠੀ ਸੀ ਤੇ ਇਹੀ ਗੱਲ ਹੋਈ, ਤੇ ਉਹਦੀ ਘਰ ਵਾਲੀ ਕਹਿੰਦੀ ਕਿ ਤੁਸੀਂ ਬੇਵਕੂਫ ਹੋ, ਜੇ ਪੁੱਛਣਾ ਹੀ ਹੈ ਮਿੱਠਾ ਹੈ ਕਿ ਨਹੀਂ, ਉਹਨੂੰ ਕਹਿ ਤੂੰ ਆਪਣੇ ਸੇਬ ਚੋਂ ਖਾ ਕੇ ਦਿਖਾ, ਤੁਸੀਂ ਆਪਣੇ ਝੋਲੇ ਚੋਂ ਕਿਉਂ ਕੱਢ ਕੇ ਸੇਬ ਦਿੰਦੇ ਹੋ? ਉਹ ਕਹਿੰਦਾ ਭਾਗਵਾਨ ਨੇ ਮੈਂ ਤਾਂ ਦਿੰਦਾ ਕਿਉਂਕਿ ਮੈਨੂੰ ਪਤਾ ਆਪਣੀ ਮਾਂ ਵਰਗੀ ਹੈ, ਇਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਬ ਤਾਂ ਵੇਚੀ ਜਾਂਦੀ, ਆਪ ਨਹੀਂ ਖਾਧੇ। ਮੈਂ ਜਾਣ ਕੇ ਕਹਿੰਦਾ ਵੀ ਤਾਂ ਕਿ ਘੱਟੋ ਘੱਟ ਸੇਬ ਤਾਂ ਖਾ ਲੇ, ਫਰੂਟ ਤਾਂ ਖਾ ਲੇ। ਉਹਦੀ ਜਨਾਨੀ ਨੂੰ ਬੜਾ ਖੁਸ਼ੀ ਹੋਈ ਵੀ ਮੇਰਾ ਘਰ ਵਾਲਾ ਕਿੰਨਾ ਸਮਝਦਾਰ ਹੈ, ਕਿੰਨੀ ਚੰਗੀ ਗੱਲ ਕਰਦਾ। ਪਰ ਉਹ ਜਨਾਨੀ ਦੇ ਨਾਲ ਦਾ ਇੱਕ ਬੰਦਾ ਵੀ ਸੇਬ ਵੇਚਦਾ ਸੀ, ਉਹ ਕਹਿੰਦਾ ਬਹੁ ਜੀ ਗੱਲ ਸੁਣੋ, ਇੱਕ ਮਿੰਟ, ਤੁਸੀਂ ਆਪਣੀ ਗੱਲ ਤਾਂ ਕਹਿਤੀ ਵੀ ਸੇਬ ਤੁਸੀਂ ਦਿੰਦੇ ਹੋ ਜਾਣ ਕੇ ਵੀ ਇਹ ਮਾਤਾ ਸੇਬ ਖਾ ਲੇ, ਪਰ ਤੁਸੀਂ ਮਾਤਾ ਦੇ ਬਾਰੇ ਜਾਣਦੇ ਹੋ? ਉਹ ਕਹਿੰਦੇ ਨਹੀਂ। ਕਹਿੰਦਾ ਮੈਂ ਮਾਤਾ ਨੂੰ ਪੁੱਛਦਾ ਵੀ ਇਹ ਭਾਈ ਰੋਜ਼ ਤੇਰੇ ਕੋਲ 2 ਕਿਲੋ ਲੈ ਕੇ ਜਾਂਦਾ ਸੇਬ, ਤੇ ਤੂੰ 2.5 ਕਿਲੋ ਕਿਉਂ ਦਿੰਨੀ ਹੈ? ਕਹਿੰਦੀ ਮੈਂ ਤਾਂ ਦਿੰਨੀ ਹਾਂ ਕਿ ਮੈਨੂੰ ਇਹਦੀ ਆਦਤ ਤਾਂ ਪਤਾ ਹੈ, ਮੈਨੂੰ ਆਪਣੇ ਝੋਲੇ ਚੋਂ ਇੱਕ ਸੇਬ ਕੱਢ ਕੇ ਖਾਣ ਨੂੰ ਦਿੰਦਾ, ਜੇ ਇਹ ਦਿੰਦਾ ਤਾਂ ਮੈਂ ਕਿਉਂ ਨਹੀਂ ਵੱਧ ਦਿਆਂਗੀ? ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਕੁਛ ਨਾ ਕੁਛ ਦੀ ਭਲਾਈ ਕਰੀਏ, ਚੰਗੇ ਕੰਮ ਕਰੀਏ, ਤਾਂ ਕਿ ਦੇਖਣ ਵਾਲਾ ਸਾਡੇ ਅੰਦਰ ਬੈਠਾ ਉਹਨੂੰ ਖੁਸ਼ ਕਰੀਏ। ਦੁਨੀਆਂ ਨੂੰ ਖੁਸ਼ ਕਰਨ ਦਾ ਕੀ ਫਾਇਦਾ? ਹੁਣ ਇਲੈਕਸ਼ਨ ਹੋਣਗੇ, ਆਉਣੇ ਨੇ ਇੱਥੇ, ਜਸਟਿਨ ਟਰੂਡੋ ਜੀ ਦੀ ਹੁਣ ਹੋ ਗਈ, ਹਵਾ ਨਿਕਲਣ ਵਾਲੀ ਹੈ ਕਿਸੇ ਟਾਈਮ ਵੀ, ਇਲੈਕਸ਼ਨ ਹੋਣਗੇ, ਤੁਸੀਂ ਦੇਖੋ ਐਵੇਂ ਉਹ ਜਿਵੇਂ ਕਾਲੰਗ ਯਾਰੀ ਮੰਗੂ ਨਾ, ਸਾਡੇ ਕੈਂਡੀਡੇਟ ਖੜੇ ਹੋ ਜਾਣਗੇ, ਫਿਰ ਰੇਡੀਓ ਤੇ ਪ੍ਰੋਗਰਾਮ ਚੱਲਿਆ ਕਰਨਗੇ, ਟੀਵੀ ਤੇ ਵੀ, ਮੰਦਰ ਨੂੰ ਦਿੱਤੇ, ਗੁਰਦੁਆਰੇ ਨੂੰ ਦਿੱਤੇ, ਮਾਹ ਕੰਮ ਕੀਤਾ, ਚੰਗਾ ਕੀਤਾ, ਤੁਰੇ ਫਿਰਨਗੇ ਕਾਹਦੇ ਲਈ? ਪਿੱਛੇ ਪਰਪਜ਼ ਕੀ ਹੈ? ਵੋਟਾਂ ਚ ਲੈ ਕੇ ਵੀ ਸ਼ਾਇਦ ਕਿਤੇ ਮੈਂ MP ਬਣ ਜਾਂ, ਜਿਹੜੇ 2 ਲੱਖ ਡਾਲਰ ਹੈ ਮੇਰੀ, ਊਂ ਤਾਂ ਮੇਰੀ 70,000 ਰੁਪਈਏ ਤਨਖਾਹ, ਨਾਲੇ ਮੇਰੀ ਟੌਹਰ ਹੋਊਗੀ, ਨਾਲੇ ਅਖਬਾਰਾਂ ਚ ਫੋਟੋਆਂ ਆਇਆ ਕਰਨਗੀਆਂ। ਸੋ ਪਰਪਜ਼ ਸਾਡਾ, ਭਾਵਨਾ ਡਿਫਰੈਂਟ ਹੈ। ਸੋ ਭਾਵਨਾ ਨੂੰ ਜਾਣਦਾ ਉਹ ਮਾਲਕ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਬਾਲੀਆਂ ਜਦੋਂ ਅਸੀਂ ਭੱਜੇ ਫਿਰਦੇ ਹਾਂ ਉਹਦੇ ਨਾਲ ਆਨੰਦ ਨਹੀਂ ਆਉਂਦਾ, ਉਹਦੇ ਨਾਲ ਖੁਸ਼ੀ ਨਹੀਂ ਆਉਂਦੀ। ਨਾ ਖੁਸ਼ੀ ਪੈਸੇ ਨਾਲ ਆਉਂਦੀ ਹੈ, ਨਾ ਸੈਕਸ ਨਾਲ ਆਉਂਦੀ ਹੈ, ਨਾ ਪਾਵਰ ਨਾਲ ਆਉਂਦੀ ਹੈ, ਨਾ ਸ਼ਰਾਬਾਂ ਕਬਾਬਾਂ ਨਾਲ। ਜੇ ਕਿਸੇ ਨੂੰ ਆਈ ਹੈ ਦੱਸ ਦਿਓ, ਉਹ ਟੈਂਪਰੇਰੀ ਹੈ, ਦੈਟ ਇਜ਼ ਕਾਲਡ ਪਲੇਜ਼ਰ, ਇਟਸ ਨਾਟ ਅ ਹੈਪੀਨੈਸ। ਪਲੇਜ਼ਰ ਦਾ ਮਤਲਬ ਹੈ ਕਿ ਟੈਂਪਰੇਰੀ ਆਈ, ਉਸ ਤੋਂ ਬਾਅਦ ਫਿਰ ਦੁੱਖ। ਜਿਵੇਂ ਮੈਨੂੰ ਪਿਆਸ ਲੱਗੀ ਹੈ, ਮੈਂ ਪਿਆਸ ਲੱਗੀ ਹੈ ਪਾਣੀ ਪੀ ਲਿਆ, ਮੈਨੂੰ ਆਨੰਦ ਆ ਗਿਆ, ਪਰ 4 ਘੰਟੇ ਬਾਅਦ ਫਿਰ ਪਿਆਸ ਲੱਗੂ। ਪਰ ਜਿਹੜੀ ਹੈਪੀਨੈਸ ਹੈ, ਦੈਟਸ ਪਰਮਾਨੈਂਟ, ਉਹਦੇ ਵਿੱਚ ਮਿਲਾਵਟ ਨਹੀਂ ਹੁੰਦੀ। ਉਹ ਮਿਲਾਵਟ ਜੇ ਨਹੀਂ ਹੁੰਦੀ, ਪਿਓਰ ਜਿਹੜੀ ਹੈਪੀਨੈਸ ਲੈਣੀ ਹੈ, ਉਹ ਤਾਂ ਹੀ ਹੋਊਗੀ ਜਦੋਂ ਸਾਡੀ ਆਤਮਾ ਉਸ ਪਰਮਾਤਮਾ ਦੇ ਨਾਲ, ਉਹ ਜਿਹੜੀ ਸਮੁੰਦਰ ਦੀ ਲਹਿਰ ਹੈ, ਜਦੋਂ ਸਮੁੰਦਰ ਚ ਵਾਪਸ ਚਲੀ ਜਾਊਗੀ। ਸੋ ਸਾਨੂੰ ਨਿਊ ਈਅਰ ਈਵ ਆ ਰਹੀ ਹੈ, ਜ਼ਰੂਰ ਕਲੱਬਾਂ ਚ ਜਾਓ। ਮੈਂ ਕਹਿੰਦਾ ਕਲੱਬਾਂ ਚ ਵੀ ਜਾ ਕੇ ਦਾਰੂ ਪੀਣ ਦੇ ਨਾਲੋਂ ਜੇ ਤੁਸੀਂ ਰੱਬ ਦਾ ਗੁਣਗਾਨ ਕਰੋਗੇ ਨਾ, ਉਹਦਾ ਜ਼ਿਆਦਾ ਨਸ਼ਾ ਆਉਂਦਾ। ਤੁਸੀਂ ਕਦੇ ਦੇਖੋ ਗੁਰਦੁਆਰੇ ਮੰਦਰ ਚ ਜਾ ਕੇ, ਮਸਜਿਦ ਜਾ ਕੇ ਜਦੋਂ ਕੀਰਤਨ ਚੱਲਦਾ ਹੁੰਦਾ, ਚਾਹੇ ਗੋਰਾ ਹੋਵੇ, ਚਾਹੇ ਕਾਲਾ ਹੋਵੇ, ਚਾਹੇ ਇੰਡੀਅਨ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਉਹ ਕੀਰਤਨ ਦੇ ਵਿੱਚ ਇੰਨਾ ਆਨੰਦ ਆਉਂਦਾ ਕਿ ਆਤਮਾ ਸਾਡੀ ਸ਼ਾਂਤ ਹੁੰਦੀ ਹੈ। ਤੇ ਜਦੋਂ ਅਸੀਂ ਕਲੱਬ ਚ ਜਾ ਕੇ ਡਾਟਾ ਖੋਲਦੇ ਹਾਂ, ਪਟੱਕ ਦੇ ਨੇ ਮਾਰ ਕੇ ਬੋਤਲ ਜੀ ਦੇ ਅੰਦਰ ਪੀਂਦੇ ਹਾਂ, ਫਿਰ ਉਹ ਸ਼ਾਂਤੀ ਨਹੀਂ ਹੁੰਦੀ, ਫਿਰ ਜੋਸ਼ ਆਉਂਦਾ ਵੀ ਚੱਕ ਕੇ ਮਾਰੀਏ ਕੋਈ ਚੀਜ਼। ਸੋ ਇਹ ਜੋਸ਼ ਨੂੰ ਘਟਾਓ ਤੇ ਹੋਸ਼ ਲੈ ਕੇ ਆਓ। ਸੋ ਨਿਊ ਈਅਰ ਈਵ ਜਿਹੜੀ ਹੈਗੀ, ਇਹ ਦੁਨੀਆਂ ਦੇ ਤਕਰੀਬਨ 195 ਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਹੈ, ਤਕਰੀਬਨ ਹਰ ਦੇਸ਼ ਚ ਮਨਾਈ ਜਾਂਦੀ ਹੈ। ਇੱਕ ਚੀਨ ਹੈ, ਚੀਨ ਤੁਹਾਨੂੰ ਪਤਾ ਅਲੱਗ ਹੀ ਬੋਲੀ ਬੋਲਦਾ, ਉਹ ਨਵਾਂ ਸਾਲ ਜਿਹੜਾ ਫਰਵਰੀ ਚ ਮਨਾਉਂਦਾ 1 ਫਰਵਰੀ। ਤੇ ਵੈਸੇ ਮੈਂ ਜੇ ਹੁਣ ਇਹਦੇ ਵਿੱਚ ਡਿਟੇਲ ਚ ਲੱਗਾ, ਚੇਂਜ ਹੋ ਜੂਗਾ ਟੋਪਿਕ। ਇਸ ਤਰ੍ਹਾਂ ਤਾਂ ਹਿੰਦੂ ਕੈਲੰਡਰ ਦੇ ਮੁਤਾਬਕ 1 ਅਪ੍ਰੈਲ ਨੂੰ, ਜਿਹਨੂੰ ਕਿ 1 ਅਪ੍ਰੈਲ ਕਿਹਾ ਜਾਂਦਾ, ਉਸ ਦਿਨ ਹੈ। ਪਰ ਕਿਉਂਕਿ ਹੁਣ ਸਾਰੇ ਜਿੰਨੇ ਵੀ ਕੰਟਰੀਜ਼ ਨੇ, ਮੋਸਟਲੀ 80-90% ਜਿਹੜੇ ਨੇ, ਉਹ ਜਿਹੜੇ ਗੋਰਿਆਂ ਦੇ ਕੈਲੰਡਰ ਦੇ ਮੁਤਾਬਕ 31 ਨੂੰ ਹੀ ਨਿਊ ਈਅਰ ਮਨਾਉਂਦੇ ਨੇ, ਤੇ 1 ਜਨਵਰੀ ਨੂੰ ਨਵਾਂ ਸਾਲ ਮਨਾਉਂਦੇ ਨੇ। ਜਿਹੜਾ ਨਿਊ ਈਅਰ ਈਵ ਹੈ, ਕਿਉਂਕਿ ਆਉਣੀ ਹੈ, ਤੁਸੀਂ ਦੇਖ ਲਓ ਆਪਣੇ ਟੀਵੀ ਤੇ ਲਾ ਕੇ, ਜਿਹੜੇ ਘਰੇ ਬੈਠੇ ਨੇ ਉੱਥੇ, ਅਮਰੀਕਾ ਦੇ ਵਿੱਚ ਜਿਹੜਾ ਨਿਊਯਾਰਕ, ਤੁਹਾਨੂੰ ਯਾਦ ਹੈ ਨਾ ਨਿਊਯਾਰਕ 9/11 ਹੋਇਆ, ਜਿੱਥੇ ਉਹ ਜਹਾਜ਼ ਮਾਰ ਮਾਰ ਕੇ ਢਾਹਤੇ ਸੀ, ਉਹੀ ਨਿਊਯਾਰਕ ਦੀ ਗੱਲ ਕਰਦਾ। ਉਸ ਨਿਊਯਾਰਕ ਦੇ ਵਿੱਚ ਇੱਕ 1 ਟਾਈਮ ਸਕੁਅਰ ਬਿਲਡਿੰਗ ਹੈ, ਉਹਦੇ ਉੱਤੇ 135 ਫੁੱਟ 135 ਫੀਟ ਉੱਚਾ ਇੱਕ ਪੋਲ ਲੱਗਿਆ ਹੋਇਆ। ਉਹ ਪੋਲ ਦੇ ਟੌਪ ਦੇ ਉੱਤੇ ਇੱਕ ਬਾਲ ਬਣੀ ਵੀ ਆ, ਵਾਲ ਬਣੀ ਆ, ਰਾਊਂਡ 12 ਸਕੁਅਰ ਫੀਟ ਦੀ, ਕ੍ਰਿਸਟਲ ਦੀ, ਸਿਲਵਰ ਦੀ, ਲਾਈਟਾਂ ਬੜੀਆਂ ਚਮਕਦੀਆਂ। ਤੇ ਲੋਕ ਨਿਊ ਈਅਰ ਮਨਾਉਣ ਦੇ ਲਈ, ਇਹਦਾ ਬਹਾਨਾ ਵੀ ਹੈ, ਦਾਰੂ ਪੀਣ ਦੇ ਲਈ, ਨਾਚ ਡਾਂਸ ਕਰਨ ਦੇ ਲਈ ਹੋਟਲਾਂ ਚ ਠਹਿਰਦੇ ਨੇ, ਦੂਰੋਂ ਦੂਰੋਂ ਆਉਂਦੇ ਨੇ। ਕਹਿੰਦੇ ਨੇ 10 ਲੱਖ ਲੋਕ ਟਾਈਮ ਜਿਹੜਾ ਹੈਗਾ, ਟਾਈਮ ਸਕੁਅਰ ਦੀ ਬਿਲਡਿੰਗ ਦੇ ਆਲੇ ਦੁਆਲੇ ਇੰਨਾ ਰਸ਼ ਹੁੰਦਾ, ਕੋਈ ਖਾ ਰਿਹਾ, ਕੋਈ ਪੀ ਰਿਹਾ, ਕੋਈ ਲਿਟ ਰਿਹਾ, ਜੋ ਮਰਜ਼ੀ ਕਰੇ, ਮੈਂ ਇਹਨਾਂ ਗੱਲਾਂ ਚ ਨਹੀਂ ਪੈਂਦਾ। ਉਹ ਨਿਊ ਈਅਰ ਈਵ ਦੇ ਲਈ ਇਕੱਠੇ ਹੁੰਦੇ, ਕਰੋੜਾਂ ਬੰਦੇ ਟੀਵੀ ਤੇ ਦੇਖਦੇ ਨੇ। ਜਦੋਂ 11:59 ਹੋ ਜਾਂਦੇ ਨੇ, 59 ਮਿੰਟ ਹੋ ਜਾਂਦੇ ਨੇ, ਹੁਣ ਰਹਿ ਗਿਆ 1 ਮਿੰਟ, ਉਹ ਵੀ ਘਟਦਾ ਘਟਦਾ, ਜਦੋਂ ਸੂਈ 11:59 ਤੇ 50 ਸਕਿੰਟ ਤੇ ਹੋ ਜਾਂਦੀ ਹੈ, ਤੇ ਫਿਰ ਕਹਿੰਦੇ ਨੇ 10, 9, 8, 7, 6, 5, 4, 3, 2, 1, ਨਾਲ ਹੀ ਡਾਟੇ ਖੋਲਦੇ ਨੇ, ਉਹ ਮਾਰਦੇ ਨੇ ਪਿਚਕਾਰੀਆਂ, ਬੀਅਰ ਬੋਤਲਾਂ ਦੀਆਂ, ਨਾਲ ਹੀ ਕਹਿੰਦੇ ਨੇ ਹੈਪੀ ਨਿਊ ਈਅਰ, ਫਿਰ ਡਾਂਸ ਕਰਦੇ ਨੇ। ਨਵਾਂ ਸਾਲ ਚੜ ਗਿਆ, ਜਿਵੇਂ ਜੋਲ ਸਾਹਿਬ ਨੇ ਕਿਹਾ ਸੀ, ਕਿੰਨੇ ਵਾਰੀ ਚੜ ਗਏ, ਮੈਂ ਤਾਂ 72 ਸਾਲ ਹੋ ਗਏ ਦੇਖਦਿਆਂ ਨੂੰ। ਉਹੀ ਗੱਲਾਂ ਵਧਾਈਆਂ ਦੇਈ ਜਾਂਦੇ ਹਾਂ, ਹੈਪੀ ਨਿਊ ਈਅਰ, ਹੈਪੀ ਨਿਊ ਈਅਰ ਕਹਿੰਦੇ ਹਾਂ ਅਸੀਂ। ਹੈਪੀ ਦਾ ਮਤਲਬ ਪਤਾ ਨਹੀਂ ਸਾਨੂੰ ਵੀ ਹੈਪੀ ਮਿਲੂ ਕਿੱਥੋਂ, ਕਿਉਂਕਿ ਅਸੀਂ ਭੇੜ ਚਾਲ ਹੈ, ਫਾਰਮੈਲਿਟੀ ਪੂਰੀ ਕਰਦੇ ਹਾਂ, ਵਧਾਈਆਂ ਦਿੱਤੀਆਂ, ਗੱਲ ਖਤਮ, ਉਹੀ ਨਿੰਦਿਆ, ਉਹੀ ਚੁਗਲੀ, ਉਹੀ ਨਫ਼ਰਤ, ਉਹੀ ਹੇਰਾ ਫੇਰੀਆਂ। ਸੋ ਜਿਵੇਂ ਉਹਨਾਂ ਨੇ ਕਿਹਾ ਸੀ, ਬ੍ਰੇਨ ਦੇ ਉੱਤੇ ਭਾਰ ਪਾਇਆ ਵੈ, ਭਾਰ ਤਾਂ ਜਿਹੜਾ ਉਹ ਬ੍ਰੇਨ ਚੋਂ ਸਾਫ਼ ਕਰੋ। ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ। ਆਪਣੇ ਅੰਦਰੋਂ ਮੈਲ ਕੱਢਣ ਦੀ ਲੋੜ ਹੈ। ਜੇ ਭਾਂਡਾ ਮੈਲਾ ਹੋਵੇ ਨਾ, ਅਸੀਂ ਉਹਦੇ ਚ ਦੁੱਧ ਨਹੀਂ ਪਾਉਂਦੇ। ਜਦੋਂ ਅਸੀਂ ਰੋਟੀ ਖਾਂਦੇ ਹਾਂ, ਜ਼ਰੂਰ ਬੰਦਾ ਪਲੇਟ ਨੂੰ ਸਾਫ਼ ਕਰਕੇ ਫੇਰ ਉਹਦੇ ਵਿੱਚ ਰੋਟੀ ਰੱਖਦਾ, ਪਰ ਸਾਡੇ ਅੰਦਰ ਤਾਂ ਮੈਲਾ ਹੀ ਮੈਲਾ ਨੇ। ਇਸ ਕਰਕੇ ਅਸੀਂ ਦੁਖੀ ਰਹਿੰਦੇ ਹਾਂ। ਇੱਕ ਵਾਰ ਕਿਸੇ ਨੇ ਮੌਲਾਨਾ ਰੂਮ ਨੂੰ ਪੁੱਛਿਆ ਸੀਗਾ, ਪਰਫੈਕਟ ਮਾਸਟਰ ਹੋਏ ਨੇ ਕਾਮਲ ਮੁਰਸ਼ਿਦ ਉਹਨੇ, ਉਹਨੂੰ ਕਿਸੇ ਸਹਾਫ਼ੀ ਨੇ ਪੁੱਛਿਆ, ਉਹਦੇ ਮੁਰਸ਼ਿਦ ਨੇ ਮੁਰਸ਼ਿਦ ਨੂੰ ਪੁੱਛਿਆ ਚੇਲੇ ਨੇ ਕਿ ਰੂਮੀ ਸਾਹਿਬ ਮੈਨੂੰ ਇਹ ਤਾਂ ਦੱਸੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਕਿਉਂ ਨਹੀਂ ਆਉਂਦੀਆਂ, ਜਾਂ ਇਹ ਕਹਿ ਲਓ ਵੀ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣਗੀਆਂ ਕਿਵੇਂ। ਜਦੋਂ ਉਹਨੇ ਇਹ ਸਵਾਲ ਕੀਤਾ ਤੇ ਮੌਲਾਨਾ ਰੂਮ ਕਹਿੰਦੇ ਬੇਟਾ ਉਹ ਸਾਹਮਣੇ ਰੱਸਾ ਪਿਆ ਰੋਪ, ਉਹ ਲਿਆ ਚੱਕ ਕੇ, ਉਹ ਚੱਕ ਕੇ ਲਿਆ ਆ, ਕਹਿੰਦੇ ਇਹਨੂੰ ਉਹ ਸਾਹਮਣੇ ਦਰਖਤ ਨਾ ਬੰਨ ਦੇ, ਉਹਨੇ ਦਰਖਤ ਨਾ ਬੰਨਤਾ, ਕਹਿੰਦੇ ਦੂਜਾ ਸਿਰਾ ਹੁਣ ਤੂੰ ਘੁੱਟ ਕੇ ਫੜ ਕੇ ਰੱਖ, ਉਹਨੇ ਫੜ ਲਿਆ ਕਿਉਂਕਿ ਉਹਨਾਂ ਦਾ ਚੇਲਾ ਸੀ, ਬਾਕੀ ਹੋਰ ਚੇਲੇ ਵੀ ਬੈਠੇ ਸੀ, ਸਾਰੇ ਅੰਦਰੋਂ ਸੋਚਦੇ ਨੇ ਵੀ ਸਵਾਲ ਤਾਂ ਇਹਨੇ ਇਹ ਪਾਇਆ ਵੀ ਮੌਲਾਨਾ ਰੂਮ ਨੂੰ ਵੀ ਮੇਰੀ ਜ਼ਿੰਦਗੀ ਚ ਖੁਸ਼ੀ ਕਿਉਂ ਨਹੀਂ ਆਉਂਦੀ, ਜਾਂ ਅਸੀਂ ਦੁਖੀ ਕਿਉਂ ਆ, ਤੇ ਇਹਨੇ ਰੱਸਾ ਫੜਾ ਤਾ ਬੰਨ ਕੇ, ਕਹਿੰਦਾ ਫੜ ਕੇ ਰੱਖੀ, ਤੇ ਨਾਲ ਕਹਿੰਦਾ ਬਸ ਮੈਂ ਹੁਣੀ ਆਇਆ ਤੈਨੂੰ ਮੈਂ ਤਾਂ ਜਵਾਬ ਦਿੰਦਾ, ਕਿਉਂਕਿ ਗੁਰੂ ਦਾ ਹੁਕਮ ਸੀ, ਉਹਨੇ ਘੁੱਟ ਕੇ ਰੱਸਾ ਫੜੀ ਰੱਖਿਆ। ਰੂਮੀ ਸਾਹਿਬ ਕੁਟੀਆ ਚਲੇ ਗਏ, 10-15 ਮਿੰਟ ਬਾਅਦ ਆਏ ਤੇ ਉਹ ਭਾਈ ਸਾਹਿਬ ਦਾ ਜੋ ਘੁੱਟ ਕੇ ਰੱਸਾ ਖਿੱਚੀ ਗਿਆ, ਹੱਥ ਹੋ ਗਏ ਨੀਲੇ, ਅੱਟਣ ਪੈ ਗਏ, ਖੂਨ ਨਿਕਲਣ ਲੱਗਾ, ਤਾਂ ਚੀਸਾਂ ਪਵਨ, ਤੇ ਰੂਮੀ ਸਾਹਿਬ ਕਹਿੰਦੇ ਬੇਟਾ ਕੀ ਹਾਲ ਹੈ, ਕਹਿੰਦਾ ਮਹਾਰਾਜ ਮੈਂ ਤਾਂ ਬਹੁਤ ਬੁਰਾ ਹਾਲ ਹੈ, ਮੇਰੇ ਤਾਂ ਅੱਟਣ ਪੈ ਗਏ, ਮੈਂ ਖਿੱਚ ਖਿੱਚ ਗਿਆ, ਖੂਨ ਨਿਕਲਣ ਲੱਗ ਗਿਆ, ਕਹਿੰਦਾ ਫਿਰ ਛੱਡ ਦੇ, ਉਹਨੇ ਛੱਡਤਾ, ਕਹਿੰਦੇ ਹੁਣ ਕੀ ਹਾਲ ਹੈ, ਕਹਿੰਦਾ ਹੁਣ ਜੀ ਥੋੜਾ ਜਿਹਾ ਆਰਾਮ ਆਉਣਾ ਸ਼ੁਰੂ ਹੋ ਗਿਆ, ਕਹਿੰਦਾ ਬੇਟਾ ਆਹੀ ਗੱਲ ਦਾ ਜਵਾਬ ਹੈ, ਤੂੰ ਰੱਸਾ ਘੁੱਟ ਕੇ ਫੜਿਆ, ਦੇਖ ਤੈਨੂੰ ਤਕਲੀਫ ਹੋ ਗਈ, ਰੱਸਾ ਛੱਡਤਾ, ਹੁਣ ਤੈਨੂੰ ਆਰਾਮ ਆਉਣਾ ਸ਼ੁਰੂ ਹੈ, ਇਹ ਤਾਂ ਸਿਰਫ ਤੂੰ ਰੱਸਾ ਫੜਿਆ, ਪਰ ਜ਼ਿੰਦਗੀ ਦੇ ਵਿੱਚ ਤਾਂ ਤੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਪਤਾ ਨਹੀਂ ਕਿੰਨੀਆਂ ਰੱਸੀਆਂ ਫੜੀ ਰੱਖਦੇ ਹੋ, ਇਸੇ ਕਰਕੇ ਤਾਂ ਅਸੀਂ ਦੁਖੀ ਰਹਿੰਦੇ ਹਾਂ, ਜਦੋਂ ਇਹਨਾਂ ਦੇ ਨਾਲੋਂ ਸਾਥ ਛੱਡ ਦਿਆਂਗੇ ਫਿਰ ਅਸੀਂ ਖੁਸ਼ ਹੋਵਾਂਗੇ। ਸੋ ਹੈਪੀਨੈਸ ਨੂੰ ਸਮਝਣਾ ਬੜਾ ਜ਼ਰੂਰੀ ਹੈ, ਸਿਰਫ ਇਹ ਕਹਿ ਕੇ ਹੈਪੀ ਨਿਊ ਈਅਰ ਕਾਰਡ ਵੰਡਤੇ ਉਹ ਇੱਕ ਫਾਰਮੈਲਿਟੀ ਹੈ, ਜਦੋਂ ਅਸੀਂ ਬਕਾਇਦਾ ਸਮਝ ਲਿਆ ਵੀ ਹੈਪੀ ਕਿਵੇਂ ਹੋਊ, ਹੈਪੀ ਅਸੀਂ ਕਿਵੇਂ ਆਵਾਂਗੇ, ਉਹ ਕਿਵੇਂ ਆਵਾਂਗੇ, ਇਹੀ ਬੁੱਲੇ ਸ਼ਾਹ ਦੇ ਗੁਰੂ ਸੀ ਸ਼ਾਹ ਇਨਾਇਤ, ਉਹਨਾਂ ਨੇ ਬੁੱਲੇ ਨੇ ਇੱਕ ਵਾਰੀ ਪੁੱਛਿਆ ਸ਼ਾਹ ਇਨਾਇਤ ਨੂੰ ਕਿ ਗੁਰੂ ਜੀ ਮੈਨੂੰ ਦੱਸੋ ਕਿ ਰੱਬ ਨੂੰ ਅਸੀਂ ਕਿਵੇਂ ਪਾਈਏ, ਤੇ ਸ਼ਾਹ ਇਨਾਇਤ ਕਹਿੰਦੇ ਆ ਬੁੱਲਿਆ ਸ਼ਾਹ ਦਾ ਕੀ ਪਾਉਣਾ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ, ਇਟ ਮੀਨ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗ ਐਂਡ ਅਟੈਚ ਵਿਦ ਇਨ, ਵਧੀਆ ਚੀਜ਼ ਲਓ। ਜਿੰਨਾ ਚਿਰ ਤੱਕ ਅਸੀਂ ਅਮਿਤਾਭ ਬੱਚਨ ਦੀ ਬਾਗਬਾਨ ਦੇਖਦੇ ਹਾਂ, ਜਿੰਨਾ ਚਿਰ ਦਸ਼ਾਂਤ ਦੇ ਅਸੀਂ ਨੱਚਣ ਟੱਪਣ ਵਾਲੇ ਗਾਣੇ ਸੁਣਦੇ ਹਾਂ, ਜਿੰਨਾ ਚਿਰ ਅਸੀਂ ਬੱਬੂ ਮਾਨ ਦੇ ਲੰਬੇ ਜਿਹੇ ਵਾਲ ਕਰਕੇ ਲੱਤਾਂ ਬਾਹਾਂ ਦੇਖਦੇ ਹਾਂ, ਆਨੰਦ ਉਧਰੋਂ ਆਉਂਦਾ ਨਾ, ਫਿਰ ਤੁਹਾਨੂੰ ਅੰਦਰਲਾ ਆਨੰਦ ਨਹੀਂ ਆਉਣਾ। ਜਦੋਂ ਤੁਸੀਂ ਉਹ ਗੱਲ ਛੱਡ ਕੇ ਤੁਸੀਂ ਸਤਸੰਗ ਸੁਣੋਗੇ, ਕਿਸੇ ਪਰਮਾਤਮਾ ਦੀ ਗੱਲ ਸੁਣੋਗੇ, ਫਿਰ ਜਿਹੜਾ ਆਨੰਦ ਉਹ ਆਜੂਗਾ ਨਾ, ਫਿਰ ਤੁਸੀਂ ਦੁਨੀਆਂ ਦੇ ਆਨੰਦ ਛੱਡ ਦਿਓਗੇ। ਜਿਸ ਤਰ੍ਹਾਂ ਇੱਕ ਕੁੜੀ ਦਾ ਜਿਹਦਾ ਵਿਆਹ ਹੋਣਾ ਹੋਵੇ, ਉਹਨੂੰ ਤੂੰ ਉਹਨਾਂ ਨੂੰ ਘਰਦੇ ਕਹਿੰਦੇ ਨੇ ਵੀ ਦੇਖ ਬੇਟਾ ਤੇਰੀ ਸ਼ਾਦੀ ਹੋਣ ਵਾਲੀ ਹੈ, ਤੂੰ ਰੋੜੇ ਖੇਡਦੀ ਹੈ, ਪੀਚੋ ਖੇਡਦੀ ਹੈ, ਰੱਸਾ ਟੱਪਦੀ ਹੈ, ਤੂੰ ਸਹੁਰੇ ਘਰ ਜਾਣਾ, ਛੱਡ ਦੇ, ਕਦੇ ਨਹੀਂ ਛੱਡਦੀ। ਜਿਸ ਦਿਨ ਉਹਦਾ ਵਿਆਹ ਹੋ ਜਾਂਦਾ, ਪਤੀ ਨਾਲ ਹੋ ਜਾਂਦਾ ਪਿਆਰ, ਜਦੋਂ ਪਿਆਰ ਵਧੀ ਜਾਂਦਾ ਤੇ ਮਾਂ ਬਾਪ ਵੀ ਭੁੱਲ ਜਾਂਦੇ ਨੇ, ਭੈਣ ਭਰਾ ਵੀ ਭੁੱਲ ਜਾਂਦੇ, ਸਕੀਆਂ ਸਹੇਲੀਆਂ ਵੀ ਭੁੱਲ ਜਾਂਦੀਆਂ, ਇੱਕ ਪਿਆਰ ਨੇ ਦੂਜੇ ਪਿਆਰ ਭੁਲਾ ਤੇ। ਆਪਣਾ ਇੱਕ ਬੈਗਰ ਹੈ ਇੱਥੇ, ਤੁਸੀਂ ਦੇਖ ਲਓ ਹਮੇਸ਼ਾ ਹਰ ਇੰਟਰਸੈਕਸ਼ਨ ਤੇ ਬੈਗਰ ਨੇ, ਉਹ ਪੈਸੇ ਇਕੱਠੇ ਕਰਦੇ ਨੇ, ਤੇ ਜੇ ਸ਼ਾਮ ਨੂੰ ਕਹੋ ਵੀ ਯਾਰ ਤੇਰੇ ਕੋਲ ਚੇਂਜ ਹੈ ਜਾਂ ਭਾਣ ਹੈ ਉਹ ਦੇ ਦੇ, ਉਹ ਕਦੇ ਨਹੀਂ ਦਿੰਦਾ, ਜਾਂ ਮਰਜੂ ਜਾਂ ਮਾਰ ਦੂ। ਪਰ ਜੇ $100 ਨੂੰ ਕਹੋ, ਫੜਾ ਦਿਓ ਉਹਨੂੰ ਵੀ ਯਾਰ ਲਾ $100 ਮੈਨੂੰ ਭਾਣ ਦੇ ਦੇ, ਖੁਸ਼ੀ ਖੁਸ਼ੀ ਦੇ ਦੂ ਵਾਪਸ। ਕਿਉਂ? ਕਿਉਂਕਿ ਉਹਨੂੰ ਪਤਾ ਵੀ ਜਿਹੜੀ ਮੇਰੇ ਹੱਥ ਦੇ ਵਿੱਚ ਚੇਂਜ ਹੈ ਭਾਣ ਆ, ਉਹ $5 ਦੀ ਹੋਊ, 10 ਦੀ ਹੋਊ, 20 ਦੀ ਹੋਊ, ਤੇ ਮੈਨੂੰ 100 ਦਾ ਮਿਲ ਰਿਹਾ, ਵਧੀਆ ਚੀਜ਼ ਮਿਲ ਰਹੀ ਹੈ, ਇਹਦੀ ਵੈਲਿਊ ਜ਼ਿਆਦੇ ਆ। ਸੋ ਇਸੇ ਤਰ੍ਹਾਂ ਹੀ ਇਹਦੀ ਵੈਲਿਊ ਜ਼ਿਆਦੇ ਆ, ਜਦੋਂ ਅਸੀਂ ਉਹ ਵੈਲਿਊ ਕਿਹਦੀ ਜ਼ਿਆਦੇ ਆ, ਉਹ ਉਸ ਦੀ ਹੈ ਜਿਹਨੇ ਇਸ ਕੋਲ ਕਾਇਨਾਤ ਨੂੰ ਪੈਦਾ ਕੀਤਾ। ਜਦੋਂ ਅਸੀਂ ਉਹਦੇ ਨਾਲ ਜੁੜ ਜਾਂਗੇ ਨਾ, ਫਿਰ ਸਾਨੂੰ ਆਨੰਦ ਹੀ ਆਨੰਦ ਆਊਗਾ, ਫਿਰ ਸਾਨੂੰ ਦੁਨੀਆਂ ਦਾ ਫਿਕਰ ਨਹੀਂ ਪੈਂਦਾ। ਇਹ ਵੀ ਨਹੀਂ ਕਹਿੰਦੇ ਵੀ ਦੁਨੀਆਂ ਦਾ ਤੁਸੀਂ ਕੰਮ ਕਾਰ ਛੱਡ ਕੇ ਜੰਗਲਾਂ ਚਲੇ ਜਾਓ, ਪਹਾੜਾਂ ਚਲੇ ਜਾਓ, ਤੀਰਥਾਂ ਚਲੇ ਜਾਓ, ਸਮੁੰਦਰਾਂ 'ਚ ਲੁਕ ਜਾਓ, ਉਧਰ ਜਾਓ ਨਾ, ਜਿੱਥੇ ਜੋ ਸੁੱਖ ਛੱਜੂ ਦੇ ਚਵਾਰੇ, ਨਾ ਬਲਖ ਨਾ ਬੁਖਾਰੇ। ਘਰ 'ਚ ਰਹਿਣਾ, ਬਾਲ ਬੱਚਿਆਂ 'ਚ ਰਹਿਣਾ, ਕੰਮ ਕਾਜ ਵੀ ਕਰਨਾ, ਪਰਵਰਿਸ਼ ਵੀ ਕਰਨੀ ਹੈ, ਸਾਰਾ ਕੁਛ ਕਰਨਾ, ਪਰ ਪ੍ਰਾਇਓਰਟੀ ਸਵੇਰੇ ਸਵੇਰੇ ਉੱਠ ਕੇ ਪਰਮਾਤਮਾ ਨੂੰ ਵੀ ਦੇਣੀ ਹੈ। ਕਿਉਂਕਿ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਉਸਦੇ। ਜੇ ਬੰਦਿਆ ਤੂੰ ਇਬਾਦਤ ਨਾ ਕੀਤੀ, ਤੇਥੋਂ ਚੰਗੇ ਕੁੱਤੇ, ਜਦੋਂ ਸਵੇਰੇ ਉੱਠਦੇ ਆ ਨੀਂਦ ਆਉਂਦੀ ਆ, ਜਦੋਂ ਕਿਤੇ ਜਾਗ ਖੁੱਲਦੀ ਆ ਤੇ ਮੂੰਹ 'ਚ ਸਿਗਰਟ ਦਾ ਛੋਟਾ ਹੁੰਦਾ, ਜਾਂ ਫੋਨ ਚੱਕ ਕੇ ਪਹਿਲਾਂ ਟੈਕਸਟ ਦੇਖਦੇ ਆ, ਫੇਸਬੁੱਕ ਦੇਖਦੇ ਆ, ਹੋਰ ਦੇਖਦੇ ਆ, ਉਹ ਭਾਈ ਸਾਹਿਬ ਮਾੜਾ ਮੋਟਾ ਜਿਹਨੇ ਪੈਦਾ ਕੀਤਾ ਤੁਹਾਡੇ ਅੰਦਰ ਬੈਠਾ, ਥੋੜਾ ਜਿਹਾ ਉਹਦਾ ਵੀ ਨਾਂ ਜਪ ਲਓ। ਨਕਸ ਜੇ ਚਲੋ ਮੰਨ ਲਓ ਰੱਬ ਹੈ ਨਹੀਂ, ਮੈਂ ਵੀ ਮੰਨਦਾ ਸਨ, ਜਦੋਂ ਅਸੀਂ ਮਾਸਟਰਸ ਕਰਦੇ ਹੁੰਦੇ ਸੀਗੇ ਪਰੂਫ ਫਾਰ ਦਾ ਐਗਜਿਸਟੈਂਸ ਆਫ ਗਾਡ, ਉਦੋਂ ਕਹਿੰਦੇ ਸੀ ਰੱਬ ਰੂਪ ਨਾਂ ਦੀ ਕੋਈ ਚੀਜ਼, ਚਲੋ ਜੇ ਨਹੀਂ ਵੀ ਹੈਗੀ ਤੁਹਾਡਾ ਕੋਈ ਨੁਕਸਾਨ ਆ, ਜੇ 10-15 ਮਿੰਟ ਬਹਿ ਕੇ ਰੱਬ ਦਾ ਨਾਂ ਲੈ ਲਓਗੇ,
ਜੇ ਹੋਇਆ ਫਿਰ ਤਾਂ ਫਾਇਦਾ ਹੋਜੂ ਨਾ, ਚਲੋ ਆਈ ਮੰਨ ਲਓ। ਸੋ ਇਸ ਕਰਕੇ ਨਿਊ ਈਅਰ ਈਵ ਨੂੰ ਆਪਣੇ ਬਾਰੇ ਸੋਚਣ ਦੀ ਲੋੜ ਹੈ, ਕਿਉਂਕਿ ਜਿਹੜਾ ਨਿਊ ਈਅਰ ਈਵ ਹੈ ਨਾ 1907 ਦੇ ਵਿੱਚ ਪਹਿਲੀ ਵਾਰ ਨਿਊਯਾਰਕ ਦੇ ਵਿੱਚ ਹੀ ਮਨਾਈ ਸੀ ਅਮੈਰੀਕਾ ਦੇ ਵਿੱਚ। ਦੇਖੋ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਹਟੇ ਹਾਂ ਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ, ਕੁਛ ਅੱਛਾ ਕਾਮ ਕਰ ਲੋ ਚਾਰ ਦਿਨ ਕੀ ਜਨਗਾਨੀ ਮੇ, ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਪੋਏ ਗਿਰੇ ਬਹੁਤ ਨਾ ਲਾਗੇ ਡਰ। ਦਰਖਤ ਨਾਲੋਂ ਇੱਕ ਫਲ ਜਿਹੜਾ ਪੱਕ ਕੇ ਥੱਲੇ ਗਿਰੇ ਨਾ ਮੁੜ ਕੇ ਦਰਖਤ ਨਾਲ ਨਹੀਂ ਜੁੜਦਾ। ਇਸੇ ਤਰ੍ਹਾਂ ਹੀ ਜਦੋਂ ਸਾਡੀ ਫੂਕ ਨਿਕਲ ਗਈ ਹੀਲਾ ਸਾਹ ਆ ਗਿਆ, ਜਿੰਨੇ ਮਰਜ਼ੀ ਵੱਡੇ ਵੱਡੇ ਡਾਕਟਰ ਬੁਲਾ ਲਈਏ, ਉਹ ਤਾਂ ਤੁਹਾਨੂੰ ਜਾਂ ਅੱਗ ਦੇ ਸਪੁਰਦ ਕਰਨਾ ਹੈ ਜਾਂ ਮਿੱਟੀ ਦੇ ਵਿੱਚ ਕੀੜਿਆਂ ਦੇ ਹਵਾਲੇ ਕਰਨਾ ਹੈ। ਇਸ ਕਰਕੇ ਜਿਹੜੀ ਥੋੜੀ ਜਿਹੀ ਜ਼ਿੰਦਗੀ ਬਚੀ ਹੈ ਨਾ, ਇਹਦਾ ਅਸੀਂ ਲਾਹਾ ਲਈਏ, ਕੁਝ ਚੰਗੇ ਕੰਮ ਕਰੀਏ। ਸੋ ਇਸ ਕਰਕੇ ਜੀਸਸ ਕ੍ਰਾਈਸਟ ਨੇ ਵੀ ਕਿਹਾ ਸੀਗਾ ਪਸ਼ਚਾਤਾਪ ਕਰੋ, ਪਸ਼ਚਾਤਾਪ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੋ ਕਿ ਮੈਥੋਂ ਜਿਹੜੀ ਗਲਤੀ ਹੋ ਗਈ ਉਹਦੇ ਲਈ ਮਾਫ਼ ਕਰ ਦੇ, ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਅੱਲਾ ਕਾ ਰੂਪ ਹੈ, ਵੋ ਪਰਮਾਤਮਾ ਕਾ ਰੂਪ ਹੈ, ਵੋ ਵਾਹਿਗੁਰੂ ਕਾ ਰੂਪ ਹੈ। ਸਮਝਿਆ ਕਹੂੰ ਜਿਹਨੂੰ ਪਤਾ ਕਿ ਮੇਰੀ ਆਤਮ ਅੰਸ਼ ਰਾਮ ਦੀ, ਆਹ ਜਿਹੜਾ ਸਰੀਰ ਟੱਪੂ 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 ਕਦੇ ਕਿੱਧਰ ਸੁਣ ਮਾਰਤਾ ਕਦੇ ਕਿੱਧਰ ਮਾਰਤਾ, ਇਹਦੇ ਵਿੱਚ ਇੱਕ ਛੋਟੀ ਜਿਹੀ ਲਾਈਟ ਹੈ, ਨੂਰ ਹੈ, ਜਿੱਦਣ ਉਹ ਨਿਕਲ ਗਿਆ ਨਾ ਏਡੇ ਵੱਡੇ ਸਰੀਰ ਦੀ ਕੋਈ ਕੀਮਤ ਨਹੀਂ। ਜਿਵੇਂ ਆਪਾਂ ਫਰਿੱਜ 'ਚ ਲਿਆ ਕੇ ਚਿਕਨ ਅੱਜ ਕੱਲ੍ਹ ਜਾਂ ਉਹ ਟਰਕੀ ਟੁਰਕੀ ਜੀ ਲਿਆ ਕੇ ਫਰਿੱਜ 'ਚ ਰੱਖ ਦਿੰਦੇ ਹਾਂ, ਉਹ ਵਿਚਾਰੀ ਕਦੇ ਬੋਲਦੀ ਹੈ ਫਰਿੱਜ 'ਚ ਐਂ ਠੰਡੀ ਹੋਈ ਹੁੰਦੀ ਹੈ, ਕਦੇ ਆਪਣੀ ਉਂਗਲੀ ਰੱਖ ਕੇ ਦੇਖੋ ਟੈਂਪਰੇਚਰ ਜੋ -20 ਹੁੰਦਾ, ਕਦੇ ਵਾਲਮਾਰਟ 'ਤੇ ਜਾ ਕੇ ਸਬਜ਼ੀ ਖਰੀਦ ਕੇ ਲਿਆਓ, ਪਤਾ ਫਰੀਜ ਹੋ ਜਾਂਗੇ ਕੱਪੜੇ ਪਾਉਣੇ ਕਿ ਨਹੀਂ ਮੋਟੇ ਪਾਉਣੇ ਆ, ਇਸੇ ਕਿਉਂ, ਕਿਉਂਕਿ ਸਾਨੂੰ ਪਤਾ ਫਰੀਜ ਹੋ ਜਾਂਗੇ। ਇਸੇ ਕਰਕੇ ਜ਼ਿੰਦਗੀ ਨੂੰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਸ਼ਰਾਬਾਂ ਕਬਾਬਾਂ ਦੇ ਮਾਰ ਗੱਡੀਆਂ ਚਲਾ ਕੇ ਹੇਰਾ ਫੇਰੀਆਂ ਦੇ ਮਾਰ ਨਿੰਦਿਆ ਚੁਗਲੀ ਦੇ ਮੁਤਾਬਕ, ਉਹ ਜਿਵੇਂ ਕਹਿੰਦੇ ਬ੍ਰੇਨ ਦੇ ਵਿੱਚ ਜਿਹੜਾ ਭੂਸਾ ਭਰਿਆ ਹੋਇਆ ਉਹ ਖਰਾਬ ਕਰਦਾ, ਉਹਨੂੰ ਸਾਫ਼ ਕਰਕੇ ਅਸੀਂ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਫਿਰ ਸਾਡੀ ਜ਼ਿੰਦਗੀ ਵੀ ਬਦਲ ਸਕਦੀ ਹੈ। ਇੱਕ ਵਾਰ ਮੁਹੰਮਦ ਸਾਹਿਬ ਜਿਹੜੇ ਪੈਗੰਬਰ ਹੋਏ ਨੇ ਇਸਲਾਮ ਦੇ, ਉਹਨਾਂ ਨੂੰ ਕਿਸੇ ਸਹਾਫ਼ੀ ਨੇ ਪੁੱਛਿਆ, ਸਹਾਫ਼ੀ ਕਹਿੰਦੇ ਨੇ ਸ਼ਗਿਰਦ ਨੂੰ, ਕਿਸੇ ਸਹਾਫ਼ੀ ਨੇ ਪੁੱਛਿਆ ਕਿ ਮੁਫਲਿਸ ਕੌਣ ਹੈ। ਮੁਫਲਿਸ ਦਾ ਮਤਲਬ ਗਰੀਬ ਲਾਚਾਰ ਵਿਚਾਰਾ, ਮੁਫਲਿਸ ਨੂੰ ਕਹਿੰਦੇ ਨੇ ਉਰਦੂ ਦੇ ਵਿੱਚ, ਅਰੇਬਿਕ ਵਰਡ ਹੈ, ਕਿ ਮੁਫਲਿਸ ਕੌਣ ਹੈ। ਮੁਹੰਮਦ ਸਾਹਿਬ ਕਹਿੰਦੇ ਕਿ ਮੁਫਲਿਸ ਵੋ ਨਹੀਂ ਹੈ, ਕਿ ਗਰੀਬ ਵੋ ਨਹੀਂ ਹੈ ਜਿਸ ਕੇ ਪਾਸ ਮਾਲ ਨਹੀਂ ਹੋਤਾ, ਮਾਲ ਮੀਨਸ ਪੈਸੇ, ਆਪਾਂ ਕਹਿੰਦੇ ਜੇ ਪੈਸਾ ਨਹੀਂ ਗਰੀਬ ਹੈ, ਇਹੀ ਕਹਿੰਦੇ ਨਾ। ਤੇ ਮੁਹੰਮਦ ਸਾਹਿਬ ਕਹਿੰਦੇ ਮੁਫਲਿਸ ਵੋ ਨਹੀਂ ਜਿਸਕੇ ਪਾਸ ਮਾਲ ਨਹੀਂ ਹੋਤਾ, ਮੁਫਲਿਸ ਤੋ ਵੋ ਹੈ ਜਿਸਕੇ ਪਾਸ ਨੇਕ ਅਮਾਲ ਨਹੀਂ ਹੋਤਾ, ਜਿਹਦਾ ਕਰੈਕਟਰ ਅੱਛਾ ਨਹੀਂ, ਜਿਹਦੇ ਚੰਗੇ ਕੰਮ ਨਹੀਂ ਹੈ, ਉਹ ਗਰੀਬ ਹੈ। ਸੋ ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਸੀ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਉਹ ਜਿਹੜੇ ਜਦੋਂ ਅਸੀਂ ਉੱਥੇ ਜਾਵਾਂਗੇ ਨਾ ਧਰਮਰਾਜ ਕੋਲੇ, ਜਿਵੇਂ ਧਰਮ ਵਾਲੇ ਧਰਮ ਕਹਿੰਦੇ ਨੇ ਸਵਰਗ ਤੇ ਨਰਕ, ਉੱਥੇ ਵਕੀਲਾਂ ਦੀਆਂ ਆਰਗੂਮੈਂਟ ਨਹੀਂ ਚੱਲਣੇ, ਉਹ ਜਾਣਨ ਦਾ ਵਿੱਚ ਬਈ ਖੋਲ ਲੈਣੀ ਹੈ, ਫਿਰ ਨੀਵੇਂ ਜੇ ਪਾ ਕੇ ਖੜਾਂਗੇ, ਫਿਰ ਕਹਿੰਦੇ ਨਰਕ ਚ ਕਹਿੰਦਾ ਛਿੱਤਰ ਪੈਣਗੇ ਉੱਥੇ। ਉਹ ਛਿੱਤਰਾਂ ਤੋਂ ਬਚਣ ਦੇ ਲਈ ਦੁਨੀਆ 'ਚ ਵੀ ਛਿੱਤਰ ਪੈਂਦੇ ਨੇ, ਉੱਥੇ ਵੀ ਛਿੱਤਰ ਪੈਂਦੇ ਨੇ। ਇਸ ਕਰਕੇ ਹਮੇਸ਼ਾ ਕੰਮ ਉਹ ਕਰੋ ਕਿ ਮੈਨੂੰ ਕੋਈ ਨਾ ਕੋਈ ਦੇਖ ਰਿਹਾ। ਸਾਡੇ ਕਮਰੇ ਦੇ ਵਿੱਚ 5 ਸਾਲ ਦਾ ਬੱਚਾ ਖੜਾ ਹੋਵੇ, ਅਸੀਂ 2 ਪੈਸੇ ਦੀ ਪੈਨਸਿਲ ਚੋਰੀ ਨਹੀਂ ਕਰਦੇ ਵੀ ਇਹਨੇ ਆ ਕੇ ਇੱਕਦਮ ਮੰਮੀ ਪਾਪਾ ਨੂੰ ਵੀ ਅੰਕਲ ਜੀ ਨੇ ਪੈਨਸਿਲ ਚੱਕ ਕੇ ਜੇਬ ਚ ਪਾਈ ਹੈ, ਪਰ ਪਰਮਾਤਮਾ ਕਹਿੰਦੇ ਹਾਜ਼ਰ ਨਾ ਜਿਹੜਾ ਉਹਦਾ 2 ਸਾਲ ਦੇ 5 ਸਾਲ ਦੇ ਬੱਚੇ ਜਿੰਨਾ ਵੀ ਡਰ ਨਹੀਂ। ਕਹਿੰਦੇ ਸਾਰੇ ਹੀ ਆ ਕੇ ਪਰਮਾਤਮਾ ਨਾਜ਼ਰ ਆ, ਸਾਨੂੰ ਦੇਖ ਰਹੇ ਹੈ, ਪਰ ਫਿਰ ਦੇਖ ਲਓ ਦੁਨੀਆਂ 'ਚ ਕਿਹੜੀਆਂ ਅਸੀਂ ਪੁੱਠੀਆਂ ਸਿੱਧੀਆਂ ਕਰਤੂਤਾਂ ਨਹੀਂ ਕਰਦੇ, ਪਹਿਰਾਵੇ ਬਹੁਤ ਵਧੀਆ ਪਾਉਂਦੇ ਆ, ਤਿਲਕ ਲਗਾਈ ਜਾਂਦੇ ਆ, ਮਾਲਾ ਵੀ ਫੜੀ ਵੀ ਆ, ਦਾੜੀ ਵੀ ਰੱਖੀ ਆ, ਗਾਤਰਾ ਵੀ ਪਾਇਆ ਵੈ, ਠੱਗੀ ਠੋਰੀ ਦਿਨ ਰਾਤ ਕਰਦੇ ਆ। ਉਹਨੂੰ ਫਿਰ ਉਹ ਜਿਹੜੇ ਅਸਲੀ ਬੰਦੇ ਨੇ ਧਾਰਮਿਕ ਬੰਦੇ ਨੇ ਉਹ ਵੀ ਬਦਨਾਮ ਹੋ ਜਾਂਦੇ ਨੇ, ਅਲੱਗ ਕਹਿੰਦਾ ਪਹਿਰਾਵਾ ਹੀ ਕਰਦੇ ਨੇ ਇਹ। ਸੋ ਇਹ ਜੇ ਪਹਿਰਾਵੇ ਦਾ ਕੋਈ ਫਾਇਦਾ ਨਹੀਂ, ਤੁਸੀਂ ਰੱਬ ਤੋਂ ਡਰੋ, ਪਰਮਾਤਮਾ ਤੋਂ ਡਰੋ ਵੀ ਉਹ ਤੁਹਾਡੀ ਕਰਤੂਤ ਦੇਖ ਰਿਹਾ। ਤਾਂ ਹੀ ਤਾਂ ਕਿਹਾ ਗਿਆ ਨਾ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਕਿਉਂਕਿ ਨਾ ਹਿੰਦੂ ਬੁਰਾ ਹੈ, ਜਿਹੜੇ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਨੇ ਨਾ ਵੀ ਅਸੀਂ ਤਾਂ ਖਾਲਸੇ ਹਾਂ, ਜਾਂ ਅਸੀਂ ਤਾਂ ਬਹੁਤ ਵੱਡੇ ਮੌਲਾ, ਜਾਂ ਅਸੀਂ ਬਹੁਤ ਵੱਡੇ ਪੁਜਾਰੀ ਹਾਂ, ਇਹ ਇੱਕ ਦੂਜੇ ਨੂੰ ਲੜਾ ਰਹੇ ਨੇ, ਕਿਉਂਕਿ ਪਰਮਾਤਮਾ ਨੇ, ਵਾਹਿਗੁਰੂ ਨੇ ਇਨਸਾਨ ਪੈਦਾ ਕੀਤਾ ਸੀ। ਜਦੋਂ ਅਸੀਂ ਮਾਂ ਦੇ ਪੇਟ ਚੋਂ ਆਏ ਹਾਂ, ਉਦੋਂ ਬਾਅਦ ਅਸੀਂ ਸਟੈਂਪ ਲਾਈ ਹੈ ਵੀ ਆਹ ਸਰਦਾਰ ਦੇ ਘਰ ਪੈਦਾ ਹੋਇਆ, ਸਰਦਾਰ ਬਣ ਗਿਆ, ਹਿੰਦੂ ਦੇ ਘਰ ਪੈਦਾ ਹਿੰਦੂ ਬਣ ਗਿਆ, ਮੁਸਲਮਾਨ ਦੇ ਘਰ ਪੈਦਾ ਹੋਇਆ ਮੁਸਲਮਾਨ ਬਣ ਗਿਆ। ਅਸੀਂ ਜਾਤਾਂ ਚੋਂ ਛੱਡ ਕੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ। ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ, ਨਾ ਗੀਤਾ ਬੁਰੀ ਹੈ, ਨਾ ਕੁਰਾਨ ਬੁਰਾ ਹੈ। ਬਸ ਜੋ ਦਿਮਾਗ ਮੇ ਘੁਸਾ ਹੈ ਨਾ ਨਫ਼ਰਤ, ਉਹ ਸ਼ੈਤਾਨ ਬੁਰਾ ਹੈ। ਜਿਹੜੇ ਅਸੀਂ ਸਕੂਲਾਂ ਚ, ਮੰਦਰਾਂ ਚ, ਗੁਰਦੁਆਰਿਆਂ ਚ ਜਾ ਕੇ ਪੁੱਠੀਆਂ ਸਿੱਧੀਆਂ ਪੜ੍ਹਾਈਆਂ ਕਰਦੇ ਹਾਂ, ਨਫ਼ਰਤ ਦੂਜੇ ਨਾਲ ਪੈਦਾ ਕਰਦੇ ਹਾਂ, ਉਹ ਸ਼ੈਤਾਨ ਬੁਰਾ। ਅਦਰਵਾਈਜ਼ ਤਾਂ ਕਿਹਾ ਸੀ ਲਵ ਇਜ਼ ਗੋਡ, ਗੋਡ ਇਜ਼ ਲਵ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਇਓ। ਕਹੀ ਜਾਂਦੇ ਹਾਂ ਕਿ ਅਸੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਵੀ ਇਹ ਗੱਲ ਨੂੰ ਪਿਆਰ ਕਰਦੇ ਹਾਂ ਖਲਕਤ ਨੂੰ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਚੰਗੇ ਕੰਮ ਕਰੋ, ਨਫ਼ਰਤ ਘਟਾਓ। ਨਫ਼ਰਤ ਨਾਲ ਕੋਈ ਫਾਇਦਾ ਨਹੀਂ, ਨਫ਼ਰਤ ਤਾਂ ਬਹੁਤ ਤੇਜ਼ੀ ਨਾਲ ਵੱਧਦੀ ਹੈ। ਪਿਆਰ ਵਧਾਓ। ਜਦੋਂ ਪਿਆਰ ਕਿਉਂ ਵਧੂਗਾ? ਜਦੋਂ ਤੁਸੀਂ ਪਰਮਾਤਮਾ ਦੇ ਨਾਲ ਥੋੜੇ ਜਿਹੇ ਅਟੈਚਮੈਂਟ ਕਰੋਗੇ। ਫਾਰਮੈਲਿਟੀ ਨਹੀਂ। ਜੇ ਅਸੀਂ ਸਵੇਰੇ ਸ਼ਾਮ ਪੰਜ ਬਾਣੀਆਂ ਦਾ ਪਾਠ ਪੜ੍ਹਦੇ ਹਾਂ, ਗੀਤਾ ਦਾ ਪੜ੍ਹਦੇ ਹਾਂ, ਕੋਈ ਹਨੂੰਮਾਨ ਚਾਲੀਸਾ ਪੜ੍ਹਦਾ, ਕੋਈ ਨਮਾਜ਼ ਪੜ੍ਹਦਾ, ਪਰ ਝਾਕੀ ਉਹ ਫਾਰਮੈਲਿਟੀ ਕਰੀ ਜਾਂਦੇ, ਉਦੋਂ ਉੱਠਣ ਸਾਰ ਹੀ ਅਸੀਂ ਹੀਰਾ ਫੇਰੀਆਂ ਕਰਦੇ ਹਾਂ, ਫਿਰ ਉਹ ਪੜ੍ਹਨ ਦਾ ਕੀ ਫਾਇਦਾ ਹੋਇਆ? ਮੈਨੂੰ ਗੱਲ ਯਾਦ ਹੈ ਕਿ ਇੱਕ ਵਾਰ ਕਿਸੇ ਸੇਠ ਦੀ ਕੋਠੀ ਦੇ ਬਾਹਰ ਪੂੰਜੇ ਜ਼ਮੀਨ ਤੇ ਕੋਈ ਸੰਤ ਆ ਗਿਆ। ਉਹ ਦਰਖਤ ਦੇ ਨੀਚੇ ਸੁੱਤਾ ਪਿਆ ਸੀ ਜੋ ਰਾਤ ਹੋਈ, ਤੇ ਜਦੋਂ ਸਵੇਰੇ ਉੱਠਿਆ ਉਧਰੋਂ ਸੇਠ ਸੈਰ ਕਰਨ ਗਿਆ, ਤੇ ਸੇਠ ਨੇ ਮਸ਼ਕਰੀ ਕੀਤੀ ਉਹ ਸਾਧੂ ਦੇ ਨਾਲ। ਕਹਿੰਦੇ ਸੰਤ ਜੀ, ਰਾਤ ਕਿਹੋ ਜਿਹੀ ਨਿਕਲੀ ਤੁਹਾਡੀ? ਮਸ਼ਕਰੀ ਕੀਤੀ ਨਾ, ਉਹਨੂੰ ਪਤਾ ਭੁੰਜੇ ਪਿਆ ਜ਼ਮੀਨ ਤੇ ਚਾਦਰ ਵਿਛਾ ਕੇ। ਸੇਠ ਦੇ ਹੁਣ ਵਧੀਆ ਕੋਠੀ ਹੈ, ਮਖਮਲ ਦੇ ਗੱਦਿਆਂ ਦੇ ਪਿਆ, ਮੋਟੇ ਮੋਟੇ ਜਿਹੜੇ ਸੀ ਮੈਟਸਾਂ ਤੇ ਪਿਆ। ਮਸ਼ਕਰੀ ਕੀਤੀ ਵੀ ਆਲਾ ਕੂਨ ਜੀ, ਮੇਰੀ ਤਾਂ ਪਿੱਠ ਦੁਖਣ ਲੱਗ ਗਈ, ਬਹੁ ਹੋ ਗਿਆ ਜੀ, ਐਂ ਬਾ। ਉਹ ਫਕੀਰ ਸੀਗਾ, ਪਹੁੰਚਿਆ ਵਾ, ਉਹ ਕਹਿੰਦਾ ਸੇਠ ਜੀ, ਜਿਹੜੀ ਰਾਤ ਹੈ ਨਾ, ਅੱਧੀ ਤਾਂ ਤੁਹਾਡੇ ਵਰਗੀ ਨਿਕਲੀ, ਅੱਧੀ ਤੁਹਾਡੇ ਤੋਂ ਵਧੀਆ ਨਿਕਲੀ। ਉਹ ਕਹਿੰਦਾ ਹੈ, ਮੇਰੇ ਵਰਗੀ ਕਿਵੇਂ ਨਿਕਲੀ ਤੇ ਮੇਰੇ ਤੋਂ ਵਧੀਆ ਕਿਵੇਂ ਨਿਕਲੀ ਤੇਰੀ, ਤੂੰ ਦੱਸ ਮੈਨੂੰ। ਉਹ ਕਹਿੰਦਾ ਸੁਣੋ ਗੱਲ, ਕਹਿੰਦਾ ਸੇਠ ਜੀ, ਜਦੋਂ ਨੀਂਦ ਆਉਂਦੀ ਹੈ ਨਾ, ਜਦੋਂ ਨੀਂਦ ਚੜ੍ਹਦੀ ਹੈ, ਉਹ ਬਿਸਤਰਾ ਨਹੀਂ ਦੇਖਦੀ। ਨੀਂਦ ਨਾ ਦੇਖੇ ਬਿਸਤਰਾ, ਭੁੱਖ ਨਾ ਦੇਖੇ ਮਾਸ। ਜਦੋਂ ਨੀਂਦ ਚੜ੍ਹਦੀ ਆ, ਉਦੋਂ ਇਹ ਨਹੀਂ ਦੇਖਦੀ ਵੀ ਤੁਸੀਂ ਗੱਦਿਆਂ ਦੇ ਪਏ ਹੋ, ਕੋਈ ਜ਼ਮੀਨ ਤੇ ਪਏ ਹੋ, ਕੋਈ ਸੋਫੇ ਦੇ ਪਏ ਹੋ। ਆਪਾਂ ਕਈ ਵਾਰੀ ਟੀਵੀ ਤੇ ਦੇਖਦੇ ਦੇਖਦੇ ਮੂੰਹ ਅੱਡਿਆ ਹੁੰਦਾ, ਘਰਾੜੇ ਮਰੀ ਜਾਂਦੇ, ਸੋਫੇ ਤੇ ਪਏ ਹੁੰਦੇ ਹਾਂ, ਨੀਂਦ ਤਾਂ ਉੱਥੇ ਵੀ ਆਉਂਦੀ ਹੈ। ਕਹਿੰਦਾ ਜਦੋਂ ਨੀਂਦ ਆਈ, ਤੁਸੀਂ ਵੀ ਸੌਂ ਗਏ, ਮੈਂ ਵੀ ਸੌਂ ਗਿਆ, ਉਹ ਤਾਂ ਬਰਾਬਰ ਦੀ ਨੀਂਦ ਸੀਗੀ, ਨੀਂਦ ਹੀ ਆਉਣੀ ਹੈ ਕਿਤੇ ਵੀ ਪਏ ਹੋਏ। ਕਹਿੰਦਾ ਫਿਰ ਮੇਥੋਂ ਵਧੀਆ ਕਿਵੇਂ ਹੈ? ਕਹਿੰਦਾ ਵਧੀਆ ਇਸ ਕਰਕੇ ਹੈ ਕਿ ਜਦੋਂ ਸਵੇਰੇ ਅੰਮ੍ਰਿਤ ਵੇਲਾ ਹੋਇਆ, ਮੇਰੀ ਜਾ ਖੁੱਲ ਗਈ 3-4 ਵਜੇ, ਮੈਂ ਫਟਾਫਟ ਮੂੰਹ ਤੇ ਛਿੱਟੇ ਮਾਰੇ ਤੇ ਚੌਂਕੜੀ ਮਾਰ ਕੇ ਰੱਬ ਦੀ ਬੰਦਗੀ ਕੀਤੀ, ਤੇ ਤੁਸੀਂ ਮਾਰਦੇ ਸੀ ਘਰਾੜੇ। ਉਹ ਜਿਹੜਾ ਸਮਾਂ ਸੀ ਜਿਹੜੀ ਮੈਂ ਰੱਬ ਦੀ ਬੰਦਗੀ ਕੀਤੀ, ਜੇ ਤੁਸੀਂ ਘਰਾੜੇ ਮਾਰਦੇ, ਘਰਾੜੇ ਮਾਰਨਾ ਰੱਬ ਦੀ ਬੰਦਗੀ ਕਰਨੀ ਤੁਹਾਡੇ ਨਾਲੋਂ ਮੱਚ ਬੈਟਰ ਸੀ। ਇਸ ਕਰਕੇ ਅੱਧੀ ਰਾਤ ਤੇਰੇ ਵਰਗੀ ਨਿਕਲੀ ਤੇ ਅੱਧੀ ਰਾਤ ਤੇਥੋਂ ਵਧੀਆ ਨਿਕਲੀ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਸਕੀਮਾਂ ਬਣਾਈ ਜਾਂਦੇ ਹਾਂ। ਹੁਣ ਤੁਸੀਂ ਦੇਖ ਲਓ, ਜਿਵੇਂ ਹੁਣ ਜੋਹਲ ਸਾਹਿਬ ਕਹਿੰਦੇ ਸੀ ਰੈਜੂਲੇਸ਼ਨ ਪਾਸ ਕਰ ਲਾਂਗਾ, ਮੈਂ ਸ਼ਰਾਬ ਛੱਡਾਂਗਾ, ਅਗਲੇ ਸਾਲ ਮੈਂ ਹੀਰਾ ਫੇਰੀ ਛੱਡ ਦਿਆਂਗਾ, ਮੈਂ ਕਰ ਦਿਆਂਗਾ, ਬਾਅਦ ਕਹਿੰਦਾ ਸਕੀਮਾਂ ਬਣਾਈ ਜਾਂਦੇ ਹਾਂ, ਅਮਲ ਉਹ ਤੇ ਕਰਦੇ ਨਹੀਂ। ਕੱਲੀਆਂ ਸਕੀਮਾਂ ਨਾ ਬਣਾਓ, ਤੁਹਾਡੀਆਂ ਸਕੀਮਾਂ ਨਹੀਂ ਚੱਲਣੀਆਂ, ਕਿਉਂਕਿ ਰੱਬ ਸਕੀਮ ਉਹੀ ਚਾਹੁੰਦੀ ਹੈ, ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ। ਕਿਉਂਕਿ ਹਕੀਕਤ ਇਹ ਹੈ ਕਿ ਵੀ ਪਲੈਨ ਬਿਗ ਥਿੰਗਸ ਫਾਰ ਟੁਮਾਰੋ, ਵੱਡੀਆਂ ਵੱਡੀਆਂ ਸਕੀਮਾਂ ਬਣਾਈ ਜਾਂਦੇ, ਅਸੀਂ ਆਹ ਕਰਾਂਗੇ, ਵਾਹ ਕਰਾਂਗੇ। ਵੀ ਪਲੈਨ ਬਿਗ ਥਿੰਗਸ ਫਾਰ ਟੁਮਾਰੋ ਇਨ ਸਪਾਈਟ ਆਫ ਜ਼ੀਰੋ ਨੌਲੇਜ ਆਫ ਫਿਊਚਰ। ਨੌਲੇਜ ਫਿਊਚਰ ਦੇ ਬਾਰੇ ਜ਼ੀਰੋ ਨੌਲੇਜ ਹੈ, ਕੱਲ ਨੂੰ ਕੀ ਹੋਣਾ, ਸਕੀਮਾਂ ਹੀ ਬਣਾਈ ਜਾਂਦੇ ਹਾਂ। ਇਸ ਕਰਕੇ ਕਿਸੇ ਨੇ ਕਿਹਾ ਸੀਗਾ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲਮੇ ਪਰਲੋ ਆਏਗੀ ਫਿਰ ਕਰੋਗੇ ਕਬ। ਇਹਦਾ ਮਤਲਬ ਕਿਹਾ ਕਿ ਟੁਮਾਰੋਜ਼ ਵਰਕ ਡੂ ਇਟ ਟੁਡੇ, ਅੱਜ ਕਰ, ਐਂਡ ਟੂਡੇਜ਼ ਵਰਕ ਡੂ ਇਟ ਨਾਓ। ਕਿਉਂ? ਕਿਉਂਕਿ ਇਫ ਦਾ ਮੂਵਮੈਂਟ ਲੋਸ, ਜੇ ਸਮਾਂ ਨਿਕਲ ਗਿਆ, ਹਾਊ ਵਿਲ ਯੂ ਡੂ? ਸਮਾਂ ਹੀ ਨਿਕਲ ਗਿਆ, ਫਿਰ ਤੂੰ ਕਿਵੇਂ ਕਰੇਗਾ? ਸੋ ਇਸ ਕਰਕੇ ਇਟਸ ਏ ਵੈਰੀ ਪ੍ਰੈਸ਼ੀਅਸ ਲਾਈਫ, ਸਮੇਂ ਨੂੰ ਗਵਾਓ ਨਾ, ਇੱਕ ਇੱਕ ਕੀਮਤੀ ਪਲ ਹੈ ਉਹਦਾ ਫਾਇਦਾ ਲਓ। 84 ਜੂਨ ਸਵਾਈ, ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ, ਸੋ ਆਏ ਜਾਏ ਦੁੱਖ ਪਾਏਗਾ। ਇਹ 84 ਲੱਖ ਜੀਆ ਜੂਨ ਤੋਂ ਬਾਅਦ ਸਾਨੂੰ ਜ਼ਿੰਦਗੀ ਮਿਲੀ ਹੈ। ਜੇ ਤਾਂ ਭਾਈ ਸਾਹਿਬ ਮਿਹਨਤ ਕਰਾਂਗੇ, ਅੰਦਰਲੀ ਮਿਹਨਤ ਕਰਾਂਗੇ, ਤਾਂ ਪਰਮਾਤਮਾ ਨਾਲ ਜੁੜ ਜਾਵਾਂਗੇ। ਜੇ ਬਾਹਰਲੀ ਮਿਹਨਤ ਕਰਾਂਗੇ, ਤੇ ਤੁਸੀਂ ਬਾਹਰਲੋ ਮਾਲੋ ਮਾਲੋ ਸੇਠ ਬਣ ਜਾਓਗੇ, ਚੰਗੇ ਪੋਲੀਟੀਸ਼ਨ ਬਣੋਗੇ, ਪਾਵਰ ਵਾਲੇ ਬਣ ਜਾਓਗੇ, ਪਹਿਲਵਾਨ ਬਣ ਜਾਓਗੇ, ਪਲੇਅਰ ਬਣ ਜਾਓਗੇ, ਪੈਸਾ ਪਹੁੰਚੂਗਾ, ਵੱਡੀਆਂ ਕੋਠੀਆਂ ਲੈ ਲਓਗੇ, ਵੱਡੀਆਂ ਕਾਰਾਂ ਲੈ ਲਓਗੇ। ਤੇ ਜੇ ਪਰਮਾਤਮਾ ਨਾਲ, ਕਿਉਂਕਿ ਗੰਦੀ ਨਾਲੀ ਦੇ ਕੀੜੇ ਖਾਂਦੇ ਪੀਂਦੇ ਐਸ਼ ਤਾਂ ਸਦੇ ਕਰਦੇ ਆ ਰਹੇ ਹਾਂ, ਜੇ ਹੁਣ ਅਖੀਰਲੀ ਪੌੜੀ ਤੇ ਖੜੇ ਹਾਂ, ਜੇ ਥੋੜੀ ਜਿਹੀ ਮਿਹਨਤ ਕਰ ਦਾਂਗੇ ਛੱਤ ਤੇ ਚੜ ਜਾਂਗੇ, ਨਹੀਂ ਤਾਂ ਫੇਰ ਉੱਥੇ ਹੀ ਗੰਦੀ ਨਾਲੀ ਚ ਕੁੱਤੇ ਗੱਲੀਆਂ ਗਲੇ ਘੋੜੇ ਬਣਨਾ। ਹਾਂਜੀ, ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੰਗਾ ਕੰਮ ਕਰੀਏ ਨਵੇਂ ਸਾਲ ਨੂੰ। ਨਵੇਂ ਸਾਲ ਨੂੰ ਕਹਿੰਦੇ ਲਾ ਲਓ ਛਿੱਟ, ਜਿਹਦੇ ਘਰੇ ਜਾਓ ਪਾਰਟੀ ਰੱਖੀ ਵੀ ਆ ਉੱਥੇ ਛਿੱਟ, ਉਹ ਜਿਹੜਾ ਸੋਰੀ ਮੈਨੂੰ ਪੰਜਾਬੀ ਕਹਿੰਦਾ ਸਿੱਟ ਮਤਲਬ ਲਾਲਾ ਘੁੱਟ, ਉਹ ਘੁੱਟ ਨਹੀਂ ਲਾਈ ਹੁੰਦੀ ਜਦੋਂ ਅੰਦਰ ਗਈ ਹੁੰਦੀ ਹੈ, ਫਿਰ ਸਪੀਡ 180 ਦੀ ਸਪੀਡ ਤੇ ਅਸੀਂ ਕਾਰ ਚਲਾਉਣਾ, ਜਿਵੇਂ ਹੁਣ ਹੀ ਦੱਸ ਕੇ ਹਟੇ, ਅੱਜ ਮੈਂ ਦੇਖੀ ਹੈ ਸਵੇਰੇ ਸਵੇਰੇ ਤੇ ਸਟੂਡੀਓ ਚ ਆਉਂਦੇ ਨੂੰ, ਉਹ ਕਿਸੇ ਨਾ ਕਿਸੇ ਨੇ ਮਾਰੂਗਾ, ਆਪ ਵੀ ਮਰੂਗਾ, ਦੂਜਿਆਂ ਨੂੰ ਮਾਰੂ ਜਿਹਨੂੰ ਜਾਣ ਪਛਾਣ ਨਹੀਂ, ਫਿਰ ਉਹਨਾਂ ਦੇ ਘਰਾਂ ਚ ਬੱਚੇ ਵੀ ਰੁੜਨਗੇ, ਮਾਂ ਬਾਪ ਵੀ ਰੁੜਨਗੇ। ਜਿਹਦਾ ਇੱਕ ਬੰਦਾ ਮਰ ਜਾਂਦਾ ਨਾ, ਉਹ ਇਕੱਲਾ ਨਹੀਂ ਮਰਦਾ, ਉਹਦੇ ਨਾਲ ਕਿੰਨੇ ਬੰਦੇ ਹੋਰ ਮਰ ਜਾਂਦੇ ਨੇ, ਉਹਨਾਂ ਨਾਲ ਉਹਦੀ ਇਕਾਨਮੀ ਮਰਦੀ ਹੈ, ਉਹਦੇ ਨਾਲ ਉਹਦੀ ਵਾਈਫ ਪਛਤਾਪ ਕਰਦੀ ਹੈ, ਹਸਬੈਂਡ ਕਰਦਾ, ਬੱਚੇ ਅਸਰ ਕਰਦੇ, ਘਰ ਦੇ ਅਸਰ ਹੁੰਦਾ, ਮੌਰਗੇਜਾਂ ਤੇ ਅਸਰ ਹੁੰਦਾ, ਦੇਖੋ ਕਿੰਨਾ ਦੁਖਦਾਇਕ ਹੈ। ਇਸ ਕਰਕੇ ਨਿਊ ਈਅਰ ਆਉਣ ਵਾਲੀ ਹੈ, ਤੁਸੀਂ ਸੋਚ ਸਮਝ ਕੇ ਕੰਮ ਕਰੋ, ਪਛਤਾਪ ਕਰੋ, ਹਿਸਾਬ ਤਾਂ ਰੱਖੋ, ਅਕਾਊਂਟੈਂਟ ਨੇ ਤਾਂ ਤੁਹਾਡੇ ਕੋਲੋਂ ਪੈਸੇ ਲੈਣੇ ਨੇ ਵੀ ਤੁਸੀਂ ਆਹ ਕਮਾਇਆ ਆਹ ਖਰਚਿਆ। ਭਾਈ ਸਾਹਿਬ ਇਹ ਤਾਂ ਫਰੀ ਦਾ, ਰੱਬ ਵੀ ਹੈ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਨਾ ਕੋਈ ਬੈਠਾ ਨਾ ਕਿਸੇ ਬਾਹਰ ਹੱਥ ਜੋੜ ਕੇ ਕਰਨ ਦੀ ਲੋੜ ਹੈ। ਆਪਣੇ ਮੰਜੇ ਤੇ ਬੈਠ ਕੇ ਹਿਸਾਬ ਤਾਂ ਕਰੋ, ਮੈਂ ਕੀ ਚੰਗਾ ਕੰਮ ਕੀਤਾ, ਕੀ ਮਾੜਾ ਕੀਤਾ, ਕਿੰਨਿਆਂ ਦੀ ਬੇਇੱਜ਼ਤੀ ਕੀਤੀ, ਕਿੰਨਿਆਂ ਦੀ ਉਹ ਕੀਤੀ, ਕਿੰਨਾ ਮੈਂ ਕਮਾਇਆ ਹੱਕ ਲਾਲ ਦਾ, ਕਿੰਨਾ ਨਹੀਂ ਕਮਾਇਆ, ਕਿੰਨੀ ਮੈਂ ਰੱਬ ਦੀ ਭਗਤੀ ਕੀਤੀ, ਕਿੰਨੀ ਕੀਤੀ, ਕਿੰਨੀ ਸ਼ਰਾਬ ਅੰਦਰ ਸਿੱਟੀ, ਕਿੰਨੀਆਂ ਕੁੜੀਆਂ ਵੇਚੀਆਂ। ਹਾਂਜੀ, ਅੱਜ ਕੱਲ੍ਹ ਆ ਕੁੜੀਆਂ ਦੀਆਂ ਲੱਗ ਗਈਆਂ ਦੁਕਾਨਾਂ ਲੱਗ ਗਈਆਂ, ਉਹ ਕਦੇ ਨਾ ਲਾਓ, ਬੱਚਿਆਂ ਦੀ ਜ਼ਿੰਦਗੀ ਖਰਾਬ ਕਰੀ ਜਾਂਦੇ ਪੈਸਿਆਂ ਪਿੱਛੇ। ਇਹੋ ਜਿਹੇ ਤੁਸੀਂ ਪੈਸੇ ਕਮਾਓਗੇ ਫਿੱਟ ਲਾਉਣ ਤਾਂ ਇਹੋ ਜਿਹੇ ਹਰਾਮ ਦੇ ਪੈਸੇ ਕਮਾਉਣ ਦਾ, ਜਿਹਨਾਂ ਦੂਜਿਆਂ ਦੀ ਜ਼ਿੰਦਗੀ ਬਰਬਾਦ ਕਰਦੇ ਹੋ। ਸੋ ਇਹ ਸਭ ਚੀਜ਼ਾਂ ਐਨਾਲਾਈਜ਼ ਕਰੋ। ਮੇਰੇ ਖਿਆਲ ਟਾਈਮ ਹੋ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ, ਮੈਨੂੰ ਇਹ ਨਹੀਂ ਪਤਾ ਲੱਗਾ ਮੈਂ ਕਿਹੜੇ ਟੋਪਿਕ ਤੇ ਕਿਵੇਂ ਬੋਲ ਗਿਆ। ਸੋ ਇੱਕ ਦੋ ਮਿੰਟ ਰਹਿੰਦੇ, ਇੱਕ ਮਿੰਟ ਰਹਿੰਦੇ ਚੋਂ ਲਗਾਉਣਾ ਸੁਣ ਲਓ, ਫਿਰ ਮੈਨੂੰ ਦਿਓ ਛੁੱਟੀ। ਨੈਕਸਟ ਈਅਰ ਆਪਾਂ ਨਵੇਂ ਸਾਲ ਤੇ ਗੱਲ ਕਰਾਂਗੇ ਵੀ ਨਵਾਂ ਸਾਲ ਕਿਹੋ ਜਿਹਾ ਆਉਣਾ ਚਾਹੀਦਾ। ਬੇਸ਼ੱਕ ਨਵਾਂ ਸਾਲ ਤਾਂ ਨਿਕਲ ਜੂਗਾ, ਕੋਈ ਗੱਲ ਨਹੀਂ, ਆਪਾਂ ਗੱਲਬਾਤ ਕਰਾਂਗੇ। ਸੁਣੋ ਗਾਣਾ। ਲਖਪਤ ਰਾਏ ਜੀ, ਸ਼ਸ਼ੀ ਬਾਂਸਲ ਜੀ, ਬਲਜੀਤ ਬੱਲੀ ਜੀ, ਜਸਪ੍ਰੀਤ ਜੀ, ਰਮੇਸ਼ ਜੋਧਪੁਰੀਆ ਜੀ, ਜਗਦੀਸ਼ ਮਿੱਤਲ ਜੀ, ਸਾਰੇ ਪ੍ਰੋਗਰਾਮ ਮੇਰਾ ਸੁਣ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਮੇਰਾ ਟਾਈਮ ਵੀ ਹੋਊਗਾ, ਜੇ ਬਚ ਗਿਆ ਤੇ ਸੁਣ ਲਓ ਗਾਣਾ।
ਹੈਪੀ ਨਿਊ ਈਅਰ ਟੂ ਯੂ, ਹੈਪੀ ਹੈਪੀ ਨਿਊ ਈਅਰ ਟੂ ਯੂ, Happy New Year to you, Happy Happy New Year to you, kal ke tarane hue purane gaane mere sang koi geet naya।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Downtown Brampton Gage Park vich nave saal di shuruaat karo simple plan de naal. Event host by comedian Jay Martin, is de naal hi local artist di na bhullan wali performance nu enjoy karo. Canadian rock band Simple Plan di live performance ਇੰਜੋਏ ਕਰੋ। ਸਟਰੀਟ ਫੂਡ ਅਤੇ ਗੇਜ ਪਾਰਕ ਵਿੱਚ ਫ੍ਰੀ ਆਊਟਡੋਰ ਸਕੇਟਿੰਗ, ਨਾਲ ਹੀ ਇੱਥੇ ਪੇਸ਼ ਹੋਣ ਵਾਲੀ ਮਿਡ ਨਾਈਟ ਫਾਇਰ ਵਰਕ ਨਾਲ ਸਾਲ ਦਾ ਅੰਤ ਕਰੋ। ਜ਼ਿਆਦਾ ਜਾਣਕਾਰੀ ਲਈ brampton.ca/newyearseve ਤੇ ਜਾਓ।
Sodhi Furniture Store Clearance, saving, saving, saving.
Sale, sale, sale.
Sodhi Furniture Stock Clearance,
everything on floor, to go, warehouse, furniture sale.
Ji haan, Sodhi Furniture lagat ki kimat se kam kimat par furniture khareediye. Furniture ki is sale ka fayda uthane ke liye, Sodhi Furniture Showroom, 142 Kennedy Road South in Brampton. Huge sale, jo le gaya, so le gaya.
Jo reh gaya, so reh gaya.
Sodhi Furniture. ਨਿਆ ਸਾਲ ਨਿਆ ਫਰਨੀਚਰ, 9058747171, ਸੋਡੀ ਫਰਨੀਚਰ ਸਟੋਰ ਕਲੀਅਰੈਂਸ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ایک جگہ ایسی ہے جہاں یہ سب کچھ ہو رہا ہے، ایک جگہ جو شمالی کانوں کو جنوب کی اشیاء سازی کی قوت کے ساتھ منسلک کر کے اپنی معیشت کی تعمیر نو کر رہی ہے، وہ جگہ جہاں کینیڈا میں الیکٹرک گاڑیوں اور بیٹریوں کے پہلے پلانٹس میں قریب 44 بلین ڈالر کی نئی سرمایہ کاریاں ہوئی ہیں، جہاں زیادہ لوگ کام کر کے زیادہ تنخواہ کما رہے ہیں، وہ جگہ ہے اونٹیریو۔ ontario.ca/rebuildingoureconomy پر مزید آئیں۔ حکومت اونٹیریو کی جانب سے ادائیگی کردہ۔
Hello everyone, Merry Christmas, Happy Holidays and Happy New Year. I hope you are having a great holiday season with your loved ones and looking forward to welcoming 2025.